ओंकार सतनाम कर्ता पुरुष निरपहो निर्वैर अकाल मूरत अजुनी सैपं गुरुप्रसाद जप आदि सच जुगादि सच हेति सच नानक खुशी भी सच लिख कतह न छूटी खिन खिन पुलनहार बक्षन हार बक्षले नानक पार उतार काले मेंदे कपड़े काला मेंदा वेश गुण ही परया मैं फिरा लोक कहन दरवेश जेता समुद्र सागर नीर भरिया तेते अवगण हमारे दया करो किच मेहर उपावो डूब दे पत्थर तारे जियाड़ा अग्न बराबर तपे पीतर वगै काती परणवत नानक हुकम पछाड़े सुख होवै दिन राती परणवत नानक हुकम पछाणे सुख होवे दिन राती सतनाम धन वाखे गुरु साहिब जियो फिर वसाया फिर आन सतगुर खादूर जप तप संजम नाल तुद होर मुच गरूर फिर वसाया फेरू आन सतगुर खादूर जप तप संजम नाल तुद होर मुच गरूर ਰੱਬ ਵੇਣਾ ਹੈ ਮਾਨਸਾਂ ਜਿਉਂ ਪਾਣੀ ਬੂਰ ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਤ ਨਾ ਲੱਭਈ ਤੂੰ ਉਹ ਥਰੂਰ ਨੌ ਨਿਧ ਨਾਮ ਨਿਧਾਨ ਕੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੈ ਸੋ ਮੰਨੈ ਚੂਰ ਨੇੜੈ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰੂ ਆੜ ਸਤਿਗੁਰ ਖਾਡੂਰ ਨੇੜੈ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਦਾਤਾਰ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਭਿੰਨਾ ਕੀਰਤਨ ਆਪ ਜੀ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਅੱਜ ਰਾਮ ਕਲੀ ਕੀ ਵਾਰ ਦੀ ਪੰਜਵੀਂ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਇਸ ਪੌੜੀ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ। ਇੱਕ ਪਾਸੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਜੋ ਰਹਿਮਤਾਂ ਲੈ ਕੇ ਆਏ ਉਹਨਾਂ ਦਾ ਜ਼ਿਕਰ ਹੈ ਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਦਾ ਸੁਭਾਅ ਹੀ ਕੇਵਲ ਇਹ ਵੇ ਕਿ ਆਪ ਨਾ ਦੇਹੇ ਚੁਰੂ ਬਰ ਪਾਨੀ ਤੇ ਨਿੰਦੈ ਜੇ ਗੰਗਾ ਆਨੀ। ਇੱਕ ਪਾਸੇ ਨਿੰਦਕ ਨੇ ਦੂਜੇ ਪਾਸੇ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਤੋਂ ਆਏ ਨੇ ਤੇ ਨਾਲ ਪਹਿਲੇ ਤਿੰਨ ਬਚਨ ਕਹੇ ਨੇ ਬਾਬਾ ਸੱਤਾ ਜੀ ਨੇ ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ ਤੇ ਕੇਵਲ ਜਪ ਤਪ ਸੰਜਮ ਹੀ ਨਹੀਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨਾਮ ਦੇ ਖਜ਼ਾਨੇ ਲੈ ਕੇ ਆਏ, ਧੰਨ ਗੁਰੂ ਅੰਗਦ ਸਾਹਿਬ ਜੀ ਕੁਦਰਤੀ ਨੂਰ ਲੈ ਕੇ ਆਏ, ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਇੱਕ ਠੰਡਾ ਸਮੁੰਦਰ ਬਣ ਕੇ ਆ ਗਏ ਤੇ ਦੂਜੇ ਪਾਸੇ ਜਿਹੜੇ ਨਿੰਦਕ ਨੇ ਉਹਨਾਂ ਕੋਲ ਕੀ ਕਹਿ ਨਿੰਦਿਆ, ਫੋਕਾ ਹੰਕਾਰ ਅੰਦਰ ਵਿਕਾਰ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕੀਤਿਆਂ ਖਡੂਰ ਸਿੱਖਾਂ ਨੂੰ ਜਪ ਤਪ ਸੰਜਮ ਤੇ ਰੂਹਾਨੀਅਤ ਮਿਲੀ ਤੇ ਨਿੰਦਿਆ ਕਰਨ ਵਾਲੇ ਜਿਹੜੇ ਨੇ ਇੱਕ ਦਿਨ ਚੱਕਣਾ ਚੂਰ ਹੋ ਗਏ, ਬਰਬਾਦ ਹੋ ਗਏ। ਆਓ ਇਸ ਪੌੜੀ ਨੂੰ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਸਕੀਏ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਉਣ ਦਾ, ਖਿਆਲਾਂ ਨੂੰ ਅੰਤਰਮੁਖ ਕਰੀਏ। ਜਿਤਨਾ ਸਮਾਂ ਗੁਰੂ ਕੀ ਹਜ਼ੂਰੀ ਵਿੱਚ ਬੈਠਨੇ ਆ, ਆਪਾਂ ਸਾਰੇ ਇੱਕ ਯੁੱਧ ਕਰਕੇ ਦੇਖ ਲਈਏ ਕਿ ਘੱਟੋ ਘੱਟ ਗੁਰੂ ਦੇ ਕੋਲ ਤਾਂ ਇਸ ਭੱਟ ਦੇ ਕੋਲ ਮਨ ਨੂੰ ਰੋਕ ਰੋਕ ਕੇ ਲਿਆਉਣ ਦੀ ਜੁਗਤ ਸਾਨੂੰ ਆ ਜਾਏ। ਹਜ਼ੂਰ ਕਰਨ ਕਿਰਪਾ ਗੁਰੂ ਅੰਗਦ ਸਾਹਿਬ ਆਪ ਵਿੱਚ ਵਰਤਨ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਿਰਪਾਲੂ ਦਾਤਾ ਜੀ ਆਪ ਹੀ ਕਰਾ ਲੈਣ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕੱਲ ਅਸੀਂ ਵਾਚਿਆ ਸੀ, ਸਿੱਖਾਂ ਨੂੰ ਪੁੱਤਰਾਂ ਨੂੰ ਸਾਰੀ ਉਮਤ ਨੂੰ ਚੰਗੀ ਤਰ੍ਹਾਂ ਟਣਕਾ ਕੇ ਘੋਖ ਕੇ ਸੋਧ ਕੇ ਦੇਖ ਲਿਆ, ਅਖੀਰ ਤੇ ਜੇ ਹਜ਼ੂਰ ਦੀ ਨਜ਼ਰ ਵਿੱਚ ਪ੍ਰਵਾਨ ਚੜੇ ਉਹਨੇ ਬਾਬਾ ਲਹਿਣਾ ਸਾਹਿਬ ਜੀ ਧੰਨ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਇਹ ਜਿਹੜੀ ਖੋਰਿਓ ਗੰਧ ਵਹਾਈ ਹੈ ਸੀ ਜਾਂ ਉਲਟਾ ਖੇਲ ਤਰੰਗ ਦਾ ਪੈਰਾਂ ਉੱਪਰ ਸੀਸ ਨਵਾਇਆ। ਬਾਬਾ ਬੁੱਢਾ ਸਾਹਿਬ ਜੀ ਇਸ ਪਵਿੱਤਰ ਮਰਿਆਦਾ ਨੂੰ ਨਿਭਾਉਣ ਦੇ ਵਿੱਚ ਹਜ਼ੂਰ ਨੇ ਆਪ ਉਹਨਾਂ ਨੂੰ ਥਾਪਿਆ। ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਵਿੱਚ ਇੱਕ ਸ਼ਬਦ ਲਿਖਦਾ ਹੈ, ਹਜ਼ੂਰ ਕਹਿਣ ਲੱਗੇ ਪੁਰਖਾ ਤੁਸੀਂ ਖਾਦੂਰ ਚਲੇ ਜਾਓ, ਅਸੀਂ ਤੁਹਾਡੇ ਕੋਲ ਉੱਥੇ ਮਿਲਣ ਵਾਸਤੇ ਆਵਾਂਗੇ। ਉੱਥੇ ਉਹਨੇ ਸ਼ਬਦ ਲਿਖੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਿਆ ਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਖਾਦੂਰ ਚਲੇ ਗਏ। ਤੇ ਇੱਕ ਗੱਲ ਅਸੀਂ ਯਾਦ ਰੱਖੀਏ ਕਿ ਅੱਜ ਤੋਂ 7 ਸਾਲ ਪਹਿਲਾਂ, ਅੱਜ ਤੋਂ ਦਾ ਮਤਲਬ ਇਹ ਸਮੇਂ ਨਹੀਂ ਜਦੋਂ ਗੱਦੀ ਮਿਲੀ, 1539 ਨੂੰ ਜੂਨ ਵਿੱਚ ਗੱਦੀ ਮਿਲ ਰਹੀ ਹੈ, 1532 ਨੂੰ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਸਨ। ਉਸ ਵੇਲੇ ਬਾਬਾ ਲਹਿਣਾ ਸਾਹਿਬ ਜੀ ਦੀ ਉਮਰ 28 ਸਾਲ ਦੀ ਸੀ। 7 ਸਾਲ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਿਆ ਤੇ ਜਿੱਦਣ ਆਏ ਸਨ ਉਦਣ ਇੱਕ ਚਟਾਈ ਤੇ ਇੱਕ ਲੂਣ ਦੀ ਸਿਲ ਲੈ ਕੇ ਆਏ ਸਨ ਤੇ ਘਰ ਰੱਖ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਦੋਂ ਦੂਜੀ ਵਾਰ ਪਹੁੰਚੇ, ਅਰਜ਼ ਕਰਾਂ ਪਹਿਲਾਂ ਘੋੜੀ ਤੇ ਚੜ੍ਹ ਕੇ ਆਏ ਕਿਉਂਕਿ ਅੱਜ ਗੁਰੂ ਅੰਗਦ ਸਾਹਿਬ ਜੀ ਦੀ ਰਾਮਕਲੀ ਕੇ ਵਾਰ ਵਿੱਚ ਸੰਪੂਰਨਤਾ ਹੈ ਪੌੜੀਆਂ ਦੀ। ਪਹਿਲੇ ਦਿਨ ਆਏ ਸਨ ਸਿਰਫ ਤਪੇ ਗੁਰੂ ਨਾਨਕ ਦੇ ਦਰਸ਼ਨ ਕਰਨ, ਘੋੜੀ ਤੇ ਚੜ੍ਹ ਕੇ ਆਏ ਤੇ ਉਸ ਦਿਨ ਇੱਕੋ ਹੀ ਬਚਨ ਕਿਹਾ ਸੀ, ਪੁਰਖਾ ਤੂੰ ਲਹਿਣਾ ਹੈ ਮੈਂ ਤੇਰਾ ਦੇਣਾ ਹੈ। ਲੋਕਾਂ ਨੂੰ ਕੀ ਪਤਾ ਕਿ ਅੱਜ ਜੋ ਘੋੜੀ ਤੇ ਚੜ੍ਹ ਕੇ ਆਇਆ ਇਹਨੇ ਕੀ ਲੈਣਾ ਤੇ ਕੀ ਗੁਰੂ ਨਾਨਕ ਸਾਹਿਬ ਨੇ ਕਿਸ ਨੂੰ ਦੇਣਾ ਹੈ। ਤੇ ਇੱਕ ਗੱਲ ਹੋਰ ਹੈ, ਆਹ ਜਿਹੜੀ ਪਰਖ ਜਿਹੜੀ ਘੋਖ ਇਹ ਦਾਤਾ ਤੇਰੀ ਆਪਣੀ ਖੇਡ ਹੈ ਸਾਨੂੰ ਸਿੱਖੀ ਸਿਖਾਉਣ ਲਈ। ਅਸਲ ਵਿੱਚ ਜਿਨ੍ਹਾਂ ਨੂੰ ਗੱਦੀ ਮਿਲਣੀ ਸੀ ਉਹ ਤਾਂ ਧੁਰੋ ਹੀ ਨਵਾਜੇ ਹੋਏ ਆਏ। ਧੰਨ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਸਾਹਿਬ ਨੂੰ ਕਿਹਾ, ਪੁਰਖਾ ਤੂੰ ਲੈਣਾ ਹੈ ਅਸਾਂ ਤੇਰਾ ਦੇਣਾ ਹੈ। ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਨੇ। ਜਦੋਂ ਦੂਜੀ ਵਾਰ ਆਏ ਨੇ ਲੂਣ ਦੀ ਸਿਲ ਤੇ ਚਟਾਈ ਲੈ ਕੇ ਆਏ ਤੇ ਘਰ ਰੱਖ ਕੇ ਕਰਤਾਰਪੁਰ ਝੋਨੇ ਦੇ ਖੇਤ ਉਸ ਵੇਲੇ ਲਹਿਰਾ ਰਹੇ ਸਨ, ਹਜ਼ੂਰ ਦੇ ਨਾਲ ਨਦੀਨ ਕੱਢਣ ਚਲੇ ਗਏ। ਸਿੱਧੇ ਪਾਣੀ ਵੀ ਜਾ ਗੁਰੂ ਸਾਹਿਬ ਦੇ ਚਰਨ ਪਰਸੇ। ਹੱਟੀ ਤੇ ਬੈਠਣ ਵਾਲੇ ਭਾਈ ਲਹਿਣੇ ਨੂੰ ਇਹ ਨਹੀਂ ਪਤਾ ਕਿ ਝੋਨੇ ਦਾ ਪੇਡਾ ਕਿਹੜਾ ਹੈ, ਬੂਟਾ ਕਿਹੜਾ ਹੈ ਤੇ ਨਦੀਨ ਕਿਹੜਾ ਹੈ। ਜਦੋਂ ਝੋਨੇ ਦੇ ਬੂਟੇ ਪੱਟਣ ਲੱਗੇ ਤੇ ਆਵਾਜ਼ ਦੇ ਕੇ ਕਹਿਣ ਲੱਗੇ, ਪੁਰਖਾ ਅਸਾਂ ਤੈਨੂੰ ਪੁੱਟਣ ਵਾਸਤੇ ਨਹੀਂ, ਤੈਨੂੰ ਲਾਣ ਵਾਸਤੇ ਸੱਦਿਆ ਹੈ। ਤੂੰ ਪੁੱਟ ਨਾ, ਤੂੰ ਲਾਣੇ ਨੇ। ਬਾਬਾ ਨੈਣਾ ਸਾਹਿਬ ਨੂੰ ਇਹ ਸ਼ਬਦ ਕਹੇ, ਪਹਿਲੇ ਦਿਨ ਪੰਡ ਚੁਕਾਈ ਤੇ ਜਦੋਂ ਮਾਤ ਸੁਲੱਖਣੀ ਨੇ ਪੁੱਛਿਆ ਕਿਸੇ ਹੋਰ ਨੂੰ, ਕਹਿਣ ਲੱਗੇ ਪਰਮੇਸ਼ਰ ਕੀ ਏ, ਲਹਿਣੇ ਤੋਂ ਬਿਨਾਂ ਇਹ ਕੋਈ ਪੰਡ ਨਹੀਂ ਚੁੱਕ ਸਕਦਾ। 7 ਸਾਲ ਲਾਣ ਦੀ ਜਾਇ ਦੱਸੀ, 7 ਸਾਲ ਪੰਡ ਚੁੱਕਣ ਦੀ ਜਾਇ ਦੱਸੀ। ਜਿਸ ਦਿਨ ਆਏ ਸਨ ਇਕੱਲਾ ਬਾਬਾ ਲਹਿਣਾ ਸੀ, ਸਿਰਫ ਸ਼ਰਧਾ ਲੈ ਕੇ ਆਏ, ਸਮਰਪਿਤ ਹੋਣ ਵਾਸਤੇ ਆਏ, ਤੇ ਅੱਜ ਜਦੋਂ ਕਰਤਾਰਪੁਰ ਰਹਿਮਤਾਂ ਲੈ ਕੇ ਗਏ ਤੇ ਰੁਖਾਨੀਅਤ ਦੇ ਭੰਡਾਰੇ ਭਰ ਕੇ ਚੱਲੇ। ਇੱਥੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਰਤਾਰ ਪੈਰ ਸਾਹਿਬ ਤੋਂ ਤੁਰਦਿਆਂ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਦਿੱਤੀ, ਉਸ ਨੂੰ ਆਪਣੀ ਵਾਰ ਦੀ ਇੱਕ ਪੌੜੀ ਵਿੱਚ ਦਰਜ ਕੀਤਾ ਹੈ। ਆਪਾਂ ਆਉਣਾ ਇਸੇ ਵਿਸ਼ੇ ਤੇ ਹੈ। ਕਹਿਣ ਲੱਗੇ, ਸੋ ਟਿੱਕਾ ਸੋ ਸ਼ਤਰ ਸ਼ੇਰ, ਸੋਈ ਸੱਚਾ ਤਖ਼ਤ ਟਿਕਾਈ। ਟਿੱਕੇ ਦਾ ਅਖਰੀ ਅਰਥ ਹੈ ਮਸਤਕ ਦਾ ਲੂਰ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਜਿਹੜੀ ਅੰਦਰ ਨੂੰ ਠੰਡ ਪੈਂਦੀ ਸੀ, ਨੂਰ ਝਲਕਦਾ ਹੈ। ਗੁਰੂ ਅੰਗਦ ਸਾਹਿਬ ਦੇ ਦੀਦਾਰ ਕੀਤਿਆਂ ਵੀ ਉਹ ਹੀ ਟਿੱਕਾ, ਉਹ ਹੀ ਨੂਰ ਹੈ, ਉਹੀ ਗੁਰੂ ਨਾਨਕ ਸਾਹਿਬ ਵਾਲਾ ਛਤਰ ਹੈ। ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖ਼ਤ ਵਿਰਾਈ। ਗੁਰੂ ਨਾਨਕ ਹੰਦੀ ਮੋਰ ਹੱਥ, ਗੁਰ ਅੰਗਦ ਦੀ ਦੋਈ ਫਿਰਾਈ। ਅੱਜ ਬਚਨ ਧੁਕਦੇ ਪਏ ਨੇ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਏ। ਕਰਤਾਰਪੁਰ ਛੱਡ ਦਿੱਤਾ, ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਖਡੂਰ ਸਹਿਬਾਗੀ ਉੱਤੇ ਸ਼ਬਦ ਉਹਨਾਂ ਜੋਤ ਵਰਤਿਆ ਹੈ। ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਖਡੂਰ ਆ ਗਏ ਨੇ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਕਹਿੰਦੇ ਨੇ ਕਿਉਂ ਲੋਕੀ ਈਰਖਾ ਤਾਂ ਕਰਦੇ ਨੇ ਬਾਬੇ ਲਹਿਣੇ ਨਾਲ, ਇਹਨਾਂ ਨੂੰ ਪਤਾ ਨਹੀਂ ਕਿ ਜੰਮੇ ਪੂਰਵ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤੁਰਾਈ, ਲਹਿਣੇ ਪਾਈ ਨਾਨਕੋ ਦੇਰੀ ਅਮਰਦਾਸ ਕਰ ਆਈ। ਬਾਬੇ ਲਹਿਣਾ ਜੀ ਨੇ ਇਹ ਪਵਿੱਤਰ ਜਿਹੜੀ ਵਡਿਆਈ, ਇਹ ਗੱਦੀ ਗੁਰੂ ਨਾਨਕ ਸਾਹਿਬ ਤੋਂ ਪਾਈ ਤੇ ਅੱਗੇ ਜਿਹਦੇ ਨਾਂ ਤੇ ਖੁੰਡੀ ਕਰਨੀ ਹੈ, ਕੱਲ ਜਿਨ੍ਹਾਂ ਦਾ ਬਚਨ ਆਉਣਾ, ਇਸ ਨੇ ਬਾਬੇ ਅਮਰਦਾਸ ਦੇ ਘਰ ਵੀ ਚਲੀ ਜਾਣਾ ਹੈ। ਲਹਿਣੇ ਪਾਈ ਨਾਨਕੋ ਦੇਰੀ ਅਮਰਦਾਸ ਕਰ ਆਈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਖਡੂਰ ਆ ਗਈ। ਕਿਉਂਕਿ ਇਸ ਨਾਲ ਇੱਕ ਮੈਂ ਬੇਨਤੀ ਹੋਰ ਕਰਦੀ ਹਾਂ, 3 ਗੁਰੂ ਸਾਹਿਬਾਨ ਨੇ ਜਿਨ੍ਹਾਂ ਦੇ ਪਿਤਾ ਜੀ ਭਾਵਾਂ ਉਹ ਆਪ ਗੁਰੂ ਨਹੀਂ ਬਣੇ, ਉਹਨਾਂ ਨੇ ਆਪਣੀ ਖਿਆਤੀ ਵਿੱਚ ਇਹ ਵੀ ਨਹੀਂ ਕਦੀ ਸੋਚਿਆ ਕਿ ਸਾਡੇ ਪੁੱਤਰਾਂ ਨੇ ਪਤਾ ਨੂੰ ਕੱਲ ਨੂੰ ਕਿਹੜੇ ਤਖ਼ਤ ਦੇ ਮਾਲਕ ਬਣਨਾ ਹੈ। ਪਰ ਉਹਨਾਂ ਤਿੰਨਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਮੈਂ ਸੰਖੇਪ ਜੀ ਅਰਜ਼ ਤਾਂ ਕਰਨ ਲੱਗਾ ਕਿਉਂਕਿ ਬਚਨ ਆਇਆ ਫੇਰ ਵਸਾਇਆ ਫੇਰ ਆਉਣ, ਰਾਰੇ ਨੂੰ ਔਂਕੜ ਲੱਗੀ ਹੈ। ਜੇ ਫੇਰ ਆਣ ਪਾਠ ਕਰਾਂਗੇ ਤੇ ਅਰਥ ਬਣ ਜਾਏਗਾ ਫੇਰ ਦੁਬਾਰਾ। ਹਾਲਾਂਕਿ ਫੇਰ ਸ਼ਬਦ ਜਿਹੜਾ ਪਹਿਲਾਂ ਆ ਗਿਆ ਉਹ ਕਹਿ ਰਿਹਾ ਹੈ ਫੇਰ, ਪਰ ਇੱਥੇ ਜਿਹੜੀ ਔਂਕੜ ਲੱਗੀ ਰਾਰੇ ਨੂੰ ਫੇਰੂ ਆਣ, ਇਹਦਾ ਅਰਥ ਹੈ ਬਾਬੇ ਫੇਰੂ ਦਾ ਪੁੱਤਰ। ਪਹਿਲੀ ਗੱਲ, ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਬਾਬਾ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਚਲਾਣਾ ਕਰ ਗਏ ਨੇ, ਉਹਨਾਂ ਨੂੰ ਕੀ ਪਤਾ। ਭੱਟਾ ਨੇ ਤੇ ਫਿਰ ਨੇ ਸ਼ੀ ਸ਼ਬਦ ਵਰਤਿਆ ਹੈ ਕਿ ਬਾਬੇ ਫੇਰੂ ਦਾ ਸ਼ੇਰ ਪੁੱਤਰ ਗੁਰੂ ਅੰਗਦ ਸਾਹਿਬ ਅੱਜ ਖਡੂਰ ਦੀ ਧਰਤੀ ਤੇ ਬਾਬੇ ਨਾਨਕ ਦੇ ਤਖ਼ਤ ਦਾ ਵਾਰਸ ਬਣਿਆ ਹੈ। ਬਾਬਾ ਫੇਰੂ ਜੀ ਨੂੰ ਪਤਾ ਨਹੀਂ ਕਿ ਮੇਰੇ ਘਰ ਪੁੱਤਰ ਜੋ ਭਾਈ ਲਹਿਣਾ ਆਇਆ ਹੈ, ਕੱਲ ਨੇ ਇਹਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਬਲਨੀ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਬਾਪੂ ਦਾ ਨਾਮ ਉਹਦੇ ਚਲਾਣੇ ਤੋਂ ਬਾਅਦ ਦਰਜ ਹੋ ਗਿਆ, ਕਿਉਂਕਿ ਜਿਸ ਸਿਮਰਤ ਸਭ ਕਿਲਵਿਕ ਨਾਥ ਹੈ ਪਿਤਰੀ ਹੋਏ ਉਧਾਰੋ। ਬਾਬਾ ਫੇਰੂ ਜੀ ਦਾ ਨਾਮ ਆਇਆ। ਹੁਣ ਦੂਸਰਾ ਨਾਮ ਆਉਂਦਾ ਹੈ ਬਾਬਾ ਅਮਰਦਾਸ ਜੀ ਦੇ ਪਿਤਾ ਬਾਬਾ ਤੇਜਪਾਨ ਜੀ, ਜਿਹੜਾ ਕਾਫੀ ਸਮਾਂ ਪਹਿਲਾਂ ਚਲਾਣਾ ਕਰ ਚੁੱਕੇ ਨੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ। ਭੱਲੋ ਇਹ ਦਰਕੇ ਭੱਲਿਆਂ ਦੀ ਕੁੱਲ ਵਿੱਚੋਂ, ਪੁਹਾਲ ਪੁਹਾਲ ਇੱਕ ਸ਼ਬਦ ਹੁੰਦਾ ਭੂਪ, ਭੂਪ ਤੋਂ ਸ਼ਬਦ ਬਣਦਾ ਪੁਹਾਲ, ਇਹਦਾ ਅਰਥ ਹੈ ਬਾਦਸ਼ਾਹ ਰਾਜਾ। ਭੱਲਿਆਂ ਦੀ ਕੁੱਲ ਵਿੱਚ ਬਾਦਸ਼ਾਹ ਬਾਬਾ ਅਮਰਦਾਸ ਤੇਜੋ ਤਨਾ ਤੇਜੋ ਦਰ ਤੇ ਬਾਬਾ ਤੇਜ ਭਾਨ ਜੀ ਤੇ ਤਨਾ ਦਾ ਅਰਥ ਹੈ ਸਰੀਰ ਇਉਂ ਕਹਿ ਲਈਏ ਤਨ ਦਾ ਅਰਥ ਹੁੰਦਾ ਪੁੱਤਰ ਤੇ ਤਨ ਤੋਂ ਸ਼ਬਦ ਬਣਦਾ ਹੈ ਤਨੁਜ ਪੁੱਤਰ ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਤਨ ਗੁਰੂ ਨਾਨਕ ਸਾਹਿਬ ਦੀ ਜੋਤ ਦੀ ਕਿਰਪਾ ਦਾ ਸਦਕਾ ਭੱਲਿਆਂ ਦੀ ਕੁੱਲ ਵਿੱਚ ਬਾਬੇ ਤੇਜ ਭਾਨ ਦਾ ਪੁੱਤਰ ਦੀਨ ਦੁਨੀ ਦਾ ਪਾਤਸ਼ਾਹ ਬਣ ਗਿਆ। ਹੁਣ ਬਾਬਾ ਤੇਜ ਭਾਨ ਨੂੰ ਕੀ ਪਤਾ ਕਿ ਮੇਰੇ ਪੁੱਤਰ ਦੀ ਪਦਵੀ ਕੱਲ ਨੂੰ ਇੰਨੀ ਉੱਚੀ ਹੋਣੀ ਹੈ, ਮੇਰੇ ਪੁੱਤਰ ਕਰਕੇ ਮੇਰਾ ਨਾਮ ਰੋਸ਼ਨ ਹੋਣਾ ਹੈ। ਹੁਣ ਤੀਸਰੇ ਪਿਤਾ ਦਾ ਨਾਮ ਹੈ, ਇਹ ਤਾਂ ਮੈਂ ਤਿੰਨ ਚੁਣੇ ਨੇ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਚਲੇ ਗਏ ਨੇ ਕਿ ਸਾਡੇ ਪੁੱਤਰ ਕਿੰਨੀ ਕੁ ਰਹਿਮਤਾਂ ਲੈਣਗੇ। ਸਤਿਗੁਰੂ ਗੁਰੂ ਰਾਮਦਾਸ ਜੀ ਦੀ ਪੌੜੀ ਆਉਣੀ ਹੈ ਅੱਗੇ। ਬਾਬਾ ਹਰਦਾਸ ਜੀ ਲਾਹੌਰ ਨੇ 7 ਸਾਲ ਦੀ ਉਮਰ ਵਿੱਚ ਜਿਸ ਦਿਨ ਭਾਈ ਜੇਠਾ ਨੇ ਕੋਈ ਉੱਚੇ ਮਹੱਲ ਨਹੀਂ, ਕੋਈ ਕਾਰੋਬਾਰ ਨਹੀਂ ਵੱਡਾ, ਸਿਰਫ ਇੱਕ ਛੋਟਾ ਜਿਹਾ ਘਰ, ਯਤੀਮ ਪੁੱਤਰ ਨੂੰ ਪਾਲਣ ਵਾਲਾ ਬਾਪੂ ਹਰਦਾਸ ਜੀ ਚਲਾਣਾ ਕਰ ਗਏ ਨੇ। ਯਤੀਮ ਦੇ ਘਰ ਦੇ ਬੂਹੇ ਬੰਦ ਹੋ ਗਏ। ਇਹ ਆਉਣ ਵਾਲੇ ਦਿਨੇ ਵਿੱਚ ਅਸੀਂ ਦੇਖਾਂਗੇ ਜਿੱਦਣ ਸ਼ਨਿਚਰਵਾਰ ਆਉਣਾ ਹੈ। ਬਚਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਹੇ। ਬਾਪੂ ਹਰਦਾਸ ਜੀ ਰਹਿ ਗਏ ਨੇ ਲਾਹੌਰ ਦੀ ਧਰਤੀ ਤੇ। 7 ਸਾਲ ਦਾ ਪੁੱਤਰ ਸੀ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਹਰਦਾਸ ਜੀ ਨੂੰ ਸਵਾਮੀ ਕਹਿ ਕੇ ਬੁਲਾਇਆ ਗਿਆ ਹੈ। ਕਵ ਕਲ ਠਾਕੁਰ ਹਰਦਾਸ ਤਮੇ ਗੁਰ ਰਾਮਦਾਸ ਸਰ ਅਪਰ ਭਰੇ। ਕਲ ਕਵੀ ਜੀ ਕਹਿ ਰਹੇ ਨੇ ਠਾਕੁਰ ਪਾਠ ਉੱਥੇ ਠਾਕੁਰ ਨੇ ਠਾਕੁਰ ਠਾਕੁਰ ਦਰਸ ਕਰਾਂਗੇ ਠਾਕੁਰ ਠਾਕੁਰ ਦਰ ਤੇ ਸਵਾਮੀ ਹੇ ਬਾਪੂ ਹਰਦਾਸ ਸਵਾਮੀ ਜੀ ਅੱਜ ਤੁਹਾਡਾ ਪੁੱਤਰ ਗੁਰੂ ਰਾਮਦਾਸ ਗੁਰੂ ਬਣਿਆ ਹੈ। ਸਰ ਅਭਰ ਭਰੇ ਜਿਹੜੇ ਖਾਲੀ ਸਰੋਵਰ ਨੇ ਜਿਹੜੇ ਖਾਲੀ ਅੰਦਰ ਨੇ ਉਹਨਾਂ ਨੂੰ ਬੈਠ ਕੇ ਭਰੀ ਜਾ ਰਿਹਾ ਹੈ। ਬਾਬਾ ਹਰਦਾਸ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਆ ਗਏ ਨੇ। ਆਉਂਦੇ ਸਾਰ ਅੰਦਰ ਬੈਰਾਗ ਦੀ ਕਾਂਘ ਹੈ ਕਿਉਂਕਿ ਅਸੀਂ ਉਸ ਸ਼ਹਿਰ ਦੇ ਇਤਿਹਾਸ ਵੱਲ ਜ਼ਰੂਰ ਥੋੜਾ ਜਿਹਾ ਚੁਕਾਂਗੇ। ਫਿਰ ਵਿਸਾਇਆ ਫੇਰੂ ਆਣ ਸਤਿਗੁਰੂ ਖਾਡੂਰ ਖਾਡੂਰ ਸਾਹਿਬ ਆਏ ਨੇ। ਬੀਬੀ ਸਬਰਾਈ ਮਾਈ ਸਬਰਾਈ ਦੇ ਘਰ ਆ ਟਿਕਾਣਾ ਕੀਤਾ ਹੈ ਤੇ ਇੱਕੋ ਗੱਲ ਕਹੀਏ ਮਾਈ ਕਿ ਕਿਸੇ ਨੂੰ ਸਾਡੇ ਹੋਣ ਬਾਰੇ ਇੱਥੇ ਟਿਕਣ ਬਾਰੇ ਕੋਈ ਜਾਣਕਾਰੀ ਨਾ ਦੇਣਾ। ਇਕਾਂਤ ਵਿੱਚ ਆ ਟਿਕੇ ਨੇ, ਦਰਵਾਜ਼ਾ ਬੰਦ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪਰਤਰਾਪੁਰ ਪਿਆਨਾ ਕਰ ਗਏ ਨੇ, ਸੰਗਤ ਬੇਬਲ ਹੋ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦੀਦਾਰ ਲਈ ਸਿੱਖ ਸੰਗਤ ਅੰਦਰ ਤੜਪ ਹੈ। ਅਖੀਰ ਤੇ ਬਾਬਾ ਬੁੱਢਾ ਸਾਹਿਬ ਕਰਤਾਰਪੁਰ ਤੋਂ ਸੰਗਤ ਨੂੰ ਲੈ ਕੇ ਅੱਜ ਖਡੂਰ ਦੀ ਧਰਤੀ ਤੇ ਆਉਂਦੇ ਪਏ ਕਿਉਂਕਿ ਇਸ ਮਹਾਂਪੁਰਸ਼ ਨੂੰ ਇਹ ਅਸੀਸ ਹੈ ਕਿ ਗੁਰੂ ਨਾਨਕ ਸਾਹਿਬ ਕਿਸੇ ਰੂਪ ਵਿੱਚ ਕਿਸੇ ਥਾਂ ਤੇ ਕਿਸੇ ਵੇਸ਼ ਵਿੱਚ ਹੋਵੇਗਾ ਤੇਰੀ ਅੱਖ ਸਭ ਤੋਂ ਪਹਿਲਾਂ ਪਹਿਚਾਣ ਲਏਗੀ। ਬਾਬਾ ਬੁੱਢਾ ਸਾਹਿਬ ਅੱਗੇ ਤੁਰੇ ਨੇ, ਪਿੱਛੇ ਸਿੱਖ ਸੰਗਤ ਆਈਏ। ਖਡੂਰ ਸਿੱਧੇ ਬਾਬਾ ਬੁੱਢਾ ਜੀ ਮਾਤਾ ਸਬਰਾਈ ਬੀਬੀ ਸਬਰਾਈ ਦੇ ਘਰ ਆਏ ਤੇ ਆਵਾਜ਼ ਦੇ ਕੇ ਕਿਹਾ ਮਾਈ ਕਿ ਤੇਰੇ ਘਰ ਵਿੱਚ ਗੁਰੂ ਜੋਤ ਬਿਰਾਜਮਾਨ ਹੈ, ਤੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੂਸਰੇ ਸਵਰੂਪ ਗੁਰੂ ਅੰਗਦ ਸਾਹਿਬ ਬਿਰਾਜਮਾਨ ਨੇ। ਸਬਰਾਈ ਨੇ ਸੰਕੋਚ ਕੀਤਾ ਦੱਸਣ ਤੋਂ। ਜਦੋਂ ਇਹ ਪੁੱਛਿਆ ਬਾਬਾ ਭਾਈ ਬਿਰਧ ਤੁਹਾਨੂੰ ਕਿਵੇਂ ਪਤਾ ਕਿ ਮੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੈ ਤੇ ਮੁਸਕਰਾ ਕੇ ਕਿਹਾ ਮਾਈ ਤੇਰੇ ਮਸਤਕ ਦੇ ਖੇੜਾ ਤੇਰੇ ਮਸਤਕ ਦਾ ਨੂਰ ਦੱਸਦਾ ਹੈ ਕਿ ਤੇਰੇ ਘਰ ਅੰਦਰ ਗੁਰੂ ਟਿਕਿਆ ਹੋਇਆ ਹੈ। ਉਸ ਵੇਲੇ ਬੀਬੀ ਸਬਰਾਈ ਨੇ ਕਹਿ ਦਿੱਤਾ ਕਿ ਮੈਂ ਹੁਕਮ ਪਰ ਪਾਲਣ ਵਾਸਤੇ ਬੈਠੀ ਹਾਂ, ਮੈਨੂੰ ਹੁਕਮ ਨੇ ਕਿਸੇ ਨੂੰ ਦੱਸਣਾ। ਤੇ ਬਾਬਾ ਜੀ ਨੇ ਰਬਾਬੀ ਬੁਲਾਏ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਗਾਓ, ਕੀਰਤਨ ਕਰੋ, ਦੇਖੋ ਗੁਰੂ ਅੰਗਦ ਸਾਹਿਬ ਪ੍ਰਗਟ ਹੋਣਗੇ। ਉਸ ਦਰਵਾਜ਼ੇ ਦੇ ਸਾਹਮਣੇ ਬੈਠ ਕੇ ਰਬਾਬੀਆਂ ਨੇ ਉੱਚੀ ਆਵਾਜ਼ ਵਿੱਚ ਜਦੋਂ ਭਿੱਜ ਕੇ ਕੀਰਤਨ ਸ਼ੁਰੂ ਕੀਤਾ ਤੇ ਅੱਜ ਦਰਵਾਜ਼ਾ ਖੁੱਲਿਆ, ਕਿਵਾੜ ਖੁੱਲਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਉਸ ਕਮਰੇ ਤੋਂ ਦਰਵਾਜ਼ੇ ਨੂੰ ਟੱਪ ਕੇ ਬਾਹਰ ਆਏ। ਜਦੋਂ ਬਾਹਰ ਆਏ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਨਾਲ ਇਹ ਬਚਨ ਕਹਿ ਸਨ, ਹੇ ਸੱਚੇ ਪਾਤਸ਼ਾਹ ਇਸ ਸੰਗਤ ਨੂੰ ਜੀ ਦਾਨ ਦਿਓ। ਗੁਰੂ ਤੋਂ ਬਿਨਾਂ ਸੰਗਤ ਵਿਆਕੁਲ ਹੈ ਤੇ ਸੱਚ ਜਾਣਿਓ ਜਿਸ ਸਿੱਖ ਦਾ ਗੁਰੂ ਨਾਲ ਅੰਦਰੋਂ ਪਿਆਰ ਹੈ ਉਹਦਾ ਦੀਦਾਰ ਕਰਨ ਤੋਂ ਬਿਨਾਂ ਅੰਦਰ ਇਸ ਤਰ੍ਹਾਂ ਹੁੰਦਾ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ। ਜਿਵੇਂ ਪਾਣੀ ਤੋਂ ਬਿਨਾਂ ਜੀਵ ਤੜਪਦਾ ਹੈ, ਸਿੱਖ ਗੁਰੂ ਤੋਂ ਬਿਨਾਂ ਬੇਬਲ ਹੋ ਉੱਠਦਾ ਹੈ। ਸੱਚੇ ਪਾਤਸ਼ਾਹ ਇਸ ਸਿੱਖ ਸੰਗਤ ਨੂੰ ਕਰੋ ਕਿਰਪਾ, ਰਹਿਮਤ ਦਿਓ। ਤੇ ਜਦੋਂ ਇਹ ਵੀ ਸਮਝ ਹੈ ਕਿ ਗੁਰੂ ਨਾਨਕ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ, ਪਿਆਰਿਓ ਦੇਖੋ ਪਿਆਰੇ ਦੀ ਯਾਦ। ਅਸੀਂ ਕਈ ਵਾਰੀ ਇਸ ਗੱਲ ਨੂੰ ਕਠੋਰਤਾ ਵਿੱਚ ਨਾ ਲੈ ਜਾਈਏ, ਆਪਣੇ ਅੰਦਰ ਨੂੰ ਇਸ ਦਿਲ ਤੇ ਹੱਥ ਰੱਖ ਕੇ ਦੇਖੀਏ ਕਿ ਜਿਸ ਦਾਤੇ ਦੇ ਦਰ ਤੇ 7 ਸਾਲ ਸੇਵਾ ਕੀਤੀ, ਅੱਜ ਉਹੀ ਸੰਗਤ ਜਿਹੜਾ ਮਰੀ ਚੂਈ ਬਾਹਰ ਸੱਟਣ ਵਾਲਾ ਸੀ, ਜਿਹੜਾ ਕੱਪੜੇ ਧੋਣ ਵਾਲਾ ਸੀ, ਜਿਹੜੇ ਬਾਬਾ ਜੀ ਕੰਧ ਬਣਾਉਣ ਵਾਲੇ ਸਨ, ਜਿਹੜਾ ਅੱਧੀ ਰਾਤ ਨੂੰ ਤਾਰੇ ਵੇਖ ਕੇ ਦੱਸਦਾ ਸੀ ਰਾਤ ਕਿੰਨੀ ਕੁ ਨਿਕਲੀ ਹੈ, ਜਿਹੜਾ ਸੋਟੇ ਵੀ ਖਾ ਰਿਹਾ ਸੀ, ਅੱਜ ਜਦੋਂ ਉਹ ਸਿੱਖ ਸੰਗਤ ਕਰਤਾਰਪੁਰ ਵਾਲੀ ਖਡੂਰ ਸਾਹਿਬ ਆਈ, ਹੁਣ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਵਿੱਤਰ ਸਰੀਰ ਨਹੀਂ ਵਿੱਚ ਦਿਸਿਆ। ਬੇਨਤੀ ਮੇਰੀ ਸਮਝਿਓ, ਜੋਤ ਉਹੀ ਹੈ, ਪਰ ਪਿਆਰਿਓ ਜਿਸ ਸਰੀਰ ਵਿੱਚ ਉਹ ਜੋਤ ਜਗਦੀ ਰਹੀ, ਉਹ ਸਰੀਰ ਕਿਤਨਾ ਕੁ ਪੂਜਨ ਸੋਖ ਸੀ। ਉਸ ਭਾਂਡੇ ਨੂੰ, ਉਸ ਪਵਿੱਤਰ ਦੇਹੀ ਨੂੰ ਕਦੀ ਵੀ ਸਿੱਖ ਨਹੀਂ ਭੁੱਲ ਸਕਦਾ। ਜਦੋਂ ਤੱਕਿਆ ਬਾਬਾ ਬੁੱਢਾ ਸਾਹਿਬ ਨੂੰ ਤੇ ਇੱਕੋ ਰਸਨਾ ਤੋਂ ਬਚਨ ਨਿਕਲਿਆ ਕਿ ਜਿਸ ਪਿਆਰੇ ਸੋ ਨਹੀਂ ਤਿਸ ਆਗੈ ਮਰ ਚਲੀ ਗਏ, ਤ੍ਰਿਕ ਜੀਵਨ ਸੰਸਾਰ ਪਾਕੈ ਪਾਛੈ ਜੀਵਨ। ਬਾਬਾ ਬੁੱਢਾ ਸਾਹਿਬ ਅੱਗੇ ਹੋਏ, ਚਰਨ ਪਕੜ ਕੇ ਸੱਚੇ ਪਾਤਸ਼ਾਹ ਇਸ ਸੇਵਾ ਸੇਵਾਦਾਰ ਲਈ ਹੁਕਮ ਕੀ ਹੈ, ਤੇ ਦੂਸਰਾ ਬਚਨ ਕੀਤੋ ਨੇ ਕਿ ਦੀਖਿਆ ਆਖ ਬੁਝਾਇਆ ਸਿਮਤੀ ਸੱਚ ਸਮੇਓ। ਇਹ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਨੇ। ਦੇਖਿਆ ਆਖ ਬੁਝਾਇਆ ਸਿਮਤੀ ਸੱਚ ਸਮੇਓ, ਤਿਨਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ। ਧੰਨ ਗੁਰੂ ਅੰਗਦ ਸਾਹਿਬ ਬਾਹਰ ਆਏ, ਕੀਰਤਨ ਸ਼ੁਰੂ ਹੋਇਆ, ਅੱਜ ਖਡੂਰ ਸਾਹਿਬ ਦੀ ਧਰਤੀ ਵਸ ਗਈ। ਫਿਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ, ਕਰਤਾਰਪੁਰ ਵਾਲੀਆਂ ਰੌਣਕਾਂ ਖਡੂਰ ਸਾਹਿਬ ਦੀ ਧਰਤੀ ਤੇ ਆ ਗਈਆਂ, ਤੇ ਹਜ਼ੂਰ ਕਿਰਪਾਲੂ ਖਡੂਰ ਸਾਹਿਬ ਲੈ ਕੇ ਕੀ ਆਏ, ਜਿਹੜੀ ਅਸੀਂ ਵਿਚਾਰ ਕਰਨ ਤੁਰੇ ਹਾਂ, ਜਪ ਲੈ ਕੇ ਆਏ, ਤਪ ਲੈ ਕੇ ਆਏ, ਸੰਜਮ ਲੈ ਕੇ ਆਏ। 3 ਚੀਜ਼ਾਂ ਕਦੀ ਭੁੱਲੀਏ ਨਾ, ਜਪ ਦਾ ਅਰਥ ਜਪਣਾ, ਤਪ ਦਾ ਅਖਰੀ ਅਰਥ ਜਪਣ ਵਾਲੀ ਕਰੜੀ ਘਾਲ ਕਰਨੀ, ਤੇ ਸੰਜਮ ਦਾ ਅਖਰੀ ਅਰਥ ਆਪਣੇ ਇੰਦਰੀਆਂ ਉੱਤੇ ਕਾਬੂ ਪਾ ਲੈਣਾ। ਪਰ ਚੇਤੇ ਰੱਖਿਓ, ਪਹਿਲਾਂ ਸ਼ਬਦ ਸੰਜਮ ਨਹੀਂ ਵਰਤਿਆ, ਸੰਜਮ ਸ਼ਬਦ ਤੀਸਰਾ ਹੈ। ਪਹਿਲਾ ਬਚਨ ਹੈ ਜਪ, ਦੂਜਾ ਬਚਨ ਹੈ ਤਪ। ਤਪ ਗੁਰੂ ਕੀ ਸੇਵਾ ਗਾਖਰੀ ਦਿਖਮਕਾਰ ਹੈ। ਗੁਰੂ ਅੰਗਦ ਸਾਹਿਬ ਸਭ ਤੋਂ ਪਹਿਲੀ ਦਾਤ ਜਿਹੜੀ ਖਡੂਰ ਲੈ ਕੇ ਆਏ ਉਹ ਜਪ ਆਏ, ਤੇ ਬਾਬਾ ਨਾਨਕ ਸਾਹਿਬ ਜਿੱਦਣ ਪਰਮਾਤਮਾ ਦੇ ਘਰੋਂ ਮਨੁੱਖਤਾ ਦੀ ਦਾਤ ਲੈ ਕੇ ਆਏ, ਸੱਚ ਜਾਣੋ ਇਹ ਜਪ ਬਾਬਾ ਸੱਚਖੰਡ ਵਿੱਚੋਂ ਮਨੁੱਖਤਾ ਲਈ ਸਿੱਖਾਂ ਲਈ ਲੈ ਕੇ ਆਏ। ਉਹ ਜਪ, ਜਪਣ ਦਾ ਸੰਬੰਧ ਸਾਡੀ ਰਸਨਾ ਨਾਲ ਹੈ। ਖਡੂਰ ਵਸਿਆ ਹੈ, ਪਹਿਲਾਂ ਉੱਥੇ ਜਪ ਹੈ, ਖਡੂਰ ਸਾਹਿਬ ਤਾਂ ਵਸਦਾ ਉੱਥੇ ਜਪ ਆ ਗਿਆ। ਤੇ ਚੇਤੇ ਰੱਖਿਓ, ਸਿੱਖ ਦਾ ਅੰਦਰ ਤਾਂ ਵਸਦਾ ਜਦੋਂ ਇਹਦੀ ਰਸਨਾ ਉੱਤੇ ਜਪ ਆ ਗਿਆ। ਜਪ ਤੋਂ ਬਿਨਾਂ ਨਹੀਂ ਵਸਿਆ ਜਾ ਸਕਦਾ। ਹਜ਼ੂਰ ਕਿਰਪਾਲੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵੱਲ ਆਪਾਂ ਤੁਰਨਾ ਹੈ। ਸਭ ਤੋਂ ਪਹਿਲੀ ਗੱਲ ਜਪ, ਤਪ ਤੇ ਸੰਜਮ, ਇਹਨਾਂ ਤਿੰਨਾਂ ਨਾਲ ਹੀ ਇਸ ਪੌੜੀ ਦੀ ਵਿਆਖਿਆ ਸੁਖੈਨ ਹੋਵੇਗੀ। ਗੁਰੂ ਗ੍ਰੰਥ ਸਾਹਿਬ ਜੀ ਨੇ ਜਪ ਨੂੰ ਪ੍ਰਵਾਨ ਕੀਤਾ ਹੈ। ਜਪਣ ਦਾ ਸੰਬੰਧ ਸਾਡੀ ਰਸਨਾ ਦੇ ਨਾਲ ਹੈ। ਜਪਣ ਦੇ ਸ਼ਬਦ ਅਸੀਂ ਸਿਮਰਨ ਵੀ ਵਰਤਨੇ ਆ, ਚੇਤਾ ਵੀ ਵਰਤਨੇ ਆ, ਅੰਦਰ ਉਹਨੂੰ ਯਾਦ ਕਰਨਾ ਵੀ ਵਰਤਨੇ ਖਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਕਿਹਾ ਵੀ ਸਿੱਖਾਂ ਤੂੰ ਜਪ ਕਰ, ਤੇ ਜਪ ਦਾ ਜਨਮ ਉਦੋਂ ਹੁੰਦਾ ਜਦੋਂ ਉਹਦੇ ਮਿਲਣ ਦੀ ਅੰਦਰ ਪਿਆਸ ਪੈਦਾ ਹੋ ਜਾਏ, ਉਹਨੂੰ ਮਿਲਣ ਦਾ ਇੱਕ ਚਾਹ ਪੈਦਾ ਹੋਵੇ, ਤੇ ਜਿਹੜੀ ਚੀਜ਼ ਦੀ ਲੋੜ ਭਾਸ਼ੇ ਉਹੀ ਚੀਜ਼ ਤਾਂ ਵਾਰ ਵਾਰ ਸਾਡੇ ਅੰਦਰ ਉਹਦਾ ਚਿੰਤਨ ਚੱਲਣ ਲੱਗ ਪੈਂਦਾ ਹੈ। ਪਾਣੀ ਦੀ ਪਿਆਸ ਲੱਗੀ ਹੈ, ਤੇ ਚੇਤੇ ਰੱਖਿਓ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਖਿੰਡ ਖਿੰਡ ਪਾਣੀ ਚੇਤੇ ਆਵੇਗਾ। ਭੁੱਖ ਲੱਗੀ ਏ ਤੇ ਵਾਰ ਵਾਰ ਭੋਜਨ ਦਾ ਚਿੰਤਨ ਚੱਲੇਗਾ। ਸਰੀਰ ਨੂੰ ਭੁੱਖ ਲੱਗੇ, ਭੋਜਨ ਦਾ ਚਿੰਤਨ ਚੱਲਦਾ ਹੈ। ਅੰਦਰ ਰੱਬ ਨੂੰ ਮਿਲਣ ਦੀ ਭੁੱਖ ਲੱਗੇ ਤੇ ਭਜਨ ਦਾ ਚਿੰਤਨ ਚੱਲਦਾ ਹੈ। प्यास लगे ते पानी दा चेता हुंदा है ते रब ते गुरु नूं मिलन दी तांग पैदा होवे ते अंदर जप जांदा है, वार वार उहदा जप। हुण जपण दा संबंध रचना नाल है। गुरु ग्रंथ साहिब दी बाणी विचों उदाहरणां लै के आपां देखना है कि गुरु अंगद साहिब सच्चे पातशाह जप लै के आए ते उह जप जिहदे जपण दे नाल साडे रोम रोम विच साडी नाड़ नाड़ विच ਸਾਡੇ ਸਰੀਰ ਦੇ ਅੰਦਰ ਪੂਰਨ ਤੌਰ ਤੇ ਸਿਮਰਨ ਪੂਰਨ ਤੌਰ ਤੇ ਜਪ ਰਚ ਜਾਂਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਮੇਰ ਕੀਤੀ ਹੈ ਕਿ ਜੇ ਪਰਮਾਰਥ ਦਾ ਮਾਰਗ ਤੈਅ ਕਰਨਾ ਹੈ ਤੇ ਸਿੱਖਾਂ ਸਭ ਤੋਂ ਪਹਿਲੀ ਤੇਰੇ ਲਈ ਗੱਲ ਹੈ ਆਪਣੀ ਰਚਨਾ ਨਾਲ ਤੂੰ ਜਪਿਆ ਕਰ। ਕੱਲ ਵੀ ਅਸੀਂ ਇੱਕ ਬਚਨ ਪੜ੍ਹਿਆ ਸੀ ਕਿ ਰਚਨਾ ਨਾਲ ਜਪੀਏ ਤੇ ਅੰਦਰ ਰਿੜਕਿਆ ਜਾਂਦਾ ਹੈ। ਰਚਨਾ ਨਾਮ ਜਪੋ ਤਬ ਮਤੀਐ ਇਨ ਬਿਦ ਅੰਮ੍ਰਿਤ ਪਾਵੋ। ਸਾਹਿਬ ਕਹਿੰਦੇ ਫਿਰ ਇਹਨੂੰ ਜਪ ਦੇਖ, ਜਦੋਂ ਅਸੀਂ ਰਸਨਾ ਨਾਲ ਜਪ ਸ਼ੁਰੂ ਕਰੇਗਾ ਤੂੰ ਬੰਦਿਆ, ਇਹ ਜਪ ਤੇਰੇ ਤੈਨੂੰ ਨੀ ਪਤਾ ਲੱਗਣਾ, ਤੈਨੂੰ ਤੇ ਸਿਰਫ 15-20 ਮਿੰਟ ਪਤਾ ਲੱਗਣਾ ਮੈਂ ਜਪਣਾ ਪਿਆਣ। ਤੇ ਜਦੋਂ ਸ਼ਰਧਾ ਭਾਵਨਾ ਨਾਲ ਮਨ ਨੂੰ ਵੇੜ ਵੇੜ ਕੇ ਰੋਕ ਰੋਕ ਕੇ ਜਪੇਗਾ, ਕੁਝ ਸਮੇਂ ਤੋਂ ਬਾਅਦ ਤੇਰੇ ਸਰੀਰ ਨੂੰ ਮਹਿਸੂਸ ਹੋਵੇਗਾ ਜਪ ਦਾ ਅਸਰ ਹੋ ਰਿਹਾ ਹੈ। ਪ੍ਰਸ਼ਾਦਾ ਛਕਨੇ ਆ, ਛਕਦਿਆਂ ਕੋਈ ਪਤਾ ਨਹੀਂ ਕਿ ਇਸ ਬੁਰਕੀ ਦਾ ਖੂਨ ਬੰਨਾ ਹੈ, ਜਾਂ ਛਕਦਿਆਂ ਕੋਈ ਪਤਾ ਨਹੀਂ ਕਿ ਇਸ ਫਰੂਟ ਦੇ ਇੱਕ ਟੁਕੜੇ ਨੇ ਮੇਰੇ ਅੰਦਰ ਮਿਰਚ ਬੰਨਾ ਹੈ, ਛਕਦਿਆਂ ਕੋਈ ਪਤਾ ਨਹੀਂ ਕਿ ਇਸ ਘਿਓ ਨੇ ਮੇਰੇ ਤਨ ਨੂੰ ਤਾਕਤ ਦੇਣੀ ਹੈ। ਪਰ ਛਕਣ ਤੋਂ ਬਾਅਦ ਰੱਬ ਨੇ ਇੱਕ ਸਰੀਰ ਦੀ ਐਸੀ ਜੁਗਤ ਬਣਾ ਦਿੱਤੀ ਹੈ, ਜ਼ਬਾਨ ਕੇਵਲ ਚੱਕਦੀ ਹੈ, ਗਲੇ ਤੋਂ ਥੱਲੇ ਉਤਰ ਜਾਏ, ਪਰ ਰੱਬ ਮੇਰ ਕਰੇ ਗਲੇ ਤੋਂ ਥੱਲੇ ਉਤਰਨਾ ਜ਼ਰੂਰੀ ਹੈ। ਜੇ ਭੋਜਨ ਗਲੇ ਤੋਂ ਉੱਤੇ ਰਹਿ ਜਾਏ, ਜੇ ਕੋ ਖਾਵੈ ਜੇ ਕੋ ਪੁੰਚੈ, ਹੁਣ ਜੇ ਤੂੰ ਜ਼ਬਾਨ ਨਾਲ ਖਾ ਕੇ ਚੱਕ ਕੇ ਕੇਵਲ ਬਾਹਰ ਸਟੇ, ਮੂੰਹ ਦੇ ਆਲੇ ਤੋਂ ਥੱਲੇ ਪੇਟ ਤੱਕ ਜਾਣ ਨਾ ਦੇ, ਤੇ ਖੂਨ ਕੀ ਬਣਨਾ, ਮਿੱਝ ਕੀ ਬਣਨੀ, ਤਾਕਤ ਕੀ ਮਲਣੀ ਹੈ। ਪਿਆਰਿਓ, ਖਾਂਦਿਆਂ ਪਤਾ ਫਰੂਟ ਦਾ, ਭੋਜਨ ਦਾ, ਪ੍ਰਸ਼ਾਦੇ ਦਾ, ਗਲੇ ਤੋਂ ਥੱਲੇ ਉਤਰ ਜਾਏ ਖੂਨ ਮਿੱਝ ਬਿੰਦ ਸਭ ਕੁਝ ਪਰਮਾਤਮਾ ਆਪ ਬਣਾਉਂਦਾ। ਪਿਆਰਿਆ, ਤੇਰੇ ਗਲੇ ਤੋਂ ਥੱਲੇ ਜਪ ਜਪ ਕੇ ਸਿਮਰਨ ਉਤਰ ਜਾਏ, ਤੈਨੂੰ ਪਤਾ ਨਹੀਂ ਲੱਗਣਾ, ਪਰ ਉਸ ਸਿਮਰਨ ਦਾ ਅਸਰ ਤੇਰੀ ਨਾੜ ਨਾੜ ਵਿੱਚ ਹੋਵੇਗਾ। ਤੈਨੂੰ ਸਿਰਫ ਛਕਣ ਦਾ ਪਤਾ ਹੈ, ਅੰਦਰ ਤੈਨੂੰ ਕਿੱਥੇ ਰਚ ਗਿਆ ਇਹਦੇ ਬਾਰੇ ਤੈਨੂੰ ਕੋਈ ਪਤਾ ਨਹੀਂ, ਇਹ ਉਹਨੇ ਜੁਗਤ ਬਣਾਉਣੀ ਹੈ, ਤੇਰਾ ਕੰਮ ਹੈ ਕੇਵਲ ਜਪ। ਪਿਆਰਿਆ, ਦੇਖ ਤੂੰ ਰੁੱਖ ਦੀਆਂ ਜੜ੍ਹਾਂ ਵਿੱਚ ਕੇਵਲ ਪਾਣੀ ਦੇ ਦੇ, ਤੈਨੂੰ ਕੋਈ ਪਰਤ ਕੇ ਮੁਸ਼ਕਤ ਨਹੀਂ ਕਰਨੀ ਪੈਣੀ ਕਿ ਪਾਣੀ ਦੇ ਕੇ ਕਹਿ ਹੁਣ ਫੁੱਲਾਂ ਵਿੱਚ ਪਾਣੀ ਕਿਵੇਂ ਜਾਏਗਾ, ਪਾਣੀ ਤੇ ਜੜ੍ਹਾਂ ਨੂੰ ਦਿੱਤਾ ਫਲ ਵਿੱਚ ਪਾਣੀ ਕਿਵੇਂ ਜਾਏਗਾ, ਪਾਣੀ ਤਾਂ ਜੜ੍ਹ ਨੂੰ ਦਿੱਤਾ ਪੱਤੇ ਟਾਹਣੀਆਂ ਵਿੱਚ ਪਾਣੀ ਕਿਵੇਂ ਜਾਏਗਾ। ਤੇਰਾ ਫਰਜ਼, ਤੇਰਾ ਕੰਮ ਸਿਰਫ ਰੁੱਖ ਦੀਆਂ ਜੜ੍ਹਾਂ ਵਿੱਚ ਪਾਣੀ ਛੱਡਣਾ ਹੈ, ਬਾਕੀ ਪਰਮਾਤਮਾ ਦਾ ਕੰਮ ਹੈ ਉਹਦੇ ਪੱਤੇ ਪੱਤੇ, ਉਹਦੀ ਟਾਹਣੀ ਟਾਹਣੀ, ਉਹਦੇ ਫੁੱਲ ਫੁੱਲ ਤੇ ਫਲ ਫਲ ਵਿੱਚ ਜਾ ਕੇ ਪਾਣੀ ਨੂੰ ਰਚਾ ਦੇਣਾ। ਤੇਰਾ ਕੰਮ ਸਿਰਫ ਜਪਣਾ ਹੈ, ਤੂੰ ਹੀ ਕਾਗਰ ਹੋ ਕੇ ਜਪ। ਜੇ ਰੁੱਖ ਦੀਆਂ ਜੜ੍ਹਾਂ ਵਿੱਚ ਗਿਆ ਹੋਇਆ ਪਾਣੀ ਪੱਤੇ ਪੱਤੇ ਵਿੱਚ ਰਹਿ ਸਕਦਾ ਹੈ, ਤੇ ਤੇਰੀ ਰਸਨਾ ਤੋਂ ਜਪਿਆ ਹੋਇਆ ਤੇਰੇ ਰੋਮ ਰੋਮ ਵਿੱਚ ਰਹਿ ਜਾਏਗਾ। ਬਾਬਾ ਨਾਨਕ ਜੀ ਨੇ ਉਸ ਜਪ ਦਾ ਜ਼ਿਕਰ ਕੀਤਾ, ਪਹਿਲਾ ਬਚਨ ਕਿਹਾ, ਸਿੱਖ ਦੀ ਸ਼ੁਰੂਆਤ ਇੱਥੋਂ ਕੀਤੀ ਜਪ। ਤੇ ਮੈਂ ਪਿਛਲੇ ਵਾਰੀ ਵੀ ਇੱਕ ਅਰਜ਼ ਕੀਤੀ ਸੀ, ਅੱਜ ਉਹ ਸ਼ਬਦ ਮੈਂ ਫਿਰ ਰਿਪੀਟ ਕਰਨ ਲੱਗਾ, ਮੈਨੂੰ ਖਿਮਾ ਕਰਿਓ। ਜਿਸ ਦਿਨ ਮਨੁੱਖ ਦਾ ਜਨਮ ਹੁੰਦਾ ਹੈ, ਇਹਦਾ ਸੰਸਾਰ ਨਾਲ ਸੰਬੰਧ ਬਣਦਾ ਸਿਰਫ ਜੀਵ ਕਰਕੇ, ਜਨਮ ਲੈ ਕੇ। ਜਨਮ ਤੋਂ ਪਹਿਲਾਂ ਦੀ ਗੱਲ ਨਹੀਂ, ਜਨਮ ਤੋਂ ਪਹਿਲਾਂ ਕੇਵਲ ਲਿਵ ਹੈ, ਜਿਸ ਲਿਵ ਕਰਕੇ ਸਾਡਾ ਅੰਦਰ ਟਿਕਿਆ ਰਹਿੰਦਾ ਹੈ। ਜਦੋਂ ਜਨਮ ਹੋਇਆ, ਇਹ ਕੋਈ ਪਤਾ ਨਹੀਂ ਕਿ ਮੇਰੀ ਮਾਂ ਕਿਸ ਧਰਮ ਨਾਲ, ਕਿਸ ਖਿੱਤੇ ਨਾਲ, ਕਿਸ ਫਿਰਕੇ ਨਾਲ ਸੰਬੰਧਿਤ ਹੈ। ਇਹ ਵੀ ਪਤਾ ਨਹੀਂ ਕਿ ਜਿਸ ਦੀ ਗੋਦ ਵਿੱਚ ਮੈਂ ਜੰਮਿਆ ਵੀ ਇਹ ਹੈ ਕੌਣ। ਸਿਰਫ ਬੰਦੇ ਦਾ ਸੰਸਾਰ ਨਾਲ ਗੁਰੂ ਗ੍ਰੰਥ ਸਾਹਿਬ ਸੰਬੰਧ ਬਣਦਾ ਤੇ ਕੇਵਲ ਜੀਵ ਕਰਕੇ ਤੇ ਪੇਟ ਕਰਕੇ, ਕੋਈ ਪਤਾ ਨਹੀਂ, ਇਹਨੂੰ ਬਾਕੀ ਸਮਝ ਕੋਈ ਨਹੀਂ। ਜਨਮ ਹੋਇਆ, ਪੇਟ ਵਿੱਚ ਭੁੱਖ ਲੱਗੀ ਤੇ ਉਸ ਭੁੱਖ ਨੇ ਇਹਦੀ ਜੀਵ ਨੂੰ ਜੁਗਤ ਦਿੱਤੀ, ਤੇ ਇਸ ਨੂੰ ਕੋਈ ਪਤਾ ਨਹੀਂ, ਪਰ ਮਾਂ ਦਾ ਦੁੱਧ ਚੁੰਘਣਾ ਸ਼ੁਰੂ ਕੀਤਾ। ਸੰਸਾਰਿਕ ਯਾਤਰਾ ਇਹਦੀ ਪੇਟ ਦੀ ਭੁੱਖ ਤੋਂ ਤੇ ਜੀਵ ਤੋਂ ਸ਼ੁਰੂ ਹੁੰਦੀ ਏ, ਤੇ ਪਰਮਾਰਥ ਦੀ ਯਾਤਰਾ ਵੀ ਇਹਦੀ ਜ਼ਬਾਨ ਤੋਂ ਹੀ ਸ਼ੁਰੂ ਹੋ ਗਈ। ਸਤਿਗੁਰੂ ਨੇ ਬਾਣੀ ਵਿੱਚ ਪਹਿਲਾ ਸੰਬੰਧ ਬਣਾਇਆ ਤੇ ਕਹਿਣ ਲੱਗੇ, ਪਹਿਲਾ ਪਿਆਰ ਲੱਗਾ ਥਨ ਦੁੱਧ। ਤੇ ਜਿੱਦਣ ਰੱਬ ਦੀਆਂ ਸਿਫਤਾਂ ਕਰਕੇ ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਬਾਣੀ ਦਾ ਖਜ਼ਾਨਾ ਪਾਇਆ, ਗੁਰ ਪ੍ਰਸਾਦ ਕਹਿ ਕੇ ਕਹਿਣ ਲੱਗੇ, ਜੇ ਪ੍ਰਸਾਦ ਲੈਣੀ ਹਾਂ ਫਿਰ ਜਪ। ਸ਼ੁਰੂਆਤ ਜਗ ਤੋਂ ਕੀਤੀ। ਉਧਰ ਜਦੋਂ ਸੰਸਾਰ ਵਿੱਚ ਮਨੁੱਖ ਨੇ ਸਫ਼ਰ ਸ਼ੁਰੂ ਕੀਤਾ ਕੇਵਲ ਜੀਵ ਦੇ ਨਾਲ ਮਾਂ ਦਾ ਦੁੱਧ ਚੁੰਘਿਆ, ਤੇ ਜਦੋਂ ਪਰਮਾਰਥਕ ਸਫ਼ਰ ਕੀਤਾ ਤੇ ਗੁਰੂ ਨੇ ਸ਼ੁਰੂਆਤ ਵਿੱਚ ਕਹਿ ਦਿੱਤਾ ਪਿਆਰੇ ਜਪ। ਦੇਖੋ ਤੁਸੀਂ ਮੂਲ ਮੰਤਰ ਦੇ ਪਹਿਲੇ ਜਿਹੜੇ ਬਚਨ ਨੇ ਉਹਨਾਂ ਵਿੱਚ ਸਾਧਨਾ ਕਿਤੇ ਵੀ ਨਹੀਂ। ਆਪ ਪੜ੍ਹ ਲਓ, ਕਿਤੇ ਸਾਧਨਾ ਹੈ? ਸਿਰਫ ਲਕਸ਼ਣ ਨੇ, ਸਾਧਨਾ ਨਹੀਂ। ਇੱਕ ਓਅੰਕਾਰ ਉਸ ਪ੍ਰਭੂ ਅਦੁੱਤੀ ਦਾ ਨਾਮ ਹੈ, ਸਤਨਾਮ ਉਹਦਾ ਆਪਣਾ ਇਹ ਨਾਮ ਹੈ, ਪਰ ਇਹ ਥੋੜਾ ਕਿਹਾ ਗਿਆ ਵੀ ਸਤਨਾਮ ਦੀ ਸਾਧਨਾ ਕਰ। ਕਰਤਾ ਪੁਰਖ ਉਹਦਾ ਲਕਸ਼ਣ ਹੈ, ਨਿਰਭਉ ਨਿਰਵੈਰ ਉਹਦੇ ਗੁਣ ਨੇ, ਅਜੂਨੀ ਸਹਿਭੰਗ ਉਹਦਾ ਆਪਣੀ ਉਹਦਾ ਆਪਣਾ ਗੁਣ ਹੈ। ਪਰ ਅਗਲੀ ਗੱਲ ਜਿਹੜੀ ਗੁਰਪ੍ਰਸਾਦ, ਉਹ ਵੀ ਸਾਧਨਾ ਨਹੀਂ। ਉਸ ਤੋਂ ਅੱਗੇ ਸ਼ੁਰੂ ਕਰਦੇ ਨੇ ਕਹਿਣ ਲੱਗੇ ਜਿਹਦੇ ਲਕਸ਼ਣ ਤੈਨੂੰ ਦੱਸੇ ਨੇ ਤੇ ਜਿਸ ਗੁਰਪ੍ਰਸਾਦ ਨੂੰ ਤੂੰ ਮੰਨਣਾ, ਪ੍ਰਸਾਦ ਮਿਲਦਾ ਉਹਨਾਂ ਨੂੰ ਜਿਹੜੇ ਜਪ ਜਪ ਸ਼ੁਰੂ ਕਰਦੇ। ਜਪ ਗੁਰੂ ਅੰਗਦ ਸਾਹਿਬ ਜਪ ਲੈ ਕੇ ਆਏ ਜੀ। ਤੇ ਇੱਥੇ ਇੱਕ ਬਚਨ ਹੋਰ ਵੀ ਕਰਾਂ, ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਪਜੀ ਸਾਹਿਬ ਉਚਾਰਨ ਕੀਤਾ ਹੈ, ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜਪਜੀ ਸਾਹਿਬ ਕਿੱਥੇ ਉਚਾਰਨ ਕੀਤਾ ਗਿਆ। ਭਾਈ ਗੁਰਦਾਸ ਉਹਨਾਂ ਨੇ ਆਪਣੀ ਵਾਰ ਦੀ ਇੱਕ ਪੌੜੀ ਵਿੱਚ ਬਹੁਤ ਸੋਹਣੇ ਬਚਨ ਕਹੇ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ ਹੈ ਕਿ ਹਜ਼ੂਰ ਦਾਤਾ ਜੀ ਨੇ ਉੱਥੇ ਤਿੰਨ ਚਾਰ ਗੱਲਾਂ ਸਨ ਕਰਤਾਰਪੁਰ ਦੇ ਖੇਤਾਂ ਵਿੱਚ। ਦਾਤਾ ਮਿਹਰ ਕਰੇ ਸਿੱਖ ਜਗਤ ਨੂੰ ਫਿਰ ਕਰਤਾਰਪੁਰ ਮਿਲੇ, ਫਿਰ ਬਾਬੇ ਨਾਨਕ ਦਾ ਜਪ ਗੂੰਜੇ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਰਾਵੀ ਬਿਆਸ ਤੇ ਸਤਲੁਜ ਜਦੋਂ ਮੈਂ ਕੋਲੋਂ ਲੰਘਣਾ ਤੇ ਬਾਬੇ ਨਾਨਕ ਦਾ ਜਪ ਪੈ ਗਾਉਂਦੇ, ਉਸ ਬਾਬੇ ਨਾਨਕ ਦੀ ਸਿਫਤ ਪੈ ਕਰਦੇ ਨੇ। ਹਜ਼ੂਰ ਕਿਰਪਾਲੂ ਜੇ ਖੇਤਾਂ ਵਿੱਚ ਬਹਿੰਦੇ ਨੇ ਜਾਂ ਘਰ ਆ ਕੇ ਬਹਿੰਦੇ ਨੇ ਤੇ ਸਿੱਖ ਸੰਗਤ ਕੋਲ ਬੈਠਦੀ ਏ ਤੇ ਉੱਥੇ ਫਿਰ ਦੁਨੀਆਂ ਦੀਆਂ ਗੱਲਾਂ ਨਹੀਂ, ਉੱਥੇ ਬਚਨ ਚੱਲਦੇ ਨੇ ਬਾਣੀ ਮੁੱਖੋਂ ਉਚਾਰੀਏ। ਇਹਦਾ ਮਤਲਬ ਕਰਤਾਰਪੁਰ ਬਾਣੀ ਉਚਾਰੀ ਜਾ ਰਹੀ ਹੈ। ਬਾਣੀ ਮੁੱਖੋਂ ਉਚਾਰੀਏ ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ ਅਲੱਗ ਸ਼ਬਦ ਉੱਠੇ ਤੁਨਕਾਰਾ। ਬਾਣੀ ਉਚਾਰਦੇ ਨੇ, ਗਿਆਨ ਚਰਚਾ ਚੱਲਦੀ ਪਈ ਹੈ। ਹਜ਼ੂਰ ਨੇ ਜਪ ਸਾਹਿਬ ਦੀ ਬਾਣੀ ਜਿਸ ਦਾ ਨਾਮ ਅਸੀਂ ਜਪ ਜੀ ਕਹਿੰਦੇ ਹਾਂ, ਤੇ ਮੈਂ ਜਿਸ ਦਿਨ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਸੀ ਤੇ ਅੱਜ ਕੀਤੀ ਸੀ, ਇਸ ਬਾਣੀ ਦਾ ਨਾਮ ਹੈ ਜਪ ਨਿਸ਼ਾਨ। ਉਸ ਦਿਨ ਬਚਨ ਕਹਿ ਸਨ ਪੁਰਖਾ ਗੁਰੂ ਅੰਗਦ ਸਾਹਿਬ ਨੂੰ ਕਿ ਮਨੁੱਖਾਂ ਦੀ ਆਰਬਲਾ ਥੋੜੀ ਹੈ, ਪਾਪਾਂ ਦੀਆਂ ਪੰਡਾਂ ਜ਼ਿਆਦੀਆਂ ਚੁੱਕੀ ਬੈਠੇ। ਇੱਕ ਗੱਲ ਚੇਤੇ ਰੱਖਿਓ ਗੁਰਮੁਖੋ, ਇਹ ਬਾਬੇ ਨਾਨਕ ਦੀ ਬਾਣੀ ਸਾਡੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਦਗਦ ਕਰਦੀ ਹੈ, ਇਹ ਕਮਾਏ ਹੋਏ ਸ਼ਬਦ ਨੇ। ਪੁਰਖਾ ਆਰਬਲਾ ਥੋੜੀ ਹੈ, ਪਾਪਾਂ ਦੀਆਂ ਪੰਡਾਂ ਚੁੱਕੀ ਫਿਰਦੇ ਨੇ। ਉੱਥੇ ਉਹ ਲਿਖਦਾ ਤਬ ਬਾਬੇ ਨੇ ਕਿਹਾ ਕਿ ਇਹਨਾਂ ਨੂੰ ਜਪ ਦਿੱਤਾ ਗਿਆ। ਇਹ ਕਾਰਨ ਕਿ ਜਪਜੀ ਸਾਹਿਬ ਦੀ ਬਾਣੀ ਸਾਡੇ ਜੀਵਨ ਦਾ ਅਹਿਮ ਅੰਗ ਹੈ। ਨਿਤਨੇਮ ਸਾਡਾ ਇਹਦੇ ਤੋਂ ਸ਼ੁਰੂ ਹੁੰਦਾ, ਅੰਮ੍ਰਿਤ ਸਾਡਾ ਇਹਦੇ ਤੋਂ ਸ਼ੁਰੂ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵਿੱਚ ਹੀ ਇਹ ਬਾਣੀ ਹੈ। ਤੇ ਕਈ ਵਾਰੀ ਸੋਚੀਦਾ ਹੈ ਕਿ ਸਿੱਖ ਇਸ ਬਾਣੀ ਦਾ ਪਾਠ ਕਦੀ ਟੇਕ ਕੇ ਕਰੇ। ਜਿਤਨਾ ਸੁਖੈਨ ਅਸੀਂ ਇਹ ਪਾਠ ਕਰਨੇ ਹਾਂ, ਉਤਨੇ ਦਿਖਮ ਨੇ ਇਹਦੇ ਬਚਨਾਂ ਨੂੰ, ਇਹਨਾਂ ਪੌੜੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ। ਧਰਮਖੰਡ ਕਹਿ ਦੇਣਾ ਬੜਾ ਸੌਖਾ ਹੈ, ਪਰ ਚੇਤੇ ਰੱਖੋ ਧਰਮਖੰਡ ਕੇਵਲ ਇੰਨੀ ਕੋ ਗੱਲ ਕਹਿ ਦੇਣੀ ਧਰਤੀ ਧਰਮ ਕਮਾਉਣ ਦੀ ਥਾਂ ਹੈ ਜੀ, ਨਹੀਂ ਉੱਥੇ ਧਰਮਖੰਡ ਵਿੱਚ ਵੀ ਇੱਕ ਖੇਡ ਵਾਪਰਦੀ, ਤਿੱਥਾ ਛੋਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਜਾਪੈ ਜਾਏ ਧਰਮਖੰਡ ਕਾ ਇਹੋ ਧਰਮ। ਜਿਸ ਦਿਨ ਸਮਝ ਪੈ ਜਾਏ ਤੇਰੇ ਮੱਥੇ ਤੇ ਕਰਮ ਨਿਸ਼ਾਨ ਪੈ ਜਾਏ ਨਦਰ ਦਾ, ਸਮਝੀ ਤੂੰ ਧਰਮਖੰਡ ਵਿੱਚ ਪ੍ਰਵੇਸ਼ ਕਰ ਗਿਆ। ਕੇਵਲ ਇਹ ਧਰਮਖੰਡ ਨਹੀਂ ਕਿ ਆਏ ਹਾਂ ਜੀ ਦੋ ਘੜੀਆਂ ਸਿਮਰਨ ਕੀਤਾ, ਧਰਮਖੰਡ ਵਿੱਚ ਪ੍ਰਵੇਸ਼ ਕਰ ਗਏ। ਹੁਣ ਅਗਲਾ ਬਚਨ ਧਰਮਖੰਡ ਤੋਂ ਅੱਗੇ ਹੁੰਦਾ ਗਿਆਨਖੰਡ। ਗਿਆਨਖੰਡ ਦਾ ਮਤਲਬ ਅਸੀਂ ਪੌੜੀ ਪੜ੍ਹਨੇ ਹਾਂ ਨਾ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਪਰ ਸਾਡੀ ਸੁਰਤ ਨੇ ਉਸ ਅਵਸਥਾ ਨੂੰ ਮਾਣਿਆ ਤੇ ਨਹੀਂ, ਕੇਤੇ ਇੰਦ ਚੰਦ ਸੂਰ ਅੰਦਰੋਂ ਦੇਖੇ ਤੇ ਨਹੀਂ। ਪਿਆਰਿਆ ਗਿਆਨ ਖੰਡ ਦੀਆਂ ਪੌੜੀਆਂ ਜ਼ਰੂਰ ਪੜ੍ਹਨਾ, ਪਰ ਦੇਖੀ ਤੈਨੂੰ ਬਾਬੇ ਨੇ ਇਸ਼ਾਰੇ ਕੀਤੇ ਨੇ ਜਦੋਂ ਅੰਦਰ ਨੂੰ ਤੁਰੇ ਤੇ ਅਗਲੀ ਅਵਸਥਾ ਇਹ ਵੇ ਕਿ ਇਕੱਲਾ ਤੂੰ ਸਾਰੇ ਕਰੋੜਾਂ ਬ੍ਰਹਿਮੰਡਾਂ ਵਿੱਚੋਂ ਜਪਣ ਵਾਲਿਆਂ ਨੂੰ ਦੇਖ ਸਕਣਾ। ਉਸ ਤੋਂ ਅੱਗੇ ਫਿਰ ਤੇਰੀ ਸੁਰਤ ਘੜੀ ਜਾਂਦੀ ਹੈ, ਉਸ ਤੋਂ ਅੱਗੇ ਤੂੰ ਓਤ ਪੋਤ ਕਰਮ ਖੰਡ ਵਿੱਚੋਂ ਨਾ ਹੈ। ਬਾਬਾ ਜੀ ਨੇ ਜਪ ਦਿੱਤਾ ਤੇ ਜਦੋਂ ਜਪ ਦਿੱਤਾ ਇਹਦਾ ਨਾਮ ਰੱਖਿਆ ਜਪ ਨਿਸ਼ਾਨ, ਤੇ ਨਿਸ਼ਾਨ ਦਾ ਅਰਥ ਸੀ ਰਾਹਦਾਰੀ। ਕਹਿਣ ਲੱਗੇ ਪੁਰਖਾ ਜਪ ਦਿੱਤਾ ਇਸ ਜਪ ਨੂੰ ਸਿੱਖ ਟੇਕ ਕੇ ਪੜੇਗਾ, ਚਿੰਤਨ ਕਰੇਗਾ, ਸੁਰਤ ਕਰਕੇ ਜਪੇਗਾ। ਸੱਚ ਜਾਣੀ ਜਿਹਦੇ ਕੋਲ ਜਪ ਹੋਵੇਗਾ ਉਹਦੇ ਕੋਲ ਰੱਬ ਦੇ ਘਰ ਦਾ ਪਰਵਾਨਾ ਹੋਵੇਗਾ, ਜਿਹਦੇ ਕੋਲ ਪਰਵਾਨਾ ਹੋਵੇਗਾ ਉਹਦਾ ਕਦੀ ਲੇਖਾ ਨਹੀਂ ਪੁੱਛਿਆ ਜਾਏ। ਬਾਬਾ ਜੀ ਜਪ ਲੈ ਕੇ ਆਏ। ਪਹਿਲਾ ਬਚਨ ਕਿਆ, ਆਪਾਂ ਫਿਰ ਆਪਣੇ ਵਿਸ਼ੇ ਵੱਲ ਆਈਏ ਕਿ ਜਪ ਦਾ ਸੰਬੰਧ ਸਾਡੀ ਰਚਨਾ ਨਾਲ ਏ। ਕਿਹਨੂੰ ਜਪਣਾ ਹੈ? ਸੰਸਾਰ ਦੇ ਲੋਕਾਂ ਨੂੰ? ਜਪਦੇ ਅਸੀਂ ਸਾਰੇ ਹਾਂ। ਕਿੰਨਾ ਕਰਿਓ ਅਸੀਂ, ਜਿਵੇਂ ਕਈ ਵਾਰੀ ਪੁੱਛਣਾ ਜੀ ਨਾਮ ਕਿਵੇਂ ਜਪਣਾ, ਇਹਨਾਂ ਨੂੰ ਪੁੱਛ ਲਈਏ ਆਪਾਂ ਜਿਹੜੀ ਮਾਇਆ ਜਪਣੇ ਉਹ ਨਾਮ ਬਣਾ ਦਈਏ। ਤਾਕਤ ਉਹੀ ਹੈ। ਜਿੱਥੇ ਕਣਕ ਕਾਮਣੀ ਦਾ ਚਿੰਤਨ ਚੱਲਦਾ ਹੈ ਉੱਥੇ ਸਵਾਮੀ ਦਾ ਚਿੰਤਨ ਚੱਲੇ, ਜਿੱਥੇ ਦੁਸ਼ਮਣ ਦਾ ਚਿੰਤਨ ਚੱਲਦਾ ਹੈ ਉੱਥੇ ਗੁਰੂ ਦਾ ਚਿੰਤਨ ਚੱਲੇ। ਕੀ ਜਪਣਾ? ਕਹਿਣ ਲੱਗੇ ਜਪਣਾ ਹੈ ਜਪ ਆਦ ਸੱਚ, ਜੁਗਾਦ ਸੱਚ, ਹੈ ਧੀ ਸੱਚ, ਨਾਨਕ ਹੋਸੀ ਧੀ ਸੱਚ। ਜਦੋਂ ਸਿੱਖ ਜਪਣਾ ਸ਼ੁਰੂ ਕੀਤਾ ਫਿਰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਜਪ ਕਰਦਿਆਂ ਕਰਦਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜਿਤਨੇ ਵੀ ਬਚਨ ਨੇ ਹਰ ਭਗਤ ਕਹਿ ਰਿਹਾ ਵੀ ਤੇਰੀ ਸ਼ੁਰੂਆਤ ਜਪ ਤੋਂ ਹੋਣੀ। ਕਬੀਰ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਜਪ, ਕਬੀਰ ਮੇਰੀ ਸਿਮਰਨੀ ਰਚਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਇਹ ਪਹਿਲੀ ਤੁਕ ਦੇ ਅਰਥ ਆਪਾਂ ਸਮਝ ਲੈਂਦੇ ਹਾਂ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿੰਦੇ ਨੇ ਮੇਰੀ ਮਾਲਾ ਰਸਨਾ ਉੱਤੇ ਜਪ ਕਰਨਾ ਸਿਮਰਨ ਕਰਨਾ ਹੈ। ਕਹਿੰਦੇ ਲੋਕੋ ਮਤ ਸਮਝਿਓ ਕਬੀਰ ਮਰਿਆਦਾ ਚਲਾਉਂਦਾ। ਕਹਿਣ ਲੱਗੇ ਆਦ ਜੁਗਾਦੀ ਸਗਲ ਭਗਤ, ਆਦ ਜੁਗਾਦੀ ਦਰ ਤੇ ਜਿਸ ਦਿਨ ਦੇ ਰੱਬ ਦੀ ਭਗਤੀ ਕਰਨ ਵਾਲੇ ਪੈਦਾ ਹੋਏ ਨੇ ਤਾਂ ਕੋ ਸੁੱਖ ਵਿਸ਼ਰਾਮ। ਹਰ ਭਗਤ ਨੂੰ ਸੁੱਖ ਮਿਲੇ ਉਦੋਂ ਵੀ ਜਦੋਂ ਉਹਦੀ ਜ਼ਬਾਨ ਉੱਤੇ ਰੱਬ ਬੈਠ ਗਿਆ, ਉਹਨੇ ਜਪਿਆ ਹੈ, ਜਪ ਲੈ ਕੇ ਆਏ। ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸ਼ਰਾਮ। ਸਾਹਿਬ ਬਾਬਾ ਨਾਨਕ ਜੀ ਨੇ ਕਿਹਾ ਜਦੋਂ ਤੂੰ ਰਸਨਾ ਨਾਲ ਜਪੇਗਾ ਪਿਆਰਿਆ ਇੱਕ ਦਿਨ ਐਸੀ ਖੇਡ ਵਾਪਰੇਗੀ, ਤੇਰੀ ਇੱਕ ਜ਼ਬਾਨ ਜਿਹੜੀ ਏ ਇਹ ਲੱਖਾਂ ਜ਼ਬਾਨਾਂ ਦਾ ਰੂਪ ਧਾਰਨ ਕਰੇਗੀ। ਲੱਖ ਜ਼ਬਾਨ ਤੇਰੀ 20 ਲੱਖ ਹੋ ਜਾਏਗੀ। 20 ਲੱਖ ਜ਼ਬਾਨ ਨਾਲ ਤੂੰ ਲੱਖ ਲੱਖ ਵਾਰੀ ਇੱਕੋ ਦਮ ਵਾਹਿਗੁਰੂ ਵਾਹਿਗੁਰੂ ਕਹਿ ਸਕਣਾ। ਤੇ ਚੇਤੇ ਰੱਖੀ ਜਿੱਦਣ ਇੰਨਾ ਤੂੰ ਨਾਮ ਵਿੱਚ ਓਤ ਪੋਤ ਹੋ ਗਿਆ ਉਦਣ ਈਸ਼ ਨਾਲ ਮਿਲੇਗਾ। ਇਹ ਜਪ ਲੈ ਕੇ ਆਏ ਗੁਰੂ ਅੰਗਦ ਸਾਹਿਬ। ਉੱਥੇ ਬਚਨ ਕੀਤੇ ਨੇ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਪਿਆਰਿਓ ਇਹ ਤਰ੍ਹਾਂ ਪਤ ਪਵੜੀਆਂ ਜਪ, ਇਹ ਰਸਨਾ ਹੈ ਸਾਈਂ ਦੇ ਦਰ ਤੇ ਜਾਣ ਲਈ। ਇਹ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ ਅਕੀਸ, ਇੱਕ ਤਾਂ ਹੋਇਆ ਜਾਣੇ ਜੇ ਇਹਨਾਂ ਪੌੜੀਆਂ ਨੂੰ ਚੜ੍ਹੇਗਾ। ਹੁਣ ਜੋ ਅਸੀਂ ਜਪਨੇ ਹਾਂ ਸਤਿਗੁਰੂ ਨੇ ਕਿਹਾ ਇਹਨੂੰ ਤੂੰ ਸੁਣ। ਆਪਾਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਵੀ ਅੰਦਰ ਬਹਿ ਕੇ ਨਾਮ ਜਪ ਲਓ, ਐਵੇਂ ਰੋਲਾ ਪਾਉਣਾ ਥੋੜਾ ਹੈ। ਤੇ ਕਈ ਵਾਰੀ ਸਾਡੇ ਲੋਕ ਇਹ ਵੀ ਕਹਿੰਦੇ ਅਸੀਂ ਤਾਂ ਅੰਦਰੇ ਅੰਦਰ ਜਪਣਿਆ, ਅੰਦਰੇ ਅੰਦਰ ਜਪਣ ਦੀ ਅਵਸਥਾ ਹੈ। ਪਰ ਪਿਆਰਿਓ ਐਵੇਂ ਖਾਰੀ ਸਾਰੀ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ, ਅੰਦਰ ਟਿਕਦਾ ਹੈ। ਹੁਣ ਜੇ ਕਹੀਏ ਜੀ ਰੋਟੀ ਸਾਡੇ ਅੰਦਰ ਹੀ ਖੁਰਾਕ ਬੜੀ ਹੈ, ਸਾਨੂੰ ਤੇ ਬਾਹਰੋਂ ਲੈਣ ਦੀ ਲੋੜ ਹੀ ਨਹੀਂ। ਅੰਦਰ ਖੁਰਾਕ ਤਾਕਤ ਤਾਂ ਦਿੰਦੀ ਹੈ ਜੇ ਬਾਹਰੋਂ ਪ੍ਰਵੇਸ਼ ਕੀਤਾ ਜਾਂਦਾ ਕੁਛ, ਤੇ ਅੰਦਰੋਂ ਜਪ ਤਾਂ ਚੱਲਦਾ ਜਦੋਂ ਰਸਨਾ ਨਾਲ ਪਹਿਲਾਂ ਆਪਾਂ ਜਪਣੇ। ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਨਾ ਇਸੇ ਜਪ ਸੰਬੰਧੀ ਸ਼ਲੋਕ ਕਹਿੰਦੇ ਨੇ ਰਸਨਾ ਨਾਲ ਜਪ ਤੇ ਕੰਨਾਂ ਨਾਲ ਸੁਣ। ਅਸੀਂ ਪੜ੍ਹਨੇ ਜੇਵਾ ਗੁਣ ਗੋਬਿੰਦ ਭਜੋ, ਇਹ ਜਪ ਹੈ। ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮਕੈ ਧਾਮ। ਹਜ਼ੂਰ ਕਹਿੰਦੇ ਨੇ ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਕੱਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀਐ, ਜਪ ਲੈ ਕੇ ਆਏ ਤੇ ਖਡੂਰ ਦੀ ਧਰਤੀ ਤੇ ਗੁਰੂ ਗੁਰੂ ਦੀਆਂ ਧੁਨਾਂ ਨਿਕਲਦੀਆਂ ਪਈਆਂ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੈ ਸੁਣੈ ਪੁਕਾਰ। ਤੇ ਕਿਵੇਂ ਪੁਕਾਰੀਏ ਜੀ? ਬਾਬਾ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਨੇ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਲਈ। ਪਿਆਰਿਓ ਦੇਖੋ ਹਜ਼ੂਰ ਦਾ ਅਸੀਂ ਪੁਨਾ ਪੜਵੇ, ਚਾਤਰਕ ਚਿੱਤ ਸੁਚਿਤ ਸੋ ਸਾਜਨ ਚਾਹੀਏ। ਇਸ ਤਰ੍ਹਾਂ ਜਪ ਤੂੰ ਜਿਸ ਸੰਗ ਲਾਗੈ ਪ੍ਰਾਣ ਤਿਸਾ ਕੋ ਆਈਐ, ਬਣ ਬਣ ਫਿਰਤ ਉਦਾਸ ਬੂੰਦ ਜਲ ਕਾਰਨ ਹੈ, ਹਰ ਹਾਂ ਤੂੰ ਹਰਜਨ ਮੰਗੈ ਨਾਮ ਨਾਨਕ ਬਲਿਹਾਰ ਨੇ। ਇਸ ਤਰ੍ਹਾਂ ਜਪਦਾ ਹੈ। ਹੁਣ ਇੱਥੇ ਦੇਖੋ ਕੈਸੇ ਕਮਾਲ ਦੀ ਅਵਸਥਾ ਗਈ ਹੈ। ਚਾਤਰਕ ਕਿਹੜੀ ਕਿਹੜੀ ਥਾਂ ਤੇ ਨਹੀਂ ਜਾਂਦਾ? ਚਾਤਰਕ ਦਰਿਆਵਾਂ ਤੇ ਵੀ ਹੁੰਦਾ, ਚਾਤਰਕ ਖੂਹ ਦੇ ਕੋਲ ਵੀ ਬੈਠਦਾ, ਚਾਤਰਕ ਨਦੀ ਕੋਲ ਵੀ ਬੈਠਦਾ, ਚਾਤਰਕ ਪਾਣੀ ਦੇ ਭਰੇ ਹੋਏ ਤਲਾਬ ਕੋਲ ਬੈਠਦਾ ਹੈ, ਪਰ ਪਿਆਰਿਓ ਉਹਦਾ ਵਿਲਕਣਾ ਓਨੀ ਦੇਰ ਤੱਕ ਬੰਦ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹਦੇ ਅੰਦਰ ਤੁਰ ਸਵਾਂਤੀ ਬੂੰਦ ਨਹੀਂ ਚਲੀ ਜਾਂਦੀ। ਹਜ਼ੂਰ ਨੇ ਜਿਹੜੇ ਬਚਨ ਕਹੇ ਨੇ ਇਹ ਕੇਵਲ ਪੰਛੀਆਂ ਦੀਆਂ ਉਦਾਹਰਣਾਂ, ਕਲੀਆਂ ਵਾਲੀਆਂ ਉਦਾਹਰਣਾਂ ਨਹੀਂ, ਇਹਨੂੰ ਪ੍ਰਾਣਾ ਤੋਂ ਸਮਝੀਏ। ਚਾਤਰਕ ਚਿੱਤ ਪਹਿਲਾ ਬਚਨ ਹੈ, ਚਾਤਰਕ ਚੇਤਰ ਤੇ ਚਾਤਰਕ ਵਰਗਾ ਚਿੱਤ, ਸੁਚਿੱਤ ਫਿਰ ਸ਼ਬਦ ਵਰਗੇ। ਸੁਚਿੱਤ ਦਾ ਅਰਥ ਹੈ ਜਿਸ ਗੁਰਮੁਖ ਨੇ ਜਪਣਾ ਉਹਦਾ ਵੀ ਚਿੱਤ ਚਾਤਰਕ ਵਰਗਾ ਹੋ ਜਾਏ। ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀ ਗਏ, ਪਿਆਰਿਆ ਜਿਸ ਸੰਗ ਲੱਗਾ ਪ੍ਰਾਣ ਤੇ ਸਹਿ ਕੋ ਆਈਏ, ਜਿਹਦਾ ਅੰਦਰ ਜੁੜ ਜਾਏ, ਜਿਸ ਨਾਲ ਜਿਹਦੇ ਨਾਲ ਪ੍ਰਾਣ ਚੱਲਦੇ ਪਏ ਨੇ, ਉਹਨੂੰ ਤੂੰ ਮੰਗ, ਕਿਉਂਕਿ ਚਾਤਰਕ ਜਿਉਂਦਾ ਹੀ ਸਵਾਤੀ ਬੂੰਦਾ ਸਰੀਖ ਨਾ। ਤੇ ਗੁਰੂ ਨਾਨਕ ਸਾਹਿਬ ਨੇ ਆਪ ਜਪਿਆ, ਜਦੋਂ ਅਸੀਂ ਮਲਾਰ ਰਾਗ ਪੜ੍ਹਨੇ ਹਾਂ ਭਾਵਾਂ ਉਹਨੂੰ ਸਾਖੀ ਰੂਪ ਵਿੱਚ ਵੀ ਸੱਜਣ ਪੇਸ਼ ਕਰਦੇ ਨੇ, ਪਰ ਮਲਾਰ ਰਾਗ ਦਾ ਇਹ ਸ਼ਬਦ ਹੈ। ਹਜ਼ੂਰ ਕਿਰਪਾਲੂ ਜੀ ਜੇ ਟਿਕੇ ਨੇ ਤੇ ਸਾਰੀ ਰਾਤ ਉਹਦੇ ਜਪ ਵਿੱਚ ਬੈਠੇ ਨੇ, ਉਹਦੀ ਯਾਦ ਵੀ ਜੁੜੇ ਨੇ, ਉਹਦੇ ਸਿਮਰਨ ਵਿੱਚ ਟਿਕੇ ਨੇ, ਤੇ ਸਾਰੀ ਰਾਤ ਜਦੋਂ ਯਾਦ ਵਿੱਚ ਟਿਕੇ ਰਹੇ, ਮੱਧਮ ਦੀਵਾ ਬਲਦਾ ਤੇ ਮਾਂ ਇੱਕੋ ਆਵਾਜ਼ ਦਿੰਦੀ ਹੈ, ਬੇਟਾ ਕਿ ਸਾਰਾ ਪਿੰਡ, ਸਾਰਾ ਸ਼ਹਿਰ, ਸਾਰੀ ਲੁਕਾਈ ਸੁੱਤੀ ਪਈ ਹੈ ਕਿ ਤੁਹਾਨੂੰ ਇਸ ਵੇਲੇ ਟਿਕਾ ਨਹੀਂ। ਤੇ ਉੱਤੋਂ ਆਵਾਜ਼ ਹੁੰਦੀ ਹੈ, ਪੀਆ ਪੀਆ। ਤੀਸਰੀ ਵਾਰੀ ਆਵਾਜ਼ ਸੁਣੀ ਪੀਆ, ਮਾਂ ਨੇ ਕਿਹਾ ਬੇਟਾ ਕਿ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ, ਸਾਰੇ ਆਰਾਮ ਤਾਂ ਕਰਦੇ ਨੇ ਤੇ ਤੈਨੂੰ ਆਰਾਮ ਨਹੀਂ ਇਸ ਵੇਲੇ। ਤੇ ਜਦੋਂ ਇਸ ਆਵਾਜ਼ ਨੂੰ ਮਾਂ ਦੀ ਸੁਣਿਆ ਤੇ ਚਾਤਰਕ ਚੌਥੀ ਵਾਰ ਬੋਲਿਆ ਪੀਆ, ਤੇ ਆਵਾਜ਼ ਆਈ ਅੰਦਰੋਂ ਭਿੱਜੇ ਹੋਏ ਬੋਲ ਸਨ, ਮਾਂ ਸਾਰੇ ਨਹੀਂ ਸੁੱਤੇ, ਉਹੀ ਸੁੱਤੇ ਨੇ ਜਿਨ੍ਹਾਂ ਦੇ ਪ੍ਰਾਣਾਂ ਨੂੰ ਸੇਕ ਨਹੀਂ ਲੱਗਾ, ਜਿਨ੍ਹਾਂ ਦੇ ਅੰਦਰ ਤੰਗ ਲੱਗ ਗਈ। ਦੇਖ ਪਰਿੰਦਾ ਵੀ ਰਾਤ ਕੂਕਦਾ ਪਿਆ, ਇਹ ਵੀ ਤਾਂ ਪੀਆ ਪੀਆ ਕਰਦਾ, ਕੀ ਇਹ ਜਪ ਨਹੀਂ? ਹਜ਼ੂਰ ਕਹਿਣ ਲੱਗੇ ਦੇਖ ਕੇ ਪੁਕਾਰ ਰਿਹਾ ਹੈ, ਤੇ ਮਾਂ ਇਸ ਦਾ ਪਿਆਰਾ ਤਾਂ ਬਿਲਕੁਲ ਨਜ਼ਦੀਕ ਹੈ, ਹੁਣੇ ਆਇਆ, ਆਪਾਂ ਤਾਂ ਕਈ ਜਨਮਾਂ ਤੋਂ ਵਿਛੜਿਆ, ਸਾਨੂੰ ਕਿੰਨਾ ਕੂਕਣਾ ਚਾਹੀਦਾ ਹੈ। ਹਜ਼ੂਰ ਨੇ ਉੱਤੇ ਸ਼ਬਦ ਕਿਹਾ, ਕਹਿਣ ਲੱਗੇ ਰੈਨ ਬਬੀਆ, ਬੋਲਿਓ ਮੇਰੀ ਮਾਈ, ਹੇ ਮੇਰੀ ਮਾਂ, ਦੇਖ ਰਾਤ ਨੂੰ ਪਪੀਏ ਬੋਲਦੇ ਪਏ ਨੇ। ਕਬੀਰ ਸਾਹਿਬ ਨੇ ਜਪਣ ਲਈ ਖੋਕਾ ਦੇ ਕੇ ਕਿਆ ਕਹਿਣ ਲੱਗੇ, ਤੇਰੇ ਨਾਲੋਂ ਤਾਂ ਨਿੱਕਾ ਜਿਹਾ ਪੰਛੀ ਚੰਗਾ ਹੋਏ, ਰਾਤ ਜੇ ਵਿਛੜਦਾ ਤੇ ਸਾਰੀ ਰਾਤ ਕੂਕਦਾ, ਉਹਦਾ ਤਾਂ ਸਵੇਰੇ ਮਿਲਾਪ ਹੋ ਜਾਣਾ। ਬੰਦਿਆ ਤੂੰ ਤਾਂ ਘੁਰਾੜੇ ਮਾਰ ਕੇ ਪਿਓ ਰਹੋ, ਤੇਰਾ ਕਿਹੜੇ ਜਨਮ ਵਿੱਚ ਮਿਲਾਪ ਹੋਵੇਗਾ? ਅਸੀਂ ਉਹ ਪੜ੍ਹਨੇ ਹਨ, ਕਬੀਰ ਚੱਕੀ ਜੋ ਨਿਸ ਬਿਛੜੇ ਆਏ ਮਿਲੇ ਪ੍ਰਭਾਤ, ਜੋ ਨਰ ਬਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਮ। ਹਜ਼ੂਰ ਨੇ ਸ਼ਬਦ ਵਰਤੇ ਰਹਿਣ ਪਪੀਆ, ਬੋਲਿਓ ਮੇਰੀ ਮਾਈ, ਹੇ ਮੇਰੀ ਮਾਂ, ਦੇਖ ਪਪੀਆ ਉੱਚੀ ਉੱਚੀ ਬੋਲਦਾ ਪਿਆ ਹੈ, ਲੋਚਨ ਤਾਰ ਇਸ ਪਪੀਏ ਦੀਆਂ ਅੱਖਾਂ ਦੇਖ ਭਿੱਜੀਆਂ ਪਈਆਂ ਨੇ, ਲਲਤਾ ਬਿਲਲਾਤੀ ਜਪ ਇਹਦੀ ਜ਼ਬਾਨ ਜਿਹੜੀ ਵਿਲਕਦੀ ਪਈ ਹੈ, ਲੋਤਨ ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਝਾਈ, ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੋ, ਬਿਨ ਮਿਲੇ ਨੀਂਦ ਨਾ ਆਈ, ਜਪ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਮਿਲਦਾ। ਹਜ਼ੂਰ ਨੇ ਕਿਹਾ ਚਾਤਰਕ ਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲੱਗਾ ਪ੍ਰਾਣ ਤਿਸੈ ਕੋ ਆਈ ਹੈ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹੈ, ਹਰ ਹਾਂ ਤੂੰ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਨ। ਇਸੇ ਤਰ੍ਹਾਂ ਸੇਵਕ ਪਰਮੇਸ਼ਵਰ ਦੇ ਨਾਮ ਨੂੰ ਮੰਗਦਾ ਹੈ, ਉਹ ਜਪ ਕਰਦਾ ਹੈ। ਹਜ਼ੂਰ ਨੇ ਗੁਰੂ ਅੰਗਦ ਸਾਹਿਬ ਜੀ ਦੇ ਆਪਣੇ ਅੰਮ੍ਰਿਤ ਬਚਨ ਪੜ੍ਹੋ, ਉਹਨਾਂ ਨੇ ਕਿਹਾ ਇੱਕ ਜਪ ਹੈ ਜਿਹੜਾ ਤੇਰੇ ਅੰਦਰ ਦੀ ਭੁੱਖ ਮਿਟਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਕਿ ਤੇਰੇ ਅੰਦਰ ਨੂੰ ਸ਼ਾਂਤੀ ਮਿਲ ਸਕੇ। ਜਪ ਹੀ ਤੇਰੇ ਅੰਦਰ ਦੀ ਭੁੱਖ ਮਿਟਾਏਗਾ, ਤੇ ਜਿਨ੍ਹਾਂ ਕੋਲ ਜਪ ਆ ਗਿਆ ਉਹ ਆਪ ਤਰੇ ਨੇ ਤੇ ਆਪਣੇ ਸਾਥੀਆਂ ਨੂੰ ਤਾਰ ਸਕਦੇ ਨੇ। ਇੱਕ ਸਲੋਕ ਅਸੀਂ ਗੁਰੂ ਨਾਨਕ ਸਾਹਿਬ ਦਾ ਪੜ੍ਹਨੇ ਹਾਂ ਜਪਜੀ ਸਾਹਿਬ ਵਿੱਚ, ਗੁਰੂ ਅੰਗਦ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਜਪ ਕੀਤਾ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਹੋਰ ਕੇਤੀ, ਛੁੱਟੀ ਨਾਲ ਉੱਥੇ ਜਪ ਕਿਹੜਾ ਚੱਲਦਾ ਹੈ, ਅੰਮ੍ਰਿਤ ਵੇਲਾ ਹੈ। ਧੰਨ ਗੁਰੂ ਅੰਗਦ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਜਿਹੜੇ ਜਪ ਕਰਨ ਵਾਲੇ ਨੇ, ਆਤਮ ਰਸੀਏ ਨੇ, ਉਹ ਰਾਤ ਨੂੰ ਪਏ ਇੰਤਜ਼ਾਰ ਪਏ ਕਰਦੇ ਨੇ ਕਿ ਕਦੋਂ ਭਿੰਨੀ ਰਹਿਣ ਲਈ ਆਵੇ, ਕਦੋਂ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਆਵੇ। ਕਹਿੰਦੇ ਨੇ ਉਹ ਆਲਸੀ ਨਹੀਂ। ਕਬੀਰ ਸਾਹਿਬ ਨੇ ਤੇ ਜਪ ਕਰਨ ਲਈ ਖੋਕਾ ਦੇ ਕੇ ਕਿਹਾ ਸੀ, ਉਹ ਭਲਿਆ ਦੇਖ ਕਿਉਂ ਐਸ ਗੂੜੀ ਨੀਂਦ ਵਿੱਚ ਸੁੱਤਾ, ਉੱਠ ਜਪ ਕਰ, ਜੇ ਇਸ ਤਰ੍ਹਾਂ ਸੁੱਤਾ ਰਹੋ ਤੇ ਇੱਕ ਦਿਨ ਇਹੋ ਜਿਹਾ ਸੋਵੇਂਗਾ, ਪਰਤ ਕੇ ਤੈਨੂੰ ਕਿਸੇ ਨੇ ਆਵਾਜ਼ ਮਾਰ ਕੇ ਉਠਾਉਣਾ ਨਹੀਂ। ਉਹਨਾਂ ਜਪਣ ਲਈ ਪ੍ਰੇਰਿਆ, ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ ਜਪ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਨ ਹੋਏ ਗੋ ਲਾਂਬੈ ਗੋੜ ਪਛਾਣ। ਗੁਰੂ ਅੰਗਦ ਸਾਹਿਬ ਕਹਿੰਦੇ ਦੇਖੋ ਕਿ ਸਿੱਖਾਂ ਦੇ ਖਡੂਰ ਸਾਹਿਬ ਵਿਛਾਇਆ ਕਿਵੇਂ। ਇੱਥੇ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਬਾਣੀ ਹੈ ਕਹਿਣ ਲੱਗੇ ਚੌਥਾ ਪਹਿਰ ਸਵਾ ਕਹਿ। ਸਵੇਰੇ ਅੰਮ੍ਰਿਤ ਵੇਲੇ ਰਾਤ ਦਾ ਚੌਥਾ ਪਹਿਰ ਆਇਆ ਹੈ। ਸੁਰਤਿਆਂ ਉਪਜੈ ਚਾਓ, ਜਿਹੜੇ ਸੁਰਤੀ ਬਿਰਤੀ ਵਾਲੇ ਗੁਰਮੁਖ ਨੇ ਉਹਨਾਂ ਦਾ ਮਨ ਚਾਅ ਵਿੱਚ ਆ ਜਾਂਦਾ ਹੈ। ਉਹ ਹਨੇਰਾ ਭਿੰਨੀ ਰਹਿਣੜੀਏ ਦੇਖ ਕੇ ਪ੍ਰਸੰਨ ਹੁੰਦੇ ਨੇ। ਸੁਰਤਿਆਂ ਉਪਜੈ ਚਾਓ ਤੇ ਉਹਦਿਆਂ ਸਾਰ ਕਰਦੇ ਕਿਨੇ ਤਿੰਨਾਂ ਦਰਿਆਵਾਂ ਸਿਓਂ ਦੋਸਤੀ। ਉਹਨਾਂ ਦਾ ਸੰਬੰਧ ਪਾਣੀ ਦੇ ਸਰੋਤਾਂ ਨਾਲ ਹੈ। ਉਹਨਾਂ ਦਾ ਸੰਬੰਧ ਇਸ਼ਨਾਨ ਕਰਨ ਵਾਲੇ ਜਿੱਥਾ ਨਿਰਮਲ ਧਾਰਾ ਚੱਲਦੀ ਉੱਥੇ ਹੈ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਇੱਥੇ ਮਨ ਦੇ ਨੰਨੇ ਨੂੰ ਸਿਹਾਰੀਏ ਮਨ ਵਿੱਚ, ਮੁੱਖ ਦੇ ਖੱਕੇ ਨੂੰ ਸਿਹਾਰੀਏ ਮੁੱਖ ਵਿੱਚ। ਇੱਥੇ ਮਨ ਮੁੱਖ ਪਾਠ ਕਥਾ ਨਹੀਂ। ਚੌਥਾ ਪੈਰ ਸਵਾ ਕਹਿ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਉਹਨਾਂ ਦੇ ਮਨ ਵਿੱਚ ਵੀ ਜਪ ਹੈ ਤੇ ਉਹਨਾਂ ਦੇ ਮੁੱਖ ਵਿੱਚ ਵੀ ਜਪ ਹੈ। ਕਹਿਣ ਲੱਗੇ ਜਦੋਂ ਜਪ ਕਰਦੇ ਨੇ ਉੱਥੇ ਅੰਮ੍ਰਿਤ ਵੰਡਿਆ ਹੈ। ਜਿੱਥੇ ਜਪ ਹੁੰਦਾ ਹੈ ਖਡੂਰ ਸਾਹਿਬ ਅੰਮ੍ਰਿਤ ਵੰਡਿਆ ਜਾ ਰਿਹਾ ਹੈ, ਉੱਥੇ ਅੰਮ੍ਰਿਤ ਵੰਡਿਆ ਹੈ। ਕਰਮੀ ਹੋਏ ਪਸਾਓ, ਜਿਨ੍ਹਾਂ ਤੇ ਬਖਸ਼ਿਸ਼ ਹੈ ਉਹਨਾਂ ਨੂੰ ਇਹ ਜਪ ਮਿਲਦਾ ਹੈ। ਮੈਂ ਪਿਛਲੇ ਦਿਨ ਇੱਕ ਥਾਂ ਅਰਜ਼ ਕਰਕੇ ਆਇਆ, ਗੁਰਮੁਖੋ ਕਦੀ ਕਦੀ ਤਜਰਬਾ ਕਰਕੇ ਦੇਖੀ, ਜਿਹੜੇ ਤੁਸੀਂ ਜਪ ਰਹੇ ਹੋ ਮੇਰਾ ਉਹਨਾਂ ਲਈ ਬਚਨ ਨਹੀਂ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਜਿਹੜੇ ਨਹੀਂ ਤੁਰੇ ਪਿਆਰਿਓ, ਮਹੀਨੇ ਵਿੱਚ ਇੱਕ ਦਿਨ ਹੀ ਕੱਢ ਕੇ ਦੇਖ ਲਓ ਕਿ ਅੱਜ ਸਵੇਰ ਤੋਂ ਸ਼ਾਮ ਤੱਕ ਕੇਵਲ ਗੁਰੂ ਗੁਰੂ ਜਪਣਾ ਹੈ। ਕਿਸੇ ਹੋਰ ਪਾਸੇ ਨਹੀਂ ਜਾਣਾ, ਕੋਈ ਫੁਰਨਾ ਨਹੀਂ ਲਿਆਉਣਾ। ਤੇ ਜਦੋਂ ਫੁਰਨਾ ਵਿੱਚ ਹੁੰਦਾ ਹੈ ਨਾ, ਉਦੋਂ ਇਕੱਲਿਆਂ ਮਨ ਨਾਲ ਥੋੜੀਆਂ ਜਿਹੀਆਂ ਗੱਲਾਂ ਕਰ ਲਿਆ ਕਰੀਏ। ਮਨ ਨਾਲ ਝਗੜਾ ਕਰਨਾ, ਮਨ ਨਾਲ ਹੀ ਸੱਤ ਬਣਾਉਣੀ ਹੈ। ਜਦੋਂ ਕਿਤੇ ਖਿਆਲ ਹੋਰ ਵਿੱਚ ਹੁੰਦਾ ਤੇ ਉਦੋਂ ਕਹਿ ਦਿਆ ਕਰੀਏ, ਇਹ ਵਿੱਚੋਂ ਮਨਾ ਤੂੰ ਕਿਹਨੂੰ ਪਕੜ ਕੇ ਵੇਚਣਾ ਹੈ, ਤੂੰ ਤਾਂ ਬਾਬੇ ਨਾਲ ਗੱਲਾਂ ਪਿਆ ਕਰਦਾ ਸੀ, ਇਹ ਕੌਣ ਵਿੱਚ ਆ ਗਿਆ, ਪੁੱਤਰ ਧੀ ਸੰਸਾਰ ਕਿੱਥੋਂ ਵਿੱਚ ਆ ਗਿਆ। ਕਬੀਰ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਨੇ ਇੱਥੋਂ ਤੱਕ ਸ਼ਬਦ ਕਹੇ ਨੇ, ਉਹਨੂੰ ਸੁਰਤੀ ਉੱਚੀ ਕਰਕੇ ਸੁਣਿਓ। ਕਹਿੰਦੇ ਨੇ ਸਾਈ ਨੂੰ ਮਿਲ ਲੱਗੀਆਂ, ਗਲੇ ਵਿੱਚ ਹਾਰ ਪਾਇਆ ਵੀ ਮੇਰੇ ਸੀਨੇ ਵਿੱਚ ਰੁਕਾਵਟ ਹੈ। ਹਾਰ ਨੂੰ ਲਾ ਕੇ ਇੱਕ ਪਾਸੇ ਸੱਟਿਆ, ਹਾਰ ਵਿੱਚ ਕਿੱਥੋਂ ਆ ਗਿਆ। ਕਬੀਰ ਸਾਹਿਬ ਕਹਿੰਦੇ ਜਦੋਂ ਮਨ ਨੂੰ ਟਿਕਾਣਾ ਹੈ ਉਦੋਂ ਬਚਨ ਕਰਿਆ ਕਰ ਕਿ ਹੇ ਮੇਰੇ ਦਾਤਾ ਜੀ, ਕਿ ਹਮ ਤੂੰ ਬੀਚ ਭਇਓ ਨਹੀਂ ਕੋਈ, ਤੂੰ ਮੈਂ ਸੁਕੰਤ ਨਾਰ ਹਮ ਸੋਈ। ਅਰਜ਼ ਕੀਤੀ ਸੀ ਇੱਕ ਮਹਾਂਪੁਰਸ਼ ਸੰਤ ਬਾਬਾ ਅਤਲ ਸਿੰਘ ਜੀ ਮਸਤੂਵਾਨੇ ਵਾਲੇ। ਦੇਖੋ ਕਮਾਈਆਂ ਵਾਲੇ, ਸੰਤ ਸ਼ਬਦ ਤੋਂ ਨਫ਼ਰਤ ਨਾ ਕਰੋ ਗੁਰਮੁਖੋ। ਸੰਤ ਭੇਖ ਥੱਲੇ ਜਿਹੜਾ ਕੁਕਰਮ ਕਰਦਾ ਕਿੰਨੇ ਕੁ ਦਿਨ ਕਰੇਗਾ, ਇੱਕ ਦਿਨ ਉਹਦਾ ਪਾਜ ਉਗੜਦਾ ਹੈ। ਫਿਰ ਅਸੀਂ ਕਹਿੰਦੇ ਜੀ ਉਹਨਾਂ ਦੀ ਦੁਕਾਨ ਕਿਵੇਂ ਚੱਲ ਜਾਂਦੀ, ਖਿਮਾ ਕਰਿਓ ਮੈਂ ਸ਼ਬਦ ਗਲਤ ਬੈਠਾ। ਦੁਕਾਨ ਹੀ ਹੁੰਦੀ ਹੈ ਜਦੋਂ ਗੁਰੂ ਨੂੰ ਇੱਕ ਪਾਸੇ ਛੱਡ ਦਈਏ, ਕਿਉਂਕਿ ਸੰਤ ਸ਼ਬਦ ਇੰਨਾ ਪਵਿੱਤਰ ਹੈ ਇਹ ਲੰਪਟ ਬੰਦਿਆਂ ਨੂੰ ਵਿਚਾਰ ਦੀ ਰੋਟੀ ਦੇ ਦਿੰਦਾ ਹੈ। ਸ਼ਬਦ ਹੀ ਇੰਨਾ ਸੁੱਚਾ ਹੈ, ਇੰਨਾ ਪਵਿੱਤਰ ਸ਼ਬਦ ਹੈ। ਹਜ਼ੂਰ ਕਿਰਪਾਲੂ ਜੀ ਦੇ ਜਪ ਅਸੀਂ ਪੜ੍ਹਦੇ ਹਾਂ, ਕਲਗੀਧਰ ਜੀ ਦੇ ਖਾਲਸੇ ਦੀ ਪਰਿਭਾਸ਼ਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਖਾਲਸਾ ਉਹਵੇ ਜਿਹਦੇ ਵਿੱਚ ਜੋਤ ਜਗੇ, ਕਿਉਂਕਿ ਸਿੱਖ ਦਾ ਸੰਬੰਧ ਜੋਤ ਕਰਕੇ ਗੁਰੂ ਨਾਲ ਹੈ। ਅਖੀਰਲਾ ਬੱਚੇ ਨੇ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ। ਪਰ ਕਹਿੰਦੇ ਜਗ ਦੀ ਉਹਦੇ ਅੰਦਰ ਜਿਹੜਾ ਜਾਗਤ ਜੋਤ ਜਪੈ, ਜਪਣ ਤੋਂ ਬਿਨਾਂ ਜੋਤ ਨਹੀਂ ਜਗਦੀ। ਪਹਿਲਾ ਬਚਨ ਕਿਹਾ ਜਾਗਤ ਜੋਤ ਜਪੈ ਨਿਸ ਬਾਸੁਰ, ਇੱਕ ਬਿਨਾਂ ਮਨ ਨੈਕ ਨਾ ਆਨੈ ਜਪ। ਤੇ ਅਖੀਰ ਤੇ ਕਹਿੰਦੇ ਜੇ ਜਪੇਗਾ ਫਿਰ ਪੂਰਨ ਜੋਤ ਜਗੈ ਘੱਟ ਮੈਂ, ਜਪਣ ਤੋਂ ਬਿਨਾਂ ਕਦੀ ਜੋਤ ਨਹੀਂ ਜਗ ਸਕਦੀ, ਜਪਣਾ ਪਏਗਾ ਖਾਲਸੇ ਨੂੰ। ਬਾਬਾ ਅਤਲ ਸਿੰਘ ਜੀ ਦੇ ਮਨ ਚ ਇੱਕੋ ਖਿਆਲ ਆਇਆ ਮਨਾ ਕਿ ਖਾਲਸਾ ਬਣਨਾ, ਵਿਸਾਖੀ ਆ ਗਈ ਹੈ, ਹਰ ਸਾਲ ਵਿਸਾਖੀ ਦੇ ਲੰਗਰ ਹੀ ਛੱਕ ਕੇ ਜਾਂਦੇ ਰਹੇਗੇ, ਹਰ ਸਾਲ ਵਿਸਾਖੀ ਦਾ ਮੇਲਾ ਹੀ ਮਨਾਵਾਂਗੇ। ਤੇ ਮੈਂ ਇੱਕ ਬੇਨਤੀ ਕਰਾਂ, ਮਿਲਾਉਣ ਵੇਲੇ ਬੇਸ਼ੱਕ ਪਰ ਹੋਲੇ ਮਹੱਲੇ ਕੱਢੋ। ਗੁਰੂ ਕਲਗੀਧਰ ਜੀ ਦੀ ਉਸ ਮਰਿਆਦਾ ਨੂੰ ਇੱਥੇ ਵੀ ਕਾਇਮ ਕਰੋ ਕਿ ਹੋਲੇ ਮਹੱਲੇ ਵਾਲਾ ਦਿਨ ਹੋਵੇ ਤੇ ਇੱਕ ਥਾਂ ਮੁਕਰਰ ਕਰੋ ਜਿੱਥੇ ਖਾਲਸੀ ਬਾਣੀ ਪਾ ਕੇ ਬੱਚੇ ਖੇਡਾਂ ਕਰਨ। ਕੋਈ ਜ਼ਰੂਰੀ ਨਹੀਂ ਘੋੜ ਸਵਾਰੀ ਚਾਹੀਦੀ ਹੈ, ਕਿਉਂਕਿ ਇੱਥੇ ਜੇ ਨਹੀਂ ਕੋਈ ਗੱਤਕਾ ਖੇਡੇ, ਕੋਈ ਗੋਲਾ ਸੱਟੇ, ਕੋਈ ਕਬੱਡੀ ਖੇਡੇ, ਉਹਨੂੰ ਹੋਲੇ ਮਹੱਲੇ ਦਾ ਨਾਂ ਦਿਓ, ਕਿਉਂਕਿ ਤੁਹਾਡੀ ਖੇਡ ਵਿੱਚੋਂ ਵੀ ਗੁਰੂ ਦੀ ਮਰਿਆਦਾ ਪ੍ਰਗਟ ਹੁੰਦੀ ਹੋ। ਹਕੀਕਤ ਹੈ ਹਜ਼ੂਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਪ ਆਪਣੇ ਵਿਸ਼ੇ ਵਾਲਾ ਜੀ ਮਨ ਵਿੱਚ ਆਇਆ ਮਨਾ ਕਿ ਜੇ ਆਪਾਂ ਜਪ ਕੇ ਦੇਖੀਏ ਤਾਂ ਖਾਲਸਾ ਜਪਣ ਵਾਲਾ ਹੁੰਦਾ, ਖਾਲਸੇ ਵਿੱਚ ਜੋਤ ਜਗਦੀ ਹੈ। ਇੱਕ ਵੈਸਾਖੀ ਨੂੰ ਅੰਦਰ ਬੈਠੇ ਨੇ, ਇੱਕ ਗੱਲ ਕਹੀ ਸੀ ਥੋੜਾ ਜਿਹਾ ਦੁੱਧ ਸਬਜ਼ੀ ਕੌਲੀ ਵਿੱਚ, ਇੱਕ ਦਾਤਣ ਤੇ ਕੇਸੀ ਇਸ਼ਨਾਨ ਥੋੜਾ ਜਿਹਾ ਦਹੀਂ ਰੱਖ ਦੇਣਾ। ਦਾਤਣ ਰਹੀ ਤੇ ਸਮਝੋ ਜੇ ਮੈਂ ਕਾਇਮ ਹਾਂ, ਤੇ ਜਿਸ ਦਿਨ ਦਾਤਣ ਨਾ ਕੀਤੀ ਹੋਈ ਸਮਝੋ ਭਾਣਾ ਵਾਪਰ ਗਿਆ ਹੈ। ਇੱਕ ਵੈਸਾਖੀ ਨੂੰ ਬੈਠੇ ਨੇ, ਪੂਰੇ ਦਾ ਪੂਰਾ ਸਾਲ ਗੁਰੂ ਗੁਰੂ ਜਪਿਆ ਹੈ, ਫਿਰ ਐਵੇਂ ਨਹੀਂ ਅਸੀਂ ਤੁਹਾਨੂੰ ਸਾਨੂੰ ਕਿਹਾ ਵੀ ਜਾਂਦਾ ਅੰਮ੍ਰਿਤ ਲਈ ਕਵੋ ਜੀ, ਤੇ ਮੈਂ ਕਹਿੰਦਾ ਕਹਿਣਾ ਵੀ ਚਾਹੀਦਾ ਪਿਆਰਿਓ, ਕਹਿਣ ਦਾ ਵੀ ਤਾਂ ਦਮ ਹੈ ਜੇ ਕੋਈ ਗੱਲ ਮੰਨ ਲੈ, ਪਰ ਮੰਨੀ ਉਹਨਾਂ ਦੀ ਜਾਣੀ ਹੈ ਜਿੰਨਾ ਜਪਿਆ ਹੈ। ਅਸੀਂ ਕਹੀ ਜਾਈਏ ਨਾ, ਪ੍ਰਬੰਧਕ ਵੀ ਕਹਿੰਦੇ ਨੇ, ਅਸੀਂ ਵੀ ਕਹੀ ਜਾਂਦੇ ਹਾਂ ਜੀ ਅੰਮ੍ਰਿਤ ਛਕ ਲਓ ਜੀ, ਇੰਨਾ ਸ਼ਬਦ ਹੀ ਹੈ ਨਾ ਉਹਨਾਂ ਕੀਰਤਨ ਕਰਨਾ। ਤੇ ਜਿਸ ਦਿਨ ਤੁਰਨ ਲੱਗਾ ਤੇ ਇੱਕ ਉਹ ਉੱਚੀ ਸਾਰੀ ਧਾਰਨਾ ਪੜ੍ਹਦੇ ਹੁੰਦੇ ਸਨ, ਕਦੀ ਹੋਣਗੇ ਸੰਜੋਗੀ ਮੇਲੇ ਪਿਆਰੀਆਂ ਸੰਗਤਾਂ ਦੇ, ਨਾਲ ਸ਼ਬਦ ਲਾਣਾ ਨਦੀਆਂ ਵਾਹ ਵਿਛੁਨਿਆ ਮੇਲਾ ਸੰਜੋਗੀ ਰਾਮ, ਕਾਲੀ ਕੰਬਲੀ ਮੋਢੇ ਤੇ ਰੱਖੀ ਹੋਣੀ, ਉੱਠ ਕੇ ਕਹਿਣਾ ਉਹ ਪਿਆਰਿਓ ਇੰਨੇ ਦਿਨ ਤੁਹਾਡੇ ਕੋਲ ਰਿਹਾਂ, ਕੂਕਰ ਦੀ ਗੱਲ ਮੰਨ ਲਓ ਗੁਰੂ ਵਾਲੇ ਬਣ ਜਾਓ, ਬਸ ਜਿੱਥੋਂ ਤੱਕ ਆਵਾਜ਼ ਜਾਣੀ ਉੱਠ ਕੇ ਸੰਗਤ ਨੇ ਖੜੇ ਹੋ ਜਾਣ। ਪਿਆਰਿਓ ਕਿਹੜੀ ਸਮਰੱਥਾ ਸੀ, ਇੱਕ ਵੈਸਾਖੀ ਨੂੰ ਅੰਦਰ ਬੈਠੇ ਨੇ ਜਪਣ ਲਈ, ਦੂਜੀ ਵੈਸਾਖੀ ਨੂੰ ਬਾਹਰ ਨਿਕਲੇ ਨੇ। ਸਰੀਰ ਬਿਲਕੁਲ ਕਮਜ਼ੋਰ ਭਾਰਦਾ ਸੀ, ਪਰ ਮੱਥੇ ਦਾ ਚੂ ਨੂਰ ਜਿਹੜਾ ਉਹ ਚੱਲਿਆ ਨਹੀਂ ਸੀ ਜਾਂਦਾ। ਜਪ ਕਰਾਂਗੇ ਪ੍ਰੈਕਟੀਕਲ ਤੌਰ ਤੇ ਕੁਦਰਤੀ ਨੂਰ ਝੱਟਦਾ ਹੈ। ਹਜ਼ੂਰ ਕਿਰਪਾਲੂ ਜੀ ਮਿਹਰ ਕਰਦੇ ਨੇ, ਪਹਿਲਾ ਬਚਨ ਕੀਤਾ ਪਿਆਰਿਆ ਤੂੰ ਜਪ, ਗੁਰੂ ਅੰਗਦ ਸਾਹਿਬ ਕੀ ਲੈ ਕੇ ਆਏ, ਫੇਰ ਵਸਾਇਆ ਫੇਰ ਵਾਣ। ਬਾਬੇ ਫੇਰੂ ਜੀ ਦੇ ਪੁੱਤਰ ਨੇ ਫੇਰ ਦਰ ਤੇ ਦੁਬਾਰਾ ਫਿਰ ਇੱਥੇ ਆ ਕੇ, ਬਾਬੇ ਫੇਰੂ ਜੀ ਦੇ ਪੁੱਤਰ ਨੇ ਫੇਰੂ ਆਣ ਸਤਿਗੁਰ ਖਾਡੂਰ, ਵੈਸੇ ਸਤਿਗੁਰ ਸ਼ਬਦ ਜਿਹੜਾ ਇਹ ਫੇਰੂ ਆਣ ਨਾਲ ਢੁਕੇਗਾ ਕਿ ਬਾਬੇ ਫੇਰੂ ਦੇ ਪੁੱਤਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਵਸਾ ਦਿੱਤਾ ਪਰਤ ਕੇ ਖਾਡੂਰ, ਖਡੂਰ ਸ਼ਹਿਰ ਵਸਾਇਆ, ਆਬਾਦ ਕੀਤਾ ਰੂਹਾਨੀਅਤ ਪੱਖੋਂ। ਕਹਿਣ ਲੱਗੇ ਜਪ, ਸਤਿਗੁਰੂ ਕਰਤਾਰਪੁਰ ਤੋਂ ਜਪ ਤੁਹਾਡੇ ਨਾਲ ਆਇਆ, ਤਪ ਬਿਖਮ ਘਾਲਣਾ ਤੁਹਾਡੇ ਨਾਲ ਆਈ, ਤੇ ਤੀਸਰਾ ਬਚਨ ਹੈ ਸੰਜਮ, ਸੰਜਮ ਨਾਲ ਲੈ ਕੇ ਆਏ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਇੰਦਰੀਆਂ ਟਿਕ ਜਾਣ, ਪਿਆਰਿਓ ਉਹ ਇੰਦਰੀਆਂ ਕਦੀ ਵੀ ਨਹੀਂ ਟਿਕ ਸਕਦੀਆਂ ਜਿਨ੍ਹਾਂ ਕੋਲ ਜਪ ਨਹੀਂ। ਜਪ ਵਾਲੀਆਂ ਇੰਦਰੀਆਂ ਕਿਤੇ ਰਸ ਵੀ ਜਾਂਦੀਆਂ ਨੇ, ਧੱਕਾ ਜੋ ਮਰਜ਼ੀ ਕਰਾਂਗੇ, ਖੁਦ ਨੂੰ ਬੰਦ ਕਰਨ ਨਾਲ ਸੱਪ ਨਹੀਂ ਮਰਦੇ, ਸੱਪ ਕੱਢ ਕੇ ਮਾਰਨਾ ਪਏਗਾ। ਕਲੀਆਂ ਸੀ ਕਹੀਏ ਸੰਜਮ ਜੀ, ਅੱਖਾਂ ਮੀਟ ਲਈਆਂ ਦੋ ਘੜੀਆਂ, ਮੈਂ ਪਰਾਇਆ ਰੂਪ ਨਹੀਂ ਦੇਖਦਾ ਪਰ ਮਨ ਤਾਂ ਦੇਖਦਾ ਪਿਆ ਹੈ, ਕੰਨਾਂ ਨਾਲ ਕਿਹਾ ਮੈਂ ਨਹੀਂ ਪਿਆ ਸੁਣਦਾ, ਨਾ ਸੁਣ ਪਰ ਜਿਹੜੀ ਪਹਿਲੀ ਸੁਣੀ ਉਹਨੂੰ ਤਾਂ ਚੇਤੇ ਕਰੀ ਜਾਂਦਾ, ਮੈਂ ਕਿਸੇ ਦਾ ਬੁਰਾ ਨਹੀਂ ਸੋਚਦਾ, ਨਾ ਸੋਚੀ ਦਾ ਬੁਰਾ ਕਹਿ ਨਾ, ਪਰ ਆਪਣੇ ਮਨ ਨੂੰ ਪੁੱਛ ਕੇ ਦੇਖ, ਇਸੇ ਤਾਲ ਵਿੱਚ ਬੈਠਾ ਜਿੱਦਣ ਠੱਬੀ ਲੱਗੇਗੀ ਉਦਣ ਮਨ ਖੁਸ਼ ਹੋਵੇਗਾ। ਨਹੀਂ ਸੰਜਮ ਕਿਵੇਂ ਆਵੇ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ, ਜੁੜਨਾ ਹੀ ਇੰਦਰੀਆਂ ਤੋਂ ਦੂਰ ਲਿਜਾਏਗਾ। ਜਦੋਂ ਅੰਦਰ ਜਪ ਚੱਲ ਪਿਆ, ਅੰਦਰ ਰਸ ਆ ਗਿਆ, ਜਿਹੜੀਆਂ ਅੱਖਾਂ ਸੰਸਾਰ ਨੂੰ ਦੇਖਦੀਆਂ ਸਨ ਉਹਨੂੰ ਬਾਬਾ ਜੀ ਨੇ ਕਿਹਾ ਲੋਇਣ ਰੱਤੇ ਲੋਇਣੀ, ਨੇਤਰ ਉਸ ਪਿਆਰੇ ਦੀ ਦੀਦ ਵਿੱਚ ਰਚ ਗਏ, ਕੰਨੀ ਸੁਰਤ ਸਮਾਏ, ਜਿਹੜੇ ਕੰਨ ਨਹੀਂ ਸਨ ਟਿਕਣ ਦੇ, ਅੰਦਰ ਜਪ ਚੱਲ ਗਿਆ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ ਕੀਮਤ ਕਈ ਨਾ ਜਾਏ। ਸੰਜਮ ਕਿਵੇਂ ਆ ਗਿਆ, ਗੁਰੂ ਅੰਗਦ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਆਖਣ ਆਖ ਨਾ ਰੱਜਿਆ, ਨਹੀਂ ਸੀ ਸੰਜਮ ਪਹਿਲਾਂ ਆਉਂਦਾ ਪਿਆ, ਬੋਲ ਬੋਲ ਕੇ ਰੱਜਿਆ ਨਹੀਂ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਯਤਨ ਕੀਤਾ ਕਿਸੇ ਤਰੀਕੇ ਨਾਲ ਇੰਦਰੀਆਂ ਟਿਕ ਜਾਣ ਤੇ ਪਿਆਰਿਓ, ਇੰਦਰੀਆਂ ਦਾ ਰਸ ਆਪੋ ਆਪਣਾ ਹੈ। ਮੈਂ ਕਈ ਵਾਰੀ ਬੇਨਤੀ ਕਰਨਾ ਵਾ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀਭ ਬੋਲਦੀ ਏ, ਚਮੜੀ ਨੂੰ ਸਪਰਸ਼ ਕਰਨ ਦਾ ਇੱਕ ਦੋਖ ਲੱਗਾ, ਤੇ ਜਿੱਦਣ ਜਿੰਦੇ ਤੂੰ ਇਸ ਕੂੜੇ ਭਾਂਡੇ ਨੂੰ ਛੱਡ ਕੇ ਨਿਕਲਣਾ, ਇਹਨਾਂ ਚੰਦਰੀਆਂ ਨੂੰ ਕਿਸੇ ਨੇ ਪੁੱਛਣਾ, ਗੱਲ ਫਾਈ ਤੇਰੀ ਜਿੰਦ ਦੇ ਪੈਣੀ, ਇਹ ਤੇਰੀਆਂ ਸਾਥੀ ਥੋੜਾ ਨੇ। ਬਾਬਾ ਜੀ ਨੇ ਬਚਨ ਕਹਿਣੇ, ਪਰ ਬਾਬਾ ਅਬ ਨਾ ਬਸੂਏ ਗਾਉਂ, ਕਿਉਂ ਜੀ, ਕਹਿਣ ਲੱਗੇ ਸਾਰੇ ਧੋਖੇਬਾਜ ਇਕੱਠੇ ਕੀਤੇ, ਉੱਥੇ ਉਹਨਾਂ ਬਚਨ ਕੀਤਾ, ਦੇਹੀ ਗਾਵਾ ਜੀਓ ਤਰ ਮੈਂ ਤੋਂ ਬਸੈ ਪੰਜ ਕਿਰਸਾਨਾ, ਮੈਨੂੰ ਸੰਜਮ ਨੈਨੂ ਨਕਤੂ ਸਰਵ ਨੂੰ ਰਸਪਥ ਇੰਦਰੀ ਕਹਿਆ ਨਾ ਮਾਨਾ, ਜੇ ਕਬੀਰ ਵਰਗਾ ਮਹਾਂਪੁਰਸ਼ ਕਹਿ ਰਿਹਾ ਨਹੀਂ ਮੰਨਦੇ, ਅਸੀਂ ਪਰਦੇ ਜ਼ਰੂਰ ਪਾਉਂਦੇ ਹਾਂ ਪਰ ਅੰਦਰ ਖੋਲ ਕੇ ਗੁਰੂ ਕੋਲ ਰੱਖੀਏ, ਸਾਡੀਆਂ ਇੰਦਰੀਆਂ ਵੀ ਨਹੀਂ ਮੰਨਦੀਆਂ। ਹਜ਼ੂਰ ਨੇ ਕਿਹਾ ਸੰਜਮ ਜਪ ਹੋਵੇਗਾ ਤੇ ਜਪ ਦੀ ਘਾਲਣਾ ਹੋਵੇ ਤਪ, ਉਸੇ ਤਰ੍ਹਾਂ ਅੰਦਰ ਟਿਕੇਗਾ। ਬਾਬੇ ਕਬੀਰ ਨੇ ਕਿਹਾ ਮੈਨੂੰ ਨੇਤਰ ਨਹੀਂ ਟਿਕਦੇ, ਸਰਵ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਆਪਣਾ ਬਸੋਂ ਇਹ ਗਾਉਂ, ਘੜੀ ਘੜੀ ਕਾ ਲੇਖਾ ਮੰਗਦਾ ਕਾਇਸ ਚੇਤੂ ਨਾਉ, ਤੇ ਇਹਨਾਂ ਇੰਦਰੀਆਂ ਨੂੰ ਹੋਇਆ ਕੀ। ਧਰਮ ਰਾਏ ਜਬ ਲੇਖਾ ਮੰਗਦਾ ਬਾਕੀ ਨਿਕਸੀ ਭਾਰੀ, ਅੱਖਾਂ ਨੇ ਪਰਾਇਆ ਰੂਪ ਤੱਕਿਆ, ਜੋਤ ਤਾਂ ਇੱਥੇ ਮਰਨ ਤੋਂ ਪਹਿਲੇ ਬੁੱਝ ਗਈ। ਅੱਖਾਂ ਨੂੰ ਕਿੰਨੇ ਪੁੱਛਣਾ, ਪਹਿਲੇ ਗਈਆਂ, ਕੰਨ ਪਹਿਲਾਂ ਬੋਲੇ ਹੋਏ ਹੈ। ਧਰਮ ਰਾਏ ਜਬ ਲੇਖਾ ਮੰਗਦਾ ਬਾਕੀ ਨਿਕਸੀ ਭਾਰੀ, ਇੰਦਰੀਆਂ ਨਹੀਂ ਪੰਚ ਕਿਰਸਾਣਵਾ ਭਾਗ ਗਏ, ਲੈ ਬਾਂਧਿਓ ਜੀਓ ਦਰਬਾਰੀ ਜਿੰਦ ਨੂੰ ਪਕੜਿਆ ਇੰਦਰੀਆਂ। ਬਾਬੇ ਫਰੀਦ ਨੂੰ ਪੁੱਛੋ, ਉਹ ਕਹਿੰਦੇ ਨੇ ਮਸਾਲਾ ਬਾਹਰੋਂ ਲਾਉਣ ਦੀ ਲੋੜ ਨਹੀਂ ਪੈਂਦੀ, ਚੇਤੇ ਰੱਖੀ ਅੱਗ ਲੱਗਦੀ ਹੈ ਬਾਹਰੋਂ ਤੀਲੀ ਲਾਈਏ ਤੇ, ਕਹਿੰਦੇ ਤੇਰੇ ਅੰਦਰ ਨੂੰ ਅੱਗ ਲੱਗਦੀ ਜਦੋਂ ਤੇਰੀਆਂ ਇੰਦਰੀਆਂ ਵਿਕਾਰਾਂ ਵਿੱਚ ਭੱਜਦੀਆਂ। ਤੂੰ ਟਿਕਾ ਕੇ ਸਹੀ, ਅੱਜ ਰੱਬ ਤੇਰੀ ਬੁੱਕਲ ਵਿੱਚ ਹੈ, ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ ਸੰਜਮ, ਅੱਜ ਮਿਲ ਸਕਦਾ ਆਪਣੀਆਂ ਇੰਦਰੀਆਂ ਨੂੰ ਰੋਕ, ਪਰ ਇੰਦਰੀਆਂ ਹੱਥ ਨਾਲ ਨਹੀਂ ਰੁਕਣਗੀਆਂ, ਇੰਦਰੀਆਂ ਰੁਕਣਗੀਆਂ ਤੇ ਜਪ ਨਾ ਰੁਕਣਗੀਆਂ, ਜਪ ਹੀ ਰੋਕੇਗਾ ਹੱਥ ਨਹੀਂ। ਟਾਣੀਆਂ ਛਾਂਗ ਦਿਓ, ਹਾਂ ਅਸੀਂ ਜੀ ਟਾਣੀਆਂ ਕੰਡਿਆਂ ਵਾਲੀਆਂ ਛਾਂਗ ਦਿਓ, ਇੱਕ ਛਾਂਗੋਗੇ ਤਿੰਨ ਨਿਕਲਣਗੀਆਂ, ਹੱਥ ਕਰੋਗੇ ਕੇਵਲ ਇੰਦਰੀਆਂ ਨੂੰ ਰੋਕਣ ਦਾ, ਕੋਈ ਕੰਨਾਂ ਵਿੱਚ ਉਂਗਲਾਂ ਦੇ ਲੈ, ਕੋਈ ਮੂੰਹ ਬੰਦ ਕਰ ਲੈ, ਨਹੀਂ ਇਹਨਾਂ ਨੂੰ ਹੱਥ ਨਾਲ ਨਾ ਰੋਕੋ, ਇਹਨੂੰ ਬਾਬੇ ਦੇ ਜਪ ਨਾ ਰੋਕੋ। ਹਜ਼ੂਰ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ ਮਨੋ ਮਚੰਦਰੀਆਂ, ਜੇ ਮਰ ਜਾਣ ਜੇ ਜਾਣਾ ਮਰ ਜਾਈਏ, ਘੁੰਮਣਾ ਆਈਏ ਝੂਠੀ ਦੁਨੀਆਂ ਲੱਗਣਾ ਆ ਵਜਾਈਏ। ਇੰਦਰੀਆਂ ਨੂੰ ਰੋਕ ਦੇ ਪਤਾ ਪਰਤ ਕੇ ਆਉਣਾ ਨਹੀਂ, ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆਂ ਲੱਗਣਾ ਆ ਵਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਏਵੇ ਸੰਜਮ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ। ਬਾਬਾ ਗੁਰੂ ਅੰਗਦ ਸਾਹਿਬ ਨੇ ਕਿਹਾ ਖਡੂਰ ਸਾਹਿਬ ਬੈਠੇ, ਸਿੱਖ ਪੁੱਛਦੇ ਨੇ ਦਾਤਾ ਇੰਦਰੀਆਂ ਨਹੀਂ ਰੁਕਦੀਆਂ, ਤੰਗ ਕਰਦੀਆਂ ਨੇ, ਕਈ ਵਾਰੀ ਤਾਂ ਬੰਦੇ ਦਾ ਦਿਲ ਕਰਦਾ ਜਦੋਂ ਜਪਤਾ ਵੱਲ ਪਾਸੇ ਪੈਂਦਾ ਆਪਣੇ ਆਪ ਤੋਂ ਨਫ਼ਰਤ ਕਰਨ ਲੱਗ ਪੈਂਦਾ, ਮੈਂ ਇੰਨਾ ਪਲੀਤ ਹਾਂ। ਹਜ਼ੂਰ ਕਹਿਣ ਲੱਗੇ ਰੁਕ ਸਕਦਾ ਆਖਣ ਆਖ ਨਾ ਰੱਜਿਆ, ਬੋਲ ਬੋਲ ਕੇ ਮੂੰਹ ਨੀ ਰੱਜਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ, ਇੱਕ ਵਨ ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ ਗੁਣੀ ਸਮਾਏ, ਜੇ ਗੁਣ ਕਹੇ ਜਪ ਕਰੇ ਤਾਂ ਤੂੰ ਰੁਕੇ ਨਾ, ਜਪ ਤੋਂ ਬਿਨਾਂ ਨਹੀਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਹੁਣ ਇਹਨਾਂ ਨੂੰ ਕਿਵੇਂ ਅਸੀਂ ਜਦੋਂ ਸਿਮਰਨ ਵਾਲੇ ਪਾਸੇ ਤੋਰਾਂਗੇ ਨਾ ਪਿਆਰਿਓ, ਜੜ ਕੱਟ ਦਿਓ ਤੇ ਆਪਣੇ ਆਪ ਹੀ ਰੁੱਖ ਸੁੱਕ ਜਾਏਗਾ, ਟਾਣੀਆਂ ਕੱਟਣ ਦਾ ਰੁੱਖ ਨਹੀਂ ਸੁੱਕਦਾ, ਇੰਦਰੀਆਂ ਨਾਲ ਧੱਕਾ ਕਰਨ ਨਾਲ ਨਹੀਂ ਇਹਨਾਂ ਕਾਬੂ ਆਉਣਾ, ਮਨ ਨੂੰ ਪਕੜੀਏ ਜਿਹੜਾ ਸਾਰੀ ਪਵਾੜੀ ਦੀ ਜੜ ਹੈ, ਜਿਹੜਾ ਟਿਕਣ ਨਹੀਂ ਦਿੰਦਾ ਪਿਆ ਮਨ ਵਾਸਤੇ, ਝਾਤੀ ਕੋਈ ਨਹੀਂ ਮਾਰਦੇ, ਕੀ ਹੋਇਆ ਅੱਖਾਂ ਬੰਦ ਹੋ ਗਈਆਂ, ਮਨ ਸਵਾਜ ਲੈ ਰਿਹਾ ਲੈਣ ਦਿਓ ਨਹੀਂ। ਹਜ਼ੂਰ ਕਹਿੰਦੇ ਨੇ ਟਿਕ ਸਕਦਾ ਹੈ ਜੇ ਤੂੰ ਜਪ ਨਾਲ ਜੁੜ ਜਾਏ। ਗੁਰੂ ਅਰਜਨ ਸਾਹਿਬ ਜੀ ਨੇ ਸੰਜਮ ਸੰਬੰਧੀ ਇੱਕ ਪਦਾ ਕਿਹਾ ਹੈ, ਤੇ ਹਰ ਚੀਜ਼ ਜਿਸ ਇੰਦਰੇ ਦਾ ਸੰਜਮ ਆਇਆ ਇੰਦਰਾ ਕਿਉਂਕਿ ਉਹਦੀ ਭੁੱਖ ਪੂਰੀ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਵੇਖ ਜੇ ਰਸਨਾ ਤੇ ਝੂਠ ਨੂੰ ਰੋਕਣੀ ਨਾ ਤੇ ਮਨ ਦੇ ਵਿੱਚ ਰੱਬ ਦੇ ਦਰਸ਼ਨਾਂ ਦੀ ਪਿਆਸ ਪੈਦਾ ਕਰ ਲੈ, ਝੂਠ ਨਹੀਂ ਬੋਲੇਗਾ। ਜੇ ਪਰਾਏ ਤਨ ਨੂੰ ਵੇਖਣ ਤੋਂ ਅੱਖਾਂ ਨੂੰ ਰੋਕਣਾ ਹੀ ਤੇ ਅੰਦਰ ਪਿਆਸ ਪੈਦਾ ਕਰ ਲੈ ਕਿਸੇ ਬੰਦਗੀ ਕਰਨ ਵਾਲੇ ਨੂੰ ਦੇਖਣ ਲਈ, ਕਿਉਂਕਿ ਅੱਖਾਂ ਨੇ ਦੇਖਣਾ ਕਹਿ। ਜੇ ਕੰਨਾਂ ਦੀ ਨਿੰਦਿਆ ਤੋਂ ਬਚਣਾ ਹੀ ਤੇ ਵੇਖ ਇਹਨਾਂ ਨੇ ਕੰਨਾਂ ਨੇ ਸੁਣਨਾ ਜ਼ਰੂਰ ਹੈ, ਲੋਕਾਂ ਦੀ ਨਿੰਦਿਆ ਸੁਣਨ ਦੀ ਥਾਂ ਇਹ ਕਹਿਣਾ ਸ਼ੁਰੂ ਕਰ ਦੇ ਮੇਰੇ ਤੋਂ ਮੰਦਾ ਹੀ ਕੋਈ ਨਹੀਂ, ਕਿਉਂਕਿ ਅਟੈਚਮੈਂਟ ਹੀ ਅਟੈਚਮੈਂਟ ਪੈਦਾ ਕਰੇਗੀ। ਮਿਥਿਆ ਨਾਹੀ ਰਸਨਾ ਪਰ ਸੰਜਮ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਮਨ ਮੈਂ ਪ੍ਰੀਤ ਹੋਵੇ ਤੇ ਤਾਂ ਮਿਥਿਆ ਨਾਹੀ ਰਸਨਾ ਪਰ ਸਹਿ, ਜੇ ਮਨ ਚ ਪ੍ਰੀਤ ਨਹੀਂ ਤੇ ਚੇਤੇ ਰੱਖਿਓ ਝੂਠ ਜਵਾਨ ਉੱਤੇ ਕਿਸੇ ਤਰੀਕੇ ਨਾਲ ਜ਼ਰੂਰ ਆ ਜਾਣਾ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਕਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰਹਾਰੈ ਮਨ ਕੀ ਬਾਸਨਾ, ਮਨ ਤੇ ਤਰੈ ਸੰਜਮ, ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿੱਤ। ਪਿਆਰਿਓ ਆ ਹੈ ਸਿੱਖ ਸੰਜਮ। ਗੁਰੂ ਅੰਗਦ ਸਾਹਿਬ ਜਪ ਲੈ ਕੇ ਆਏ, ਸਿੱਖਾਂ ਨੂੰ ਕਿਹਾ ਜਪੋ, ਤੇ ਜਦੋਂ ਜਪਣਾ ਇਹ ਜਪ ਹੀ ਤੁਹਾਡਾ ਤਪ ਹੈ, ਇਹ ਹੀ ਤੁਹਾਡੀ ਘਾਲਣਾ ਹੈ, ਜਪੋ। ਤੇ ਨਾਲ ਕਹਿ ਦਿੱਤਾ ਜਦੋਂ ਜਪੋਗੇ ਫਿਰ ਸੰਜਮ ਆਏਗਾ। ਸਾਹਿਬ ਕਹਿਣ ਲੱਗੇ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ, ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ਼ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ ਲੈ ਕੇ ਆਏ ਜਪ ਤਪ ਸੰਜਮ ਨਾਲ ਤੁਧ ਇਹ ਚੀਜ਼ਾਂ ਤੁਹਾਡੇ ਕੋਲ ਨੇ ਗੁਰੂ ਅੰਗਦ ਸਾਹਿਬ ਜੀ ਹੋਰ ਮੁੱਚ ਗੁਰੂ ਧਿਆਨ ਦਿਆ ਜੀ ਹੋਰ ਦਰਸ ਤੇਰੇ ਤੋਂ ਬਿਨਾਂ ਜਿਹੜੇ ਈਰਖਾ ਕਰਨ ਵਾਲੇ ਨੇ ਨਾ ਉਹਨਾਂ ਦੇ ਕੋਲ ਜਪ ਤਪ ਨਹੀਂ ਉਹਨਾਂ ਕੋਲ ਕੇਵਲ ਅਹੰਕਾਰ ਹੈ ਮੁੱਚ ਦਰਸ ਬਹੁਤ ਵੱਡਾ ਬਹੁਤ ਮੋਟਾ ਬਹੁਤ ਵੱਡੇ ਅਹੰਕਾਰੀ ਨੇ ਤੇ ਸਾਹਿਬ ਨੇ ਨਾਲ ਬਖਸ਼ਿਸ਼ ਕੀਤੀ ਕਹਿਣ ਲੱਗੇ ਹੇ ਮੇਰੇ ਮਾਲਕਾ ਕਿ ਲੱਭ ਵਿਣਾ ਹੈ ਮਾਨਸਾ ਇੱਕ ਉਹ ਹੰਕਾਰੀ ਨੇ ਤੇ ਦੂਜੇ ਲਾਲਚੀ ਨੇ ਇੱਥੇ ਅਰਥ ਕਰਾਂਗੇ ਵਿਣਾਹੇ ਦਾ ਅਰਥ ਹੁੰਦਾ ਵਿਨਾਸ਼ ਹੋਣਾ ਮਾਨਸਾ ਦਾ ਅਰਥ ਹੈ ਮਨੁੱਖਾਂ ਨੂੰ ਜਿਉਂ ਪਾਣੀ ਬੂਰ ਜਿਵੇਂ ਨਿਰਮਲ ਪਾਣੀ ਦੇ ਉੱਤੇ ਬੂਰ ਪੈ ਜਾਏ ਤੇ ਪਾਣੀ ਖਰਾਬ ਹੋ ਜਾਂਦਾ ਹੈ ਚੇਤੇ ਰੱਖੋ ਬੰਦਾ ਹੈ ਰਾਮ ਕੀ ਅੰਸ਼ ਜੇ ਲਾਲਚ ਦਾ ਬੂਰ ਪੈ ਜਾਏ ਤੇ ਇਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਹੰਕਾਰੀ ਨੇ ਹੋਰ ਮੁੱਚ ਗਰੂਰ ਤੇ ਦੂਜੇ ਲਾਲਚੀ ਨੇ ਸਾਹਿਬ ਕਹਿੰਦੇ ਨੇ ਜਿਵੇਂ ਪਾਣੀ ਨਾਸ਼ ਹੋ ਗਿਆ ਇਸੇ ਤਰ੍ਹਾਂ ਅੰਦਰ ਨਾਸ਼ ਹੋ ਗਏ ਤੇ ਦੇਖੋ ਗੁਰੂ ਅੰਗਦ ਸਾਹਿਬ ਕੋਲ ਜਪ ਤਪ ਹੈ ਪਰ ਨਾਲ ਨਿਮਰਤਾ ਹੈ ਮੁੱਚ ਗਰੂਰ ਨਹੀਂ ਤੇ ਖਡੂਰ ਸਾਹਿਬ ਦੀਆਂ ਦੋ ਘਟਨਾਵਾਂ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਦੀ ਸਹਿਨਸ਼ੀਲਤਾ ਅੰਦਰ ਦੇ ਜਪ ਤਪ ਦੀ ਵਿਆਖਿਆ ਕਰਦੀਆਂ ਪਹਿਲੀ ਘਟਨਾ ਹੈ ਅੱਜ ਜੋਗੀ ਤੁਰੇ ਨੇ ਕਹਿਣ ਲੱਗੇ ਸੁਣਿਆ ਕਿ ਅਚਲ ਸ਼ਬਦ ਸਨ ਅਚਲ ਅਜਿੱਤ ਤੇ ਅਚੁੱਕ ਜਿਹੜਾ ਕਿਸੇ ਅੱਗੇ ਨਹੀਂ ਚੁੱਕਿਆ ਅਜਿੱਤ ਜਿਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਚੁੱਕ ਸਕੀ ਬਾਬਾ ਨਾਨਕ ਸੁਣਿਆ ਕਿਸੇ ਗ੍ਰਿਸ਼ਤੀ ਅੱਗੇ ਚੁੱਕ ਗਿਆ ਅਜਿੱਤ ਤੇ ਅਚੁੱਕ ਕਿਸੇ ਅੱਗੇ ਚੁੱਕ ਗਿਆ ਚਲੋ ਦੇਖ ਕੇ ਆਈਏ ਕਿ ਬਾਬੇ ਵਾਲੇ ਗੁਣ ਹੈ ਕਿਉਂਕਿ ਗੋਸ਼ਟਾਂ ਹੋਈਆਂ ਸਨ ਖਡੂਰ ਆਏ ਸੱਚੇ ਪਾਤਸ਼ਾਹ ਕਿਰਪਾਲੂ ਬੱਚਿਆਂ ਵਿੱਚ ਬੈਠੇ ਸਨ ਮਨ ਚ ਆਇਆ ਇਹ ਕਿ ਬਾਬਾ ਨਾਨਕ ਕਿਹਨੂੰ ਥਾਪ ਗਿਆ ਗੱਦੀ ਤੇ ਆਖਿਰ ਫਿਰ ਵੀ ਉਹਨਾਂ ਦੀ ਕਮਾਈ ਦੀ ਕਿਤੇ ਨਾ ਕਿਤੇ ਲੇਸ਼ ਮਾਤਰ ਹੋਣ ਬੋਲਦੀ ਸੀ ਇਹਦੇ ਵਿੱਚ ਲੋਹਰੀਪਾ ਆਇਆ ਮਛੰਦਰ ਨਾਥ ਆਇਆ ਆ ਕੇ ਜਦੋਂ ਗੁਰੂ ਸਾਹਿਬ ਦੇ ਕੋਲ ਬੈਠਿਆਂ ਥੋੜਾ ਜਿਹਾ ਟਿਕਾਣਾ ਮਿਲਿਆ ਪਹਿਲਾ ਸਵਾਲ ਉਹਨਾਂ ਪਹਿਲਾ ਪ੍ਰਸ਼ਨ ਕੀਤਾ ਗੁਰੂ ਅੰਗਦ ਸਾਹਿਬ ਨੂੰ ਕਿ ਕਿਹੜੇ ਗੁਣ ਸਨ ਜਿਨ੍ਹਾਂ ਕਰਕੇ ਗੁਰੂ ਨਾਨਕ ਤੁਹਾਡੇ ਤੇ ਰੀਝ ਗਏ ਕਿਹੜੇ ਗੁਣ ਸਨ ਕਿਹੜੀ ਘਾਲਣਾ ਘਾਲੀ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਸੁਣਿਆ ਤੁਹਾਡੇ ਚਰਨਾਂ ਵਿੱਚ ਮੱਥਾ ਟੇਕ ਗਏ ਜਦੋਂ ਨਾਨਕ ਸ਼ਬਦ ਸੁਣਿਆ ਤੇ ਗੁਰੂ ਅੰਗਦ ਸਾਹਿਬ ਦੇ ਨੇਤਰ ਸੇਜਲ ਹੋ ਗਏ ਫਿਰ ਉਹ ਪੁੱਛਦੇ ਨੇ ਸਾਨੂੰ ਦੱਸੋ ਅਸੀਂ ਪੁੱਛਣ ਆਇਆ ਗੁਰੂ ਨਾਨਕ ਸਾਹਿਬ ਕਿਵੇਂ ਝੁਕੇ ਹਜ਼ੂਰ ਕਹਿਣ ਲੱਗੇ ਕੋਈ ਘਾਲਣਾ ਨਹੀਂ ਕੋਈ ਕਮਾਈ ਨਹੀਂ ਕਹਿਣ ਲੱਗੇ ਆਖਰ ਅੱਜ ਤਖ਼ਤ ਦੇ ਮਾਲਕ ਹੋ ਉੱਥੇ ਫਿਰ ਬੜੀ ਸੋਹਣੀ ਉਦਾਹਰਨ ਦਿੱਤੀ ਨਿਮਰਤਾ ਹੋਰ ਮੁੱਚ ਗੁਰੂਰ ਪਰ ਗੁਰੂ ਅੰਗਦ ਸਾਹਿਬ ਕੋਲ ਜਪ ਹੈ ਤਪ ਹੈ ਸੰਜਮ ਹੈ ਨਿਮਰਤਾ ਹੈ ਖਡੂਰ ਵੱਸ ਰਿਹਾ ਹੈ ਕਹਿਣ ਲੱਗੇ ਬੱਚਾ ਸੀ ਚਿੱਕੜ ਵਿੱਚ ਡਿੱਗਾ ਮਿੱਟੀ ਨਾਲ ਭਰਿਆ ਤੇ ਚਿੱਕੜ ਵਿੱਚ ਹੱਥ ਪੈਰ ਮਾਰਦਾ ਸੀ ਭਿੱਜਾ ਪਿਆ ਸੀ ਚਿੱਕੜ ਨਾਲ ਤੇ ਉੱਚੀ ਉੱਚੀ ਪੁਕਾਰਦਾ ਪਿਆ ਸੀ ਇੱਕ ਰਾਹੀ ਕੋਲੋਂ ਲੰਘਿਆ ਮਨ ਵਿੱਚ ਤਰਸ ਆਇਆ ਉਹਨੇ ਚਿੱਕੜ ਵਿੱਚ ਲਿਬੜੇ ਕੋਈ ਬੱਚੇ ਨੂੰ ਚੁੱਕ ਕੇ ਬਾਹਰ ਕੱਢਿਆ ਪਾਣੀ ਨਿਰਮਲ ਨਾਲ ਧੋਤਾ ਧੋਣ ਲੱਗਿਆ ਸੋਹਣੀ ਪੁਸ਼ਾਕ ਬਾਅਦ ਵਿੱਚ ਪਾ ਕੇ ਤੇ ਉਸ ਬੱਚੇ ਨੂੰ ਕੁਝ ਸਮਾਂ ਆਪਣੀ ਗੋਦ ਵਿੱਚ ਬਿਠਾਇਆ ਤੇ ਤੁਰ ਲੱਗਿਆ ਆਪਣੀ ਤਖ਼ਤ ਤੇ ਬਿਠਾ ਗਿਆ ਕਹਿੰਦੇ ਚਿੱਕੜ ਵਿੱਚ ਡਿੱਗਾ ਹੋਇਆ ਜਦੋਂ ਬਜ਼ੁਰਗ ਝੁਕਿਆ ਇਹਦੇ ਵਿੱਚ ਬੱਚੇ ਦਾ ਗੁਣ ਹੈ ਕਿ ਝੁਕਣ ਵਾਲੇ ਦੀ ਕਿਰਪਾ ਹੈ ਕਹਿਣ ਲੱਗੇ ਨਹੀਂ ਬੱਚੇ ਦਾ ਗੁਣ ਨਹੀਂ ਝੁਕਣ ਵਾਲਾ ਜਿਹੜਾ ਹੱਥ ਪਕੜ ਕੇ ਖਿੱਚਣ ਵਾਲਾ ਉਹਦੀ ਕਿਰਪਾ ਹੈ ਕਹਿੰਦੇ ਪਤਾ ਨਹੀਂ ਕਦੋਂ ਦੇ ਚਿੱਕੜ ਵਿੱਚ ਡਿੱਗੇ ਸਨ ਹੱਥ ਪੈਰ ਮਾਰਦੇ ਸਨ ਕਰਤਾਰਪੁਰ ਗੁਰੂ ਨਾਨਕ ਸਾਹਿਬ ਲੰਘੇ ਪਹਿਲਾਂ ਚਿੱਕੜ ਵਿੱਚੋਂ ਡਿੱਗਿਆਂ ਨੂੰ ਪਕੜ ਕੇ ਬਾਹੋਂ ਬਾਹਰ ਕੱਢਿਆ 7 ਸਾਲ ਤੋਂ ਬੇਰਹਿ ਧੋ ਧੋ ਕੇ ਜਾਣ ਲੱਗਿਆ ਆਪਣਾ ਚੋਲਾ ਦੇ ਗਏ ਤੇ ਜਾ ਕੇ ਜਾਣ ਲੱਗਿਆ ਆਪਣਾ ਤਖ਼ਤ ਦੇ ਗਏ ਕਹਿੰਦੇ ਨੇ ਸਿਰਫ ਮੇਰਾ ਜੇ ਸੱਚ ਜਾਣੋ ਮੇਰੀ ਕੋਈ ਘਾਲਣਾ ਨਹੀਂ ਮੇਰ ਹੈ ਇੱਥੇ ਫਿਰ ਇਹ ਸ਼ਲੋਕ ਉਚਾਰਿਆ ਜਿਹੜਾ ਅਸੀਂ 2 ਦਿਨ ਪਹਿਲਾਂ ਵੀ ਪੜਿਆ ਸੀ ਕਿ ਸ਼ਾਇਦ ਕੱਲ ਜਦੋਂ ਕਹਿਣ ਲੱਗੇ ਦਾਤ ਕਿਹੜੀ ਘਾਲਣਾ ਨਾਲ ਮਿਲੀ ਕਹਿਣ ਲੱਗੇ ਨਹੀਂ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ ਸੁਣ ਕੇ ਫਿਰ ਕਹਿਣ ਲੱਗੇ ਕਿਰਪਾ ਕਰੋ ਕੁਛ ਮੰਗੋ ਅਸੀਂ ਦੇਣ ਆਏ ਹਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਦੇਖੋ ਸ਼ਬਦ ਵਰਤੇ ਕਹਿਣ ਲੱਗੇ ਕੀ ਦਿਓਗੇ ਖਜ਼ਾਨੇ ਇੰਨੇ ਕੁ ਬਾਪੂ ਦੇ ਗਿਆ ਜਿੰਨੀ ਦੇਰ ਤੱਕ ਧਰਤੀ ਦਾ ਟੁਕੜਾ ਰਹਿ ਗਿਆ ਨਾ ਮੁੱਕਣਾ ਹੀ ਨਹੀਂ ਬਾਬੇ ਨਾਨਕ ਦੇ ਸਿੱਖ ਨੂੰ ਝੋਲੀ ਅੱਡਣ ਦੀ ਲੋੜ ਹੀ ਕੋਈ ਨੀ, ਜਾਪੇ ਤਾਪੇ ਸਿਮਰਨ ਏ, ਨਾਮ ਏ, ਲੰਗਰ ਏ, ਸਭ ਕੁਝ ਹੈ। ਕਹਿਣ ਲੱਗੇ ਅਸੀਂ ਬਚਨ ਕੇ ਬਲੀ ਹਾਂ, ਕੁਝ ਮੰਗੋ। ਹੱਸ ਕੇ ਕਹਿਣ ਲੱਗੇ ਜੇ ਬਚਨ ਕੇ ਬਲੀ ਹੋ ਨਾ ਤੇ ਰੱਬ ਦੇ ਘਰੋਂ ਸਾਡੀ ਝੋਲੀ ਵਿੱਚ ਨਿਮਰਤਾ ਪਵਾ ਦਿਓ, ਗਰੀਬੀ ਦਵਾ ਦਿਓ, ਗਰੀਬੀ ਤਬ ਖਾ ਗਏ ਇੱਕੋਦਮ। ਫਿਰ ਹਜ਼ੂਰ ਨੇ ਕਿਹਾ ਜੇ ਬਚਨ ਕੇ ਬਲੀ ਹੋ ਤੇ ਨਿਮਰਤਾ ਦਵਾਓ। ਕਹਿੰਦੇ ਨੇ ਇੱਕੋਦਮ ਚੁਫਾਲ ਡਿੱਗ ਪਿਆ। ਕਹਿਣ ਲੱਗੇ ਬਾਬਾ ਕਿਸ ਨੂੰ ਟਿਕਾ ਗਿਆ ਹੈ ਆਪਣੇ ਤਖ਼ਤ ਤੇ, ਐਵੇਂ ਭਰਮ ਵਿੱਚ ਪੈ ਗਏ, ਜੈਸਾ ਤੂੰ ਤੈਸਾ ਇਹ। ਕਹਿਣ ਲੱਗੇ ਦਿਓ ਨਿਮਰਤਾ, ਤੇ ਕਹਿਣ ਲੱਗੇ ਸੱਚ ਜਾਣਿਓ ਲੋਕ ਜਪ ਤਪ ਕਰਕੇ ਕਰਾਮਾਤਾਂ ਅਸੀਂ ਲਿਆਏ ਆ, ਸ਼ਕਤੀਆਂ ਲਿਆਏ ਆ। ਕਹਿਣ ਲੱਗੇ ਕਮਾਈ ਕਰਕੇ ਨਿਮਰਤਾ ਦਾ ਭਾਂਡਾ ਹੀ ਬਾਬਾ ਨਾਨਕ ਖੋ ਕੇ ਲੈ ਆਇਆ, ਇਹਤੋਂ ਵੱਧ ਨਿਮਰਤਾ ਕਿਤੇ ਨਹੀਂ ਮਿਲਦੀ। ਤੇ ਕਿਤੇ ਹੈ ਗੁਰੂ ਸਾਹਿਬ ਦੇ ਘਰ ਦੀ ਨਿਮਰਤਾ? ਇੰਨੇ ਨਿਮਰ ਚਲੇ ਗਏ। ਬੰਦਗੀ ਕਰਨ ਵਾਲੇ ਨੂੰ ਕਹਿੰਦੇ ਨੇ ਉੱਚੀ ਜਾਤ ਵਾਲਿਆ, ਜੇ ਤੂੰ ਸਿਮਰਨ ਕਰਨਾ ਤੇ ਮੈਂ ਤੇਰੇ ਤੋਂ ਕੁਰਬਾਨ ਜਾਣਾ। ਕਹਿੰਦੇ ਨੇ ਬਾਬਾ ਰਵਿਦਾਸ ਜੇ ਲੋਕਾਂ ਦੇ ਧੱਕੇ ਖਾ ਕੇ ਤਾਂ ਵੀ ਤੂੰ ਰੱਬ ਨਾਲ ਜੁੜਿਆ, ਚਮੜੇ ਦਾ ਕੰਮ ਕਰਨਾ, ਤੂੰ ਚਮੜੇ ਦੀ ਜੁੱਤੀ ਨਾ ਪਾ, ਮੇਰੇ ਤਨ ਦਾ ਚਮੜਾ ਬਣਾ ਕੇ ਆਪਣੇ ਪੈਰਾਂ ਵਿੱਚ ਪਾ ਲੈ, ਮੈਂ ਤੇਰੇ ਤੋਂ ਬਾਹਰ ਨਹੀਂ ਜਾਣਾ। ਨਿਮਰਤਾ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸੁਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੁਣੇ। ਇੰਨੀ ਨਿਮਰਤਾ ਲੈ ਕੇ ਆਏ, ਕੇਸਰ ਕੁਛ ਮਿਰਗ ਮੈਂ ਕਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਗੀ ਸਰਦੈ ਪਰਮਲ ਕਰਨਾ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਦੇ ਦਿਓ ਨਿਮਰਤਾ, ਇੰਨੀ ਨਿਮਰਤਾ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ਼ ਧੂੜ ਤਿਨਾ ਕੀ। ਦੇ ਦਿਓ ਨਿਮਰਤਾ ਜੋਗੀ ਜੀ, ਧੂੜ ਤਿਨਾ ਕੀ ਜੇ ਮਿਲਾ ਜੀ ਕਹੁ ਨਾਨਕ ਕੀ, ਅਰਦਾਸ ਬਦ ਬਖਤ ਹਮਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜੰਗ ਤੁਰਾ ਤੇਰੇ ਚਾਕਰਾ ਤਾਂ ਖਾਸ। ਬਸ ਚੁਫਾਲ ਡਿੱਗਦਾ ਬਾਬਾ, ਜੈਸਾ ਗੁਰੂ ਨਾਨਕ ਤੈਸੇ ਤੁਸੀਂ ਪਿਆਰਿਓ। ਹੋਰ ਮੁੱਚ ਗਰੂਰ, ਤੇ ਇੱਥੇ ਇੱਕ ਹੋਰ ਬੈਠਾ ਜਿਹੜਾ ਹੰਕਾਰੀ ਬਣਿਆ, ਉਹਦੇ ਵੱਲ ਥੋੜਾ ਜਿਹਾ ਇਸ਼ਾਰਾ ਕਰਨਾ। ਇਸ ਪੌੜੀ ਦੀ ਇਹ ਰਮਜ ਹੈ, ਵੈਸੇ ਅਸਲ ਵਿੱਚ ਸੱਤਾ ਜੀ ਨਾ ਸਾਖੀਕਾਰ ਨਹੀਂ ਟੀਕਾਕਾਰ ਇਹ ਸ਼ਬਦ ਕਹਿੰਦੇ ਨੇ। ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਕਹਿ ਰਹੇ ਸਨ, ਸੱਚੇ ਪਾਤਸ਼ਾਹ ਤੁਸੀਂ ਜਪ ਤਪ ਸੰਜਮ ਨਿਰਮਿਤ ਨਿਮਰਤਾ ਵਾਲੇ ਹੋ, ਅਸੀਂ ਹੰਕਾਰੀ ਤੇ ਨਿੰਦਕ ਬਣ ਗਏ। ਪਰ ਖਡੂਰ ਸਾਹਿਬ ਇੱਕ ਗਰੂਰ ਹੰਕਾਰੀ ਹੈ, ਉਹਦਾ ਨਾਮ ਸੀ ਸ਼ਿਵਨਾਥ ਤਪਾ, ਧਿਆਨ ਦਿਆ ਜੀ। ਹੋਰ ਮੁੱਚ ਗਰੂਰ, ਖਡੂਰ ਦੀ ਗੱਲ ਚੱਲ ਰਹੀ ਹੈ। ਕਹਿੰਦੇ ਗੁਰੂ ਸਾਹਿਬ ਕੋਲ ਜਪ ਹੈ, ਤਪ ਹੈ, ਸੰਜਮ ਹੈ, ਇੱਥੇ ਇੱਕ ਹੋਰ ਬੈਠਾ ਜਿਹੜਾ ਅੱਤ ਦਾ ਹੰਕਾਰੀ ਗਰੂਰ ਵਿੱਚ ਹੈ। ਜੇ ਅੱਜ ਮੀਂਹ ਨਹੀਂ ਪਿਆ ਤੇ ਖੈਰੇ ਜੱਟ ਇਕੱਠੇ ਹੋਏ, ਸਾਰਾ ਪਿੰਡ ਖੈਰਿਆਂ ਦਾ ਸੀ, ਖੈਰੇ ਜੱਟ ਹੋਏ ਇਕੱਠੇ ਕਿ ਸ਼ਿਵਨਾਥ ਤੱਬੇ ਨੂੰ ਕਹਿੰਦੇ ਨੇ ਬਾਬਾ ਐਤਕੀ ਮੀਂਹ ਨਹੀਂ ਪੈਂਦਾ, ਫਸਲਾਂ ਦਾ ਬੜਾ ਬੁਰਾ ਹਾਲ ਹੈ। ਕਹਿਣ ਲੱਗਾ ਮੀਂਹ ਪੈਣਾ ਵੀ ਕੁਛ ਨਹੀਂ। ਕਿਉਂ ਨਹੀਂ ਪੈਣਾ ਜੀ? ਕਹਿਣ ਲੱਗੇ ਇਸ ਕਰਕੇ ਨਹੀਂ ਪੈਣਾ ਹੈ ਕਿ ਗ੍ਰਿਸ਼ਤੀ ਗੁਰੂ ਬਣਿਆ ਬੈਠਾ ਹੈ। ਪੁੱਛਿਆ ਕਿਹੜਾ? ਗੁਰੂ ਅੰਗਦ ਸਾਹਿਬ। ਕਹਿਣ ਲੱਗੇ ਏਡਾ ਵੱਡਾ ਇੱਥੇ ਪਾਪ ਹੁੰਦਾ ਪਿਆ, ਗ੍ਰਿਸ਼ਤੀ ਨੂੰ ਤੁਸੀਂ ਮੱਥੇ ਟੇਕ ਦਿਓ, ਗ੍ਰਿਸ਼ਤੀ ਅੱਗੇ ਪੇਟਾਵਾਂ ਰੱਖ ਦਿਓ, ਕਾਲ ਪੈਣਾ, ਇੱਥੇ ਤਾਂ ਲੋਕ ਮਰਨੇ ਨੇ। ਕਹਿਣ ਲੱਗੇ ਕਿਵੇਂ ਹੋਵੇ? ਕਹਿੰਦਾ ਇਹਨੂੰ ਪਹਿਲਾਂ ਪਿੰਡੋਂ ਬਾਹਰ ਕੱਢੋ। ਦੇਖੋ ਨਿਮਰਤਾ ਪਿਆਰਿਓ, ਖਡੂਰ ਦੀ ਘਟਨਾ ਹੈ, ਇਸ ਕਰਕੇ ਮੈਂ ਅਰਜ਼ ਕਰ ਰਿਹਾ, ਇਸ ਸ਼ਬਦ ਨਾਲ ਟੋਕ ਰਿਹਾ ਹੈ। ਕਹਿਣ ਲੱਗੇ ਬਾਹਰ ਕੱਢੋ, ਖੈਰੇ ਜੱਟ ਇਕੱਠੇ ਹੋ ਗਏ। ਜਾ ਬਾਬੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ, ਕਹਿਣ ਲੱਗੇ ਤਪਾ ਜੀ, ਸ਼ਬਦ ਤਪਾ ਹੀ ਵਰਤਦੇ ਸਨ ਉਸ ਵੇਲੇ ਲੋਕ, ਤਪਾ ਜੀ ਤੁਸੀਂ ਪਿੰਡ ਛੱਡ ਜਾਓ। ਹਜ਼ੂਰ ਕਹਿਣ ਲੱਗੇ ਕਿਉਂ? ਤੁਹਾਡੇ ਕਰਕੇ ਕਾਲ ਪੈ ਗਿਆ, ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ ਪਿਆ, ਤੇ ਬਾਬਾ ਸੱਤਾ ਜੀ ਉਸ ਵੱਲ ਇਸ਼ਾਰਾ ਤਾਂ ਕਰਦੇ ਨੇ, ਹੰਕਾਰੀ ਕਹਿੰਦੇ ਨੇ ਖਡੂਰ ਉੱਜੜ ਰਿਹਾ ਹੈ, ਪਰ ਕਹਿੰਦੇ ਨੇ ਮੈਨੂੰ ਪਤਾ ਨਹੀਂ, ਜਪ ਤਪ ਤੇ ਸੰਜਮ ਨਾਲ ਖਡੂਰ ਵੱਧਦਾ ਪਿਆ ਹੈ। ਕਹਿਣ ਲੱਗੇ ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ, ਛੱਡ ਕੇ ਚਲੇ ਜੋ ਖਡੂਰ। ਹਜ਼ੂਰ ਨੇ ਕਿਹਾ ਰਜ਼ਾ ਬਹੁਤ ਵੱਡੀ ਰੱਬ ਦੀ ਹੈ, ਰਜ਼ਾ ਵਿੱਚ ਰਹਿ ਕੇ ਸੁੱਖ ਹੈ। ਕਹਿੰਦੇ ਨੇ ਰਜ਼ਾ ਨਹੀਂ, ਤੁਸੀਂ ਜਾ ਮੀਂਹ ਪਵਾਓ। ਹਜ਼ੂਰ ਨੇ ਕਿਹਾ ਮੀਂਹ ਨਹੀਂ। ਪਿੰਡ ਦੇ ਲੋਕ ਇਕੱਠੇ ਹੋਏ, ਸ਼ਿਵਨਾਥ ਤਪਾ ਅੱਗੇ ਇਹਨਾਂ ਦਾ ਲੀਡਰ ਬਣਿਆ, ਛੱਡ ਦਿਓ ਖਡੂਰ ਸਾਹਿਬ। ਹਜ਼ੂਰ ਕਿਰਪਾਲੂ ਨੇ ਆਪਣਾ ਪਰਿਵਾਰ ਆਪਣੇ ਜੀ ਲਏ, ਖਾਣ ਰਜ਼ਾਦਾ ਹੈ ਨੇੜੇ। ਕਿਰਪਾਲੂ ਦਾਤਾ ਜੀ ਨੇ ਕਿਹਾ ਅਸੀਂ ਚਲੇ ਜਾਂਦੇ ਹਾਂ, ਪਰ ਰੱਬ ਦੀ ਰਜ਼ਾ ਵਿੱਚ ਦਖਲ ਨਹੀਂ। ਪਿਆਰਿਓ ਕਈ ਵਾਰੀ ਸੋਚੀਦਾ ਇਹੋ ਜਿਹੀਆਂ ਘਟਨਾਵਾਂ ਜਦੋਂ ਆਮ ਮਨੁੱਖ ਜੀਵਨ ਵਿੱਚ ਵਾਪਰਦੀਆਂ ਨੇ, ਅਸੀਂ ਕਹਾਂਗੇ ਹੱਸ ਕੇ ਪਿੰਡੋਂ ਕੱਢ ਦਿੱਤਾ ਨਾ, ਫਿਰ ਮੇਰੇ ਸੱਚੇ ਪਾਤਸ਼ਾਹ ਸਭ ਕੁਝ ਲੈ ਕੇ ਕਹਿਣ ਲੱਗੇ ਚਲੋ ਅਸੀਂ ਪਿੰਡ ਛੱਡ ਦਿੰਦੇ ਹਾਂ, ਪਰ ਰੱਬ ਜੋ ਕਰੇਗਾ ਉਹ ਕੁਛ ਹੋਣਾ ਹੈ। ਕੁਝ ਸਿੱਖ ਨਾਲ ਨੇ ਪਿੰਡ ਛੱਡ ਦਿੱਤਾ, ਖਾਣ ਰਜ਼ਾਦੇ ਚਲੇ ਗਏ, ਪਿੱਛੋਂ ਮੀਂਹ ਨਹੀਂ ਪਿਆ। ਫਿਰ ਜਦ ਆ ਕੱਟੇ ਹੋਏ ਸ਼ਿਵਨਾਥ ਤਬੇ ਕੋਲ, ਬਾਬਾ ਜੀ ਮੀਂਹ ਨਹੀਂ, ਕਹਿੰਦਾ ਪਏਗਾ, ਠਹਿਰ ਤਾਂ ਜਾਓ, ਅਜੇ ਉਹਦੇ ਗਿਆ, ਅਜੇ ਉਹਦੇ ਕੀਟਾਣੂ ਉਹਦੇ ਅੰਸਥੇ ਦੀ ਟਿੱਕੀ ਪਈ ਹੈ, ਅਜੇ ਨਹੀਂ ਮੀਂਹ ਪੈਣਾ, ਕੁਝ ਦਿਨ ਰੁਕ ਜਾਓ, ਮੀਂਹ ਪਏਗਾ। ਜਦੋਂ ਨਹੀਂ ਪਿਆ, ਜਦ ਅੱਖ ਗਏ ਵੀ ਬਾਬੇ ਨੇ ਕਿੰਨਾ ਤੈਨੂੰ ਪਾਪਾ ਚੋ ਲਿਆ। ਦੁਖੀ ਹੋਏ, ਕਹਿਣ ਲੱਗੇ ਤਪਾ ਜੀ ਮੀਂਹ ਪਵਾਓ। ਉਹ ਕਹਿੰਦਾ ਖਬਰਦਾਰ, ਅੱਗੇ ਕਾਲ ਪਿਆ, ਜੇ ਹੁਣ ਕੁਝ ਕਿਹਾ ਸ਼ਰਾਬ ਦੇ ਕੇ ਸਾਰੇ ਮਾਰ ਦਿਆਂ। ਉਹ ਡਰ ਗਏ, ਗੁਰੂ ਬਾਹਰ ਤੋਰ ਦਿੱਤਾ। ਅੱਜ ਬਾਬਾ ਅਮਰਦਾਸ ਬਾਸਰ ਕੇ ਤੋਂ ਆਏ, ਆ ਕੇ ਦੇਖਿਆ ਗੁਰੂ ਸਾਹਿਬ ਦਾ ਘਰ ਸੁਣਿਆ, ਕੋਈ ਜੀ ਨਹੀਂ, ਨਾ ਮਾਤਾ ਖੀਵੀ, ਨਾ ਲੰਗਰ, ਨਾ ਕੁਛ, ਨਾ ਕੋਈ ਸਿੱਖ। ਸ਼ਾਮ ਨੂੰ ਆਏ, ਆ ਕੇ ਪੁੱਛਦੇ ਨੇ ਵੀ ਗੁਰੂ ਸਾਹਿਬ ਕਿੱਥੇ ਗਏ। ਪਿੰਡ ਵਿੱਚ ਕੁਝ ਬਜ਼ੁਰਗ ਬੈਠੇ ਸਨ, ਖੰਡੂਰ, ਕਹਿਣ ਲੱਗੇ ਪਿੰਡੋਂ ਕੱਢ ਦਿੱਤੇ, ਇਹ ਸ਼ਬਦ ਵਰਤੇ। ਹੁਣ ਉਹ ਸਿੱਖ ਹੈ ਪਿਆਰਿਓ, ਉਸ 70 ਸਾਲ ਦੇ ਬਜ਼ੁਰਗ ਨੂੰ ਇੱਕ ਵੀਰ ਰਸ ਆਇਆ, ਕਿਉਂਕਿ ਗੁਰੂ ਦੀ ਗੱਲ ਸੁਣ ਕੇ ਗੁਰੂ ਕੱਢ ਦਿੱਤਾ। ਬਜ਼ੁਰਗ ਬਾਬਾ ਕਹਿਣ ਲੱਗਾ, ਕੌਣ ਹੈ ਮੇਰੇ ਗੁਰੂ ਨੂੰ ਕੱਢਣ ਵਾਲਾ? ਸਾਰੀ ਗੱਲ ਸਮਝਾਈ ਵੀ ਸ਼ਿਵਨਾਥ ਤਪਾ ਕਹਿੰਦਾ ਗ੍ਰਿਸ਼ਤੀ ਹੈ, ਮੀਂਹ ਤਾਂ ਪੈ ਗਿਆ, ਇਹਨੂੰ ਪਿੰਡੋਂ ਬਾਹਰ ਕੱਢੋ। ਬਾਬਾ ਅਮਰਦਾਸ ਕਹਿਣ ਲੱਗੇ, ਫਿਰ ਪਿਆ? ਕਹਿਣ ਲੱਗੇ ਨਹੀਂ ਪਿਆ। ਕਹਿੰਦੇ ਮੈਂ ਪਵਾਵਾਂਗਾ, ਇਹ ਗੱਲ ਧਿਆਨ ਦਿਓ, ਜੇ ਸਿੱਖ ਹੈ। ਕਹਿਣ ਲੱਗੇ ਮੇਰੇ ਗੁਰੂ ਨੂੰ ਬਾਹਰ ਕੱਢਿਆ, ਮੀਂਹ ਮੈਂ ਪਵਾਂਗਾ। ਪਿੰਡ ਵਾਲੇ ਕਹਿਣ ਲੱਗੇ, ਦੱਸੋ ਅਸੀਂ ਕੀ ਕਰ ਸਕਦੇ ਹਾਂ, ਸਾਡਾ ਤਪੇ ਨਾਲ ਕੋਈ ਸੰਬੰਧ ਨਹੀਂ, ਸਾਡਾ ਸੰਬੰਧ ਪੈਲੀ ਨਾਲ, ਅਸੀਂ ਮਰ ਚੱਲੇ ਹਾਂ, ਕੁਝ ਮੀਂਹ ਚਾਰ ਕਣੀਆਂ ਪੈਣ ਤਾਂ ਅੰਨ ਹੋਣਾ। ਕਹਿਣ ਲੱਗੇ ਮੀਂਹ ਪਏਗਾ, ਇਸ ਤਪੇ ਨੂੰ ਇੱਕ ਪਾਸੇ ਬਲਦ ਜੋਵੋ, ਦੂਜੇ ਪਾਸੇ ਪੰਜਾਲੀ ਵਿੱਚ ਇਹਨੂੰ ਜੋਵੋ। ਧਿਆਨ ਦਿਆ ਜੀ, ਕੋਈ ਸੱਜਣ ਕਹਿੰਦੇ ਨੇ ਖਿੱਚ ਕੇ ਧੂ ਕੇ, ਪਰ ਤਵਾਰੀਖ ਵਿੱਚ ਲਿਖਿਆ, ਕਹਿਣ ਲੱਗੇ ਇਹਨੂੰ ਪਕੜ ਕੇ ਇਹਦੇ ਗਲ ਚ ਪਾਓ ਰੱਸਾ, ਇੱਕ ਪਾਸੇ ਅੜਕ ਬਲਦ, ਅੜਕ ਵੈਰ ਕਾ ਜਿਹੜਾ ਪਹਿਲੀ ਵਾਰ, ਕਿਉਂਕਿ ਉਹ ਬੜਾ ਭੱਜਦਾ ਜਿਹੜਾ ਪਹਿਲਾ ਹੁੰਦਾ, ਦੂਜੇ ਪਾਸੇ ਸ਼ਿਵਨਾਥ ਜੋ, ਤੇ ਮੈਂ ਤੁਹਾਨੂੰ ਕਹਿੰਦਾ ਗੁਰੂ ਨਾਨਕ ਮੇਹਰ ਕਹੇਗਾ, ਜਿੱਧਰ ਲਿਜਾਓਗੇ ਮੀਂਹ ਪਏਗਾ। ਬਾਬਾ ਬਹਿ ਗਿਆ ਖਡੂਰ, ਕਿਉਂਕਿ ਸ਼ਬਦ ਅੰਦਰ ਨੂੰ ਖਿੱਚ ਕੇ ਲੈ ਗਿਆ, ਗੁਰੂ ਕੱਢ ਦਿੱਤਾ। ਸਹਿਬ ਸੰਕਟ ਵੈ ਸੇਵਕ ਭਜੈ, ਸਿੱਖ ਨਹੀਂ ਫਿਰ ਸੁਣ ਸਕਦਾ, ਸਭ ਕੁਝ ਦਾਰ ਤੇ ਲਾ ਸਕਦਾ, ਝਿੜਕਾਂ ਨਹੀਂ ਖਾ ਸਕਦਾ, ਪਰ ਚੇਤੇ ਰੱਖਿਓ ਇਹ ਨਹੀਂ ਸਹਿ ਸਕਦਾ ਮੇਰੇ ਗੁਰੂ ਨੂੰ ਕੋਈ ਕੱਢੇ। ਦੂਜੇ ਦਿਨ ਕਹਿਣ ਲੱਗੇ ਸ਼ਿਵਨਾਥ ਪਵਾਓ ਮੀਂਹ, ਚੁੱਪ ਕਰ ਗਿਆ, ਕਹਿਣ ਲੱਗਾ ਨਹੀਂ। ਉਹ ਕਹਿਣ ਲੱਗੇ ਜੇ ਨਹੀਂ ਤੇ ਲੱਗ ਅੱਗੇ। ਮੁੰਡੇ ਚਾਰ ਕੁ ਬੁੱਢੇ ਨੇ ਕਿਹਾ, ਮੁੰਡੇ ਲਿਆਓ ਪੰਜਾਲੀ, ਅੜਕ ਵੈੜਕਾ ਇੱਕ ਪਾਸੇ ਜੋ, ਖੱਬੇ ਪਾਸੇ ਉਹਨੂੰ ਜੋ, ਸੱਜੇ ਪਾਸੇ ਇਹਨੂੰ ਜੋ, ਕਿਉਂਕਿ ਸੱਜੇ ਵਾਲੇ ਤੇ ਭਾਰ ਚੋਖਾ ਪੈਂਦਾ ਸੀ ਪੰਜਾਲੀ ਜਦੋਂ ਚੋਨੇ, ਖੱਬੇ ਨੂੰ ਜੋ ਵੈੜਕਾ, ਸੱਜੇ ਨੂੰ ਜੋ ਤਪਾ, ਤਪਾ ਕਹਿ ਭਸਮ ਕਰਨਾ। ਬਾਬਾ ਅਮਰਦਾਸ ਕਹਿੰਦਾ ਕੋਈ ਗੱਲ ਤੂੰ ਜੋ ਸੀ ਪਿਆਰੇ, ਉਹ ਤਪਾ ਜੋਇਆ, ਇੱਕ ਛਾਂਟ ਵੜਕ ਨੂੰ ਤੇ ਇੱਕ ਛਾਂਟ ਤਪੇ ਨੂੰ। ਛਾਂਟ ਸਮਝਦੇ ਹੋ ਤੁਸੀਂ, ਆਪਾਂ ਬਾਂਸ ਨਾਲ ਅੱਗੇ ਚਮੜੇ ਦੇ ਟੁਕੜੇ ਲਾਏ ਹੁੰਦੇ ਸਨ, ਇੱਕ ਛਾਂਟ ਛਾਂਟਾ ਉਹਨੂੰ ਤੇ ਇੱਕ ਉਹਨੂੰ। ਹੁਣ ਵੈੜਕਾ ਖਿੱਚੇ ਤੇ ਨਾਲ ਤਪੇ ਨੂੰ, ਉਹਨਾਂ ਨੇ ਕੱਲੀ ਪੰਜਾਲੀ ਦੀ ਉਹ ਲੱਕੜ ਨਹੀਂ ਪਾਈ, ਨਾਲ ਉਹਨਾਂ ਘੁੱਟ ਕੇ ਰੱਸੇ ਨਾਲ ਵੀ ਬੰਨਿਆ ਵੀ ਇਹ ਨਿਕਲ ਨਾ ਜਾਏ। ਜਿੱਧਰ ਜਿੱਧਰ ਵੈੜਕੇ ਨੇ ਖਿੱਚਿਆ, ਉੱਧਰ ਉੱਧਰ ਮੀਂਹ ਪਿਆ। ਬਾਬਾ ਅਮਰਦਾਸ ਕਹਿੰਦੇ ਨੇ ਚੱਲੋ ਮੇਰੇ ਗੁਰੂ ਨੂੰ ਮੱਥਾ ਟੇਕ ਕੇ ਲੈ ਕੇ ਆਓ। ਜਦੋਂ ਕਹੇ, ਕਿਉਂਕਿ ਜੇ ਸਿੱਖੀ ਸਿਖਾਈ ਜਾ ਰਹੀ ਹੈ, ਦੇਖਿਆ ਗੁਰੂ ਸਾਹਿਬ ਦੇ ਸਾਹਮਣੇ ਗਏ, ਸਾਰਿਆਂ ਮੱਥਾ ਟੇਕਿਆ, ਸੱਚੇ ਪਾਤਸ਼ਾਹ ਬਖਸ਼ ਦੇ ਮੀਂਹ ਪੈ ਗਿਆ। ਕਹਿਣ ਲੱਗੇ ਕਿਵੇਂ ਪੈ ਗਿਆ? ਸਾਰੀ ਗੱਲ ਦੱਸੀ ਤੇ ਗੁਰੂ ਅਮਰਦਾਸ ਵੱਲ ਪਿੱਠ ਕਰ ਲਈ, ਹਜ਼ੂਰ ਨਹੀਂ ਮੁੱਖ ਕੀਤਾ, ਪਿੱਠ ਕਰ ਲਈ। ਬਾਬਾ ਅਮਰਦਾਸ ਚਰਨਾਂ ਤੇ ਚਾਹ ਪਏ, ਫਿਰ ਪਿੱਠ ਕਰ ਲਈ। ਬਜ਼ੁਰਗ ਸਨ, ਇੱਕੋ ਦਮ ਕੁੱਟ ਕੇ ਚਰਨ ਪਕੜ ਕੇ ਕਹਿਣ ਲੱਗੇ, ਸਤਿਗੁਰੂ ਮੈਨੂੰ ਬਖਸ਼ ਦੇ, ਮੇਰੇ ਤੋਂ ਕੀ ਭੁੱਲ ਹੋ ਗਈ? ਕਹਿਣ ਲੱਗੇ ਮੀਂਹ ਕਿਉਂ ਪਵਾਇਆ? ਰੱਬ ਦੀ ਰਜ਼ਾ ਵਿੱਚ ਦਖਲ ਕਿਉਂ ਮੀਂਹ ਪਵਾਇਆ? ਕਹਿਣ ਲੱਗੇ ਸੱਚੇ ਪਾਤਸ਼ਾਹ, ਮੇਰੀ ਜਿੰਦ ਕੋਈ ਕੱਢ ਲੈ, ਮੈਂ ਸਹਿ ਲਾਂਗਾ, ਜਦੋਂ ਮੇਰੇ ਸਿਰ ਦੇ ਮੇਰੇ ਅੰਦਰ ਦੇ ਬਾਦਸ਼ਾਹ ਨੂੰ ਕੋਈ ਕਦੇ ਮੇਰੇ ਤੋਂ ਸਿਆ ਨਹੀਂ ਗਿਆ, ਮੈਨੂੰ ਬਖਸ਼ ਲੈ। ਹਜ਼ੂਰ ਨੇ ਉੱਥੇ ਬਚਨ ਕਿਹਾ ਬਾਬਾ ਅਮਰਦਾਸ ਨੂੰ ਕਿ ਮੀਂਹ ਪਵਾ ਕੇ ਕਾਹਦੀ ਵਡਿਆਈ ਲੈ ਲਈ? ਉੱਥੇ ਸ਼ਲੋਕ ਉਚਾਰਿਆ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾ। ਮੀਂਹ ਪੈ ਗਿਆ ਚਾਰ ਦਿਨ, ਲੋਕ ਕਹਿ ਦੇਣਗੇ ਧੰਨ ਧੰਨ ਹੋ ਗਈ ਵਡਿਆਈ ਸਾਂਭ ਦੇ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਸਾਰਿਆ, ਇਹੀ ਤਾਂ ਖੈਦਾਂ ਨੇ ਜਿਹੜੀਆਂ ਨਾਮ ਤੋਂ ਤੋੜਦੀਆਂ ਨੇ, ਇੱਕ ਨਾ ਚਲੀਆ ਨਾਲ। ਬਾਬਾ ਅਮਰਦਾਸ ਚਰਨ ਪਕੜ ਕੇ ਕਹਿੰਦੇ ਨੇ ਅੱਜ ਬਖਸ਼ ਦਿਓ, ਅੱਜ ਤੋਂ ਬਾਅਦ ਕਦੀ ਨਹੀਂ ਖੋਵੇਗਾ। ਬਾਬਾ ਸੱਤਾ ਜੀ ਕਹਿ ਰਹੇ ਨੇ ਗੁਰਮੁਖੋ ਇੱਕ ਪਾਸੇ ਨਿਮਰਤਾ ਜਪ ਤਪ ਤੇ ਸੰਜਮ ਸਿਮਰ ਰੱਖੇ, ਹੋਰ ਮੁੱਚ ਗਰੂਰ ਇੱਥੇ ਵੱਡੇ ਹੰਕਾਰੀ ਵੀ ਨੇ। ਤੇ ਅਗਲੇ ਬਚਨ ਕੀਤਾ ਲਾਲਚੀ ਸਨ, ਲੱਭ ਗਿਣਾ ਹੈ ਮਾਨਸਾ ਜਿਨ੍ਹਾਂ ਦੇ ਅੰਦਰ ਲਾਲਚ ਹੈ ਉਹ ਇਸ ਤਰ੍ਹਾਂ ਗਲਦੇ ਨੇ ਜਿਵੇਂ ਬੂਰ ਪਾਣੀ ਨੂੰ ਖਤਮ ਕਰਦਾ ਹੈ। ਲੱਭ ਗਿਣਾ ਹੈ ਮਾਨਸਾ ਜੋ ਪਾਣੀ ਬੂਰ ਤੇ ਪਿਆਰਿਓ ਰੱਬ ਮੇਰ ਕਰੇ ਲਾਲਚ ਦਾ ਕੁੱਤਾ ਨਾ ਕਿਸੇ ਅੰਦਰ ਭੌਂਕਣ ਲੱਗ ਪਵੇ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕੁੱਤਾ ਵਫ਼ਾਦਾਰ ਰਹਿੰਦਾ ਹੈ ਤੇ ਜਿੱਦਣ ਹਲਕ ਜਾਏ ਜਿਹਦੇ ਘਰ ਦਾ ਦੁੱਧ ਪੀਂਦਾ ਉਹਨੂੰ ਵੱਢਣ ਲੱਗ ਪੈਂਦਾ ਹੈ। ਲਾਲਚੀ ਬੰਦਾ ਜਿੱਦਣ ਹੋ ਜਾਏ ਉਦਣ ਕਿਸੇ ਦੀ ਲਿਹਾਜ ਨਹੀਂ ਕਰਦਾ। ਸਤਿਗੁਰੂ ਨੇ ਕਿਹਾ ਪਿਆਰਿਆ ਮਿੱਤਰਾਂ ਦਾ ਲਾਜ ਕੀ ਲਿਹਾਜ ਕੀ। ਲਾਲਚੀ ਬੰਦਾ ਤਾਂ ਜਿਹਦਾ ਦੁੱਧ ਪੀਤਾ ਉਸ ਮਾਂ ਤੋਂ ਹੀ ਲਾਲਚ ਕਰਕੇ ਕਿਰਾਇਆ ਲੈਣ ਲੱਗ ਪੈਂਦਾ। ਤਮਹੀ ਹੈ ਨਾ ਹਜ਼ੂਰ ਨੇ ਕਿਹਾ ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਾਲੋਲ ਤੇ ਪਾਵੰਤ ਜੀਆਂ ਬਹੁ ਪ੍ਰਕਾਰਨ ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਦਿੱਤਾ ਤਬ ਲੱਜਿਆ ਕਿਸੇ ਦੀ ਪਰਵਾਹ ਨਹੀਂ। ਗੁਰੂ ਤੇਗ ਬਹਾਦਰ ਕਹਿੰਦੇ ਨੇ ਬਚ ਗਈ ਕਿਉਂਕਿ ਨਹੀਂ ਤੇ ਦਰ ਦਰ ਦਾ ਕੂਕਰ ਦੀ ਤਰ੍ਹਾਂ ਮੁਥਾਜ ਹੋ ਜਾਏਗਾ। ਸੁੱਖ ਹੈ ਖੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰਾ ਦੁਆਰ ਸਵਾਮ ਜੋ ਦੌਲਤ ਮੈਂ ਸੁਦ ਰਾਮ ਭਜਨ ਕੀ। ਸਾਹਿਬ ਕਹਿਣ ਲੱਗੇ ਲੱਭ ਬਿਨਾ ਹੈ ਮਾਨਸਾ ਉਹ ਬੰਦੇ ਬਿਨਾ ਹੈ ਦਰ ਤੇ ਨਾਸ਼ ਹੋ ਜਾਂਦੇ ਨੇ ਜੋ ਪਾਣੀ ਬੂਰ। ਤੇ ਗੁਰੂ ਅੰਗਦ ਸਾਹਿਬ ਜੀ ਤੁਹਾਡੇ ਕੋਲ ਗਰੂਰ ਨਹੀਂ ਤੁਹਾਡੇ ਕੋਲ ਨੂਰ ਹੈ। ਉਹ ਕੀ ਹੈ ਵਰੇ ਹੈ ਵਰਦਾ ਪਿਆ ਹੈ ਵਰੇ ਹੈ ਵਰ ਰਿਹਾ ਹੈ ਦਰ ਕਹਾ ਗੁਰੂ ਕੀ। ਗੁਰੂ ਕੀ ਦਰ ਤੇ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੇ ਵਿੱਚੋਂ ਵਰ ਰਿਹਾ ਹੈ ਬਰਸਾਤ ਹੋ ਰਹੀ ਹੈ ਝੜੀ ਲੱਗੀ ਹੈ ਕਾਹਦੀ ਕੁਦਰਤੀ ਨੂਰ ਰੂਹਾਨੀਅਤ ਦੀ ਝੜੀ ਲੱਗੀ ਹੈ। ਜਿੱਤ ਸੁਹਾਸ ਨੰਦ ਪਈ ਤੂੰ ਉਹ ਥਰੂਰ ਥਰੂਰ ਦਾ ਅਖਰੀ ਅਰਥ ਹੁੰਦਾ ਅੱਤ ਦਾ ਠੰਡਾ ਜਿੱਥੇ ਬੰਦਾ ਬਿਲਕੁਲ ਹੱਥ ਜੰਮ ਜਾਣ ਬਹੁਤ ਠੰਡਕ। ਕਹਿੰਦੇ ਸੱਚੇ ਪਾਤਸ਼ਾਹ ਤੁਹਾਨੂੰ ਕੋਈ ਪਿੰਡੋ ਕਰਦਾ ਤੂੰ ਵੀ ਤੂੰ ਸਾਗਰ ਸ਼ੀਤਲ ਠੰਡਾ ਹੈ ਥਰੂਰ ਹੈ ਇੰਨਾ ਠੰਡਾ ਹੈ ਜਿੱਤ ਸੋ ਹੱਥ ਨਾ ਲੱਭੀ ਕਿਸੇ ਬੰਦੇ ਦੀ ਸਮਰੱਥਾ ਨਹੀਂ ਕਿ ਤੇਰਾ ਕੋਈ ਥਾਂ ਪਾ ਸਕੇ ਤੂੰ ਨਹੀਂ ਲੱਭਿਆ ਜਾ ਸਕਦਾ ਤੇਰੀ ਥਾਂ ਨਹੀਂ ਪਾਈ ਜਾ ਸਕਦੀ। ਜਿੱਤ ਸੋ ਹੱਥ ਨਾ ਲੱਭੀ ਤੂੰ ਉਹ ਥਰੂਰ ਤੇ ਤੇਰੇ ਵਿੱਚ ਹੈ ਪਤਾ ਕੀ ਨੌ ਨਿਧ ਨਾਮ ਨਿਧਾਨ ਹੈ ਨਾਮ ਦਾ ਖਜ਼ਾਨਾ ਹੀ ਨੌ ਨਿਧਾ ਹੈ ਤੁਧ ਵਿੱਚ ਭਰਪੂਰ ਤੇਰੇ ਅੰਦਰ ਨਾਮ ਦਾ ਖਜ਼ਾਨਾ ਪਰਿਪੂਰਨ ਹੈ ਸਾਰੇ ਤੁਸੀਂ ਨਾਮ ਨਾਲ ਭਰੇ ਪਏ ਹੋ। ਹਜ਼ੂਰ ਨੇ ਅੱਗੇ ਬਚਨ ਕੀਤਾ ਕਹਿਣ ਲੱਗੇ ਨਿੰਦਾ ਤੇਰੀ ਜੋ ਕਰੇ ਜਿਹਨੇ ਤੇਰੀ ਨਿੰਦਿਆ ਕੀਤੀ ਸੋ ਮੰਨੈ ਮੰਨੈ ਚੂਰ। ਕਹਿਣ ਲੱਗੇ ਉਹ ਚੂਰ ਚੂਰ ਹੋ ਗਿਆ ਉਹ ਬਰਬਾਦ ਹੋ ਗਿਆ ਜਿਹਨੇ ਤੇਰੀ ਨਿੰਦਿਆ ਕੀਤੀ। ਪਿਆਰੇ ਜਿਹੜਾ ਬੰਦਾ ਆਪ ਪਵਿੱਤਰ ਹੋ ਗਿਆ ਨਾ ਤੇ ਦੁਸ਼ਮਣ ਨਿੰਦਿਆ ਕਰਨ ਲੱਗ ਪਏ ਤੇ ਗੱਲ ਚੇਤੇ ਰੱਖਿਓ ਤਬਾਹੀ ਵਾਲੇ ਪਾਸੇ ਬਿਲਕੁਲ ਤੁਰ ਪੈਂਦਾ ਹੈ। ਕੱਲਰ ਦੀ ਕੰਧ ਅਸੀਂ ਪਿੰਡਾਂ ਚ ਵੇਖਦੇ ਹਾਂ ਕੱਲਰ ਦੀਆਂ ਇੱਟਾਂ ਜਿੰਨਾ ਮਰਜ਼ੀ ਸੀਮਿੰਟ ਕਰ ਲਓ ਸੀਮਿੰਟ ਨੂੰ ਪਾੜ ਕੇ ਵੀ ਕੱਲਰ ਬਾਹਰ ਨਿਕਲਦਾ ਰਹਿੰਦਾ ਸੀ। ਪਿਆਰੇ ਜਿਹੜੇ ਬੰਦੇ ਨੇ ਨਿੰਦਿਆ ਕਰ ਲਈ ਅੰਜ ਸਮਝੋ ਉਹਦਾ ਅੰਦਰ ਕੱਲਰਿਆ ਹੋ ਗਿਆ। ਜਿੰਨਾ ਮਰਜ਼ੀ ਧਰਮ ਦਾ ਲਿਬਾਸ ਪਾਈ ਜਾਏ ਇੱਕ ਦਿਨ ਉਹਦਾ ਅੰਦਰ ਕੱਲਰ ਦੀ ਤਰ੍ਹਾਂ ਕਿਰ ਕੇ ਖਤਮ ਹੋ ਜਾਂਦਾ। ਬਾਬਾ ਜੀ ਨੇ ਕਿਹਾ ਨਿੰਦਕ ਐਸੇ ਹੀ ਝੜ ਭਰੀ ਹੈ ਝੜ ਭਰੀ ਹੈ ਦਰ ਤੇ ਉਹਦਾ ਆਤਮਕ ਜੀਵਨ ਖਤਮ ਹੋ ਜਾਂਦਾ। ਤੇ ਦੇਖੋ ਜਦੋਂ ਕਿਸੇ ਦੀ ਸਿਮਰਨ ਕਰਨ ਵਾਲਾ ਨਿੰਦਿਆ ਵਾਲੇ ਪਾਸੇ ਪਈਦਾ ਨਾ ਦੂਜੇ ਦੇ ਨਿਤਨਿਮ ਕਰਦਿਆਂ ਵੀ ਅੰਦਰ ਚਿੱਤ ਨਹੀਂ ਲੱਗਦਾ ਕਿਉਂਕਿ ਅੰਦਰ ਕੁਝ ਕਿਰਿਆ ਹੈ। ਸਾਹਿਬ ਕਹਿਣ ਲੱਗੇ ਪਿਆਰੇ ਨਿੰਦਕ ਐਸੀ ਹੀ ਚਰ ਭਰੀ ਹੈ ਇਹ ਨਿਸ਼ਾਨੀ ਸੁਣੋ ਤੋਂ ਭਾਈ ਜੋ ਕਾਲਰ ਭੀਤ ਗਿਰੀਆ ਜਿਵੇਂ ਕਲਰ ਦੀ ਕੰਧ ਗਿਰਦੀ ਪਈ ਹੈ ਕਲਰ ਦੀ ਕੰਧ ਡਿੱਗਦੀ ਹੈ। ਤੇ ਭਾਈ ਗੁਰਦਾਸ ਨੇ ਕਿਹਾ ਵੀ ਉਹਨਾਂ ਨੂੰ ਸਮਝਾ ਵੀ ਨਾ ਕਿਉਂਕਿ ਉਹਨਾਂ ਨੂੰ ਸੰਗਤ ਤੇ ਨਾਮ ਨਹੀਂ ਪਾਉਂਦਾ ਨਿੰਦਕਾ ਕਿਉਂ ਨਹੀਂ ਪਾਉਂਦਾ ਜੀ। ਕਹਿਣ ਲੱਗੇ ਕਾਂ ਨੂੰ ਕਦੀ ਵੀ ਮੁਸ਼ਕਬੂਰ ਨਹੀਂ ਚੰਗਾ ਲੱਗਾ ਉਹ ਵਿਸ਼ਟਾ ਵਾਲੇ ਪਾਸੇ ਜਾਏਗਾ। ਹਾਥੀ ਨੂੰ ਨਵਾਈ ਜਾ ਤੂੰ ਸਾਬਣ ਸਨਲਾਈਟ ਲਾ ਕੇ ਚੇਤੇ ਰੱਖੀ ਉਹਨੇ ਬਾਹਰ ਨਿਕਲ ਕੇ ਫਿਰ ਸਿਰ ਵਿੱਚ ਸਵਾ ਪਾਣੀ ਹੈ। ਤੂੰ ਸਿਮਲ ਨੂੰ ਜਿਤਨਾ ਮਰਜ਼ੀ ਹੱਥ ਜੋੜ ਕੇ ਕਹਿ ਵੱਡੇ ਰੁੱਖਾਂ ਐਤਕੀ ਮੇਲ ਕਰ ਐਤਕੀ ਤੇਰੇ ਫਲਾਂ ਵਿੱਚ ਰਸ ਪੈ ਜਾ ਸਾਰੇ ਜੀ ਮੱਥੇ ਟੇਕੀ ਜੋ ਉਹਨੇ ਕਦੀ ਰਸ ਨਹੀਂ ਦੇਣਾ। ਪਿਆਰਿਓ ਤੁੰਮੇ ਦੀਆਂ ਜੜਾਂ ਪੱਟ ਕੇ ਵਿੱਚ ਰੋਜ਼ ਘੋਲ ਕੇ ਸ਼ੱਕਰ ਦਾ ਸ਼ਰਬਤ ਦੇ ਖੰਡ ਦਾ ਸ਼ਰਬਤ ਪਾਈ ਜੋ ਉਹਨੇ ਕਦੀ ਮਿੱਠਾ ਨਹੀਂ ਹੋਣਾ। ਨਿੰਦਕ ਬਦਕਿਸਮਤੀ ਹੈ। ਭਾਈ ਸਾਹਿਬ ਨੇ ਕਿਹਾ ਕਾਉ ਕਪੂਰ ਨਾ ਚੱਖੀ ਦੁਰਗੰਧ ਸਿਖਾਵੇ ਹਾਥੀ ਨੀਰ ਨਿਭਾਲੀਐ ਸਿਰ ਸ਼ਾਰ ਉਡਾਵੇ ਤੁੰਮੈ ਅੰਮ੍ਰਿਤ ਸੰਚੀਐ ਕੁੜੱਤ ਨਾ ਜਾਵੇ ਸਿਮਲ ਰੁੱਖ ਸਰੇਵੀਐ ਦੇ ਫਲ ਹੱਥ ਨਾ ਆਵੇ ਨਿੰਦਕ ਨਾਮ ਵਿਖੋਣਿਆ ਸਤਸੰਗ ਨਾ ਭਾਵੇ। ਨਿੰਦਾ ਤੇਰੀ ਜੋ ਕਰੈ ਸੋ ਵਹੀਐ ਚੂਰ ਉਹ ਬਰਬਾਦ ਹੋ ਗਏ ਜਿਹੜੇ ਤੇਰੇ ਨਿੰਦਕ ਸਨ। ਤੇ ਹਜ਼ੂਰ ਮੇਰ ਜੀਓ ਨੇੜੇ ਦਿਸ਼ ਹੈ ਮਾਤ ਲੋਕ। ਮਾਤ ਲੋਕ ਦਾ ਆਖਰੀ ਅਰਥ ਵੈਸੇ ਅਸੀਂ ਮ੍ਰਿਤ ਲੋਕ ਕਰਦੇ ਹਾਂ। ਮਾਤ ਲੋਕ ਦਾ ਅਰਥ ਹੈ ਜਿੱਥੇ ਸਾਡਾ ਜਨਮ ਹੋਇਆ ਹੈ, ਤੇ ਮੈਂ ਇਹਦੇ ਅਰਥ ਇਹੋ ਸਮਝਣਾ ਵਾ, ਮਾਤ ਲੋਕ ਦੇ ਅਰਥ ਨੇ ਜਿੱਥੇ ਸਾਨੂੰ ਪੰਜ ਭੂਤਕ ਸਰੀਰ ਮਾਂ ਰਾਹੀਂ ਮਿਲਿਆ ਹੈ। ਕਿਉਂਕਿ ਕੁਝ ਮੰਡਲ ਐਸੇ ਨੇ ਜਿੱਥੇ ਸਰੀਰ ਪੰਜ ਭੂਤਕ ਨਹੀਂ ਜਾਂਦਾ ਪਰ ਰੂਹ ਦਾ ਟਿਕਾਣਾ ਹੈ, ਜਿਹਨੂੰ ਬਾਬਾ ਜੀ ਨੇ ਕਿਹਾ ਕਿ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹ ਮਾਤ ਲੋਕ ਨਹੀਂ, ਮਾਤ ਲੋਕ ਦਾ ਅਰਥ ਮ੍ਰਿਤ ਲੋਕ ਵੀ ਕਰਦੇ। ਨੇੜੇ ਦਿਸੈ ਮਾਤ ਲੋਕ, ਇੱਥੇ ਦੇਖੋ ਸੱਤਾ ਜੀ ਕਰਨ ਲੋਕ ਕਿਉਂ ਨਿੰਦਿਆ ਕਰਦੇ ਨੇ, ਕਹਿਣ ਲੱਗੇ ਇਹਨਾਂ ਨੂੰ ਕੇਵਲ ਮਾਤ ਲੋਕ, ਇਹਨਾਂ ਦੀ ਨਜ਼ਰ ਦ੍ਰਿਸ਼ਟੀ ਕੇਵਲ ਇਹ ਸੰਸਾਰ ਤੱਕ, ਇਹ ਪਤਾ ਹੀ ਨਹੀਂ ਚਾਰ ਦਿਨਾਂ ਨੂੰ ਮਰ ਕੇ ਤੋਂ ਦੂਰ ਚਲੇ ਜਾਣਾ ਹੈ। ਨੇੜੇ ਦਿਸੈ ਮਾਤ ਲੋਕ ਤੁਧ ਸੁਝਿਆ ਹੈ ਦੂਰ, ਪਰ ਧੰਨ ਗੁਰੂ ਅੰਗਦ ਸਾਹਿਬ ਜੀ ਤੁਹਾਡੀ ਦ੍ਰਿਸ਼ਟੀ ਹੈ, ਕਿਉਂਕਿ ਤੁਸੀਂ ਪਹਿਲੇ ਦਿਨ ਪੌੜੀ ਹੀ ਇਹ ਸੁਣੀ ਸੀ ਕਿ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ। ਤੁਸਾਂ ਪਹਿਲੇ ਦਿਨ ਇਹ ਬਚਨ ਸੁਣੇ ਸਨ ਕਿ ਪਿਆਰਿਆ ਕਿ ਇਹੋ ਜਿਹਾ ਕੰਮ ਕਦੀ ਨਾ ਕਰ, ਮੰਦਾ ਮੂਲ ਨਾ ਕੀਚੇ, ਕਦੀ ਵੀ ਮੰਦਾ ਨਾ ਕਰ, ਲੰਮੀ ਨਜ਼ਰ ਹੈ ਤੁਹਾਡੇ ਕੋਲ। ਹੁਣ ਅਸੀਂ ਆਮ ਤੌਰ ਤੇ ਮਾਤ ਲੋਕ ਦੇਖਦੇ ਹਾਂ, ਮੇਰਾ ਭਰਾ, ਮੇਰੇ ਪੁੱਤਰ, ਮੇਰੀ ਮਾਂ, ਮੇਰੇ ਰਿਸ਼ਤੇਦਾਰ, ਪਰ ਜਿਹੜੇ ਬੰਦਗੀ ਕਰਨ ਵਾਲੇ ਨੇ ਪਿਆਰਿਓ, ਉਹ ਇਸ ਤੋਂ ਅੱਗੇ ਸੋਚ ਕੇ ਕਹਿੰਦੇ ਨੇ ਇਹ ਦੋ ਦੁਨੀਆਂ ਸ਼ੇਰ ਮੇਲਾ ਦਸਤਗੀਰੀ ਨਾ ਹੈ। ਜਿਹੜੇ ਦੁਨੀਆਂ ਤੋਂ ਅੱਗੇ ਦੇਖਦੇ ਨੇ ਉਹ ਕਹਿੰਦੇ ਨੇ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਇਹ ਮਾਤ ਲੋਕ ਕੀ ਹੈ? ਇਹ ਤਨ ਹੋਸ਼ੀ ਖਾਕ ਨਿਮਾਣੀ ਗੋਲ ਕਰੇ। ਜਿਹੜੇ ਮਾਤ ਲੋਕ ਤੱਕ ਸੀਮਤ ਨੇ ਉਹਨਾਂ ਨੂੰ ਕਹਿ ਰਹੇ ਨੇ ਸ਼ੇਖ ਆਏ ਹਾਥੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣਾ ਬੈਠੇ ਕੇਤੇ ਬੈਠ ਗਿਆ। ਨੇੜੇ ਦਿਸਦਾ ਮਾਤ ਲੋਕ, ਮ੍ਰਿਤ ਲੋਕ ਦਿਸਦਾ, ਤੇ ਮ੍ਰਿਤ ਲੋਕ ਵਿੱਚ ਕੰਮ ਵੀ ਅਸੀਂ ਉਹ ਕਰਨੇ ਆ, ਤੇ ਜੇ ਸਾਨੂੰ ਇਹ ਪਤਾ ਲੱਗ ਜਾਏ ਅੰਦਰ ਨੂੰ ਲੱਗ ਜਾਏ ਵੀ ਹੋਣਾ ਸਾਡੇ ਨਾਲ ਜ਼ਰੂਰ ਹੈ, ਪਰ ਪਤਾ ਨਹੀਂ ਲੱਗਦਾ ਨਾ, ਅੰਦਰ ਮੰਨਦਾ ਹੀ ਨਹੀਂ, ਬਿਲਕੁਲ ਨਹੀਂ ਮੰਨਦਾ ਅੰਦਰ ਕਿ ਛੇਤੀ ਕੀਤਿਆਂ ਮੈਂ ਆਪਾਂ ਰੱਬ ਨਾਲ ਜੁੜ ਜਾਈਏ। ਬਾਬੇ ਨਾਨਕ ਨੂੰ ਨਾ ਜਿਸ ਵੇਲੇ ਮੌਲਵੀ ਨੇ ਸ਼ਬਦ ਕਹਿ ਕਿ ਇੰਨੀ ਦਲਗੀਰੀ ਵਾਲੀਆਂ ਗੱਲਾਂ ਕਿਉਂ ਕਰਦੇ ਹੋ, ਅਜੇ ਤੁਹਾਡੀ ਉਮਰ ਕੀ ਹੈ, ਆਹ ਦੇਖੋ ਮਾਤਾ, ਆਹ ਬਾਪੂ, ਰਿਸ਼ਤੇਦਾਰ, ਇੰਨੇ ਖਲੋਤੇ, ਕੋਈ ਪਰਵਾਹ ਨਹੀਂ। ਆਪਾਂ ਵੀ ਕਈ ਵਾਰੀ ਕਹਿੰਦੇ ਹਾਂ ਬੰਦਿਆ ਤਗੜਾ ਹੋ, ਕੋਈ ਦਲਗੀਰੀ ਨਾ ਕਰ, ਅਸੀਂ ਖਲੋਤੇ ਹਾਂ। ਬਾਬੇ ਨੂੰ ਉੱਥੇ ਸ਼ਬਦ ਕਿਆ ਕਹਿਣ ਲੱਗੇ, ਜਿਹੜੇ ਖਲੋਤੇ ਹੋ ਸਭ ਤੋਂ ਪਹਿਲਾਂ ਮੋਢਾ ਵੀ ਤੁਸਾਂ ਲਾਣਾ ਹੈ। ਕੌਣ ਹੈ ਮੇਰਾ ਸਾਥੀ? ਤੂੰ ਸੁੱਜੈ ਦੂਰ, ਦੂਰ ਸੁੱਜਣ ਵਾਲੇ ਨੂੰ ਪਤਾ ਹੈ, ਦੰਦ ਪਿਸਰ ਪਦਰ ਦੀ ਰਾਤ ਰਾਤ ਕਸਮੇਤ ਦਸ ਤੰਗੀਰ, ਆਖਰ ਵਿਅਸਤਮ ਕਸ ਨਾ ਦਰਦ ਤੂੰ ਸਵਦ ਤਕਦੀਰ। ਜਿਹਨੂੰ ਦੂਰ ਦਿਸ ਰਿਹਾ ਉਹ ਕਹਿ ਰਿਹਾ ਕੋਈ ਜਾਣੈ ਕਵਨ ਇਆਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬੰਤਾ ਸੁਤ ਬੰਧਕ ਕਿਸ਼ਤ ਮੀਤ ਅਰ ਭਾਈ, ਮਾਤ ਲੋਕ ਹੈ ਪੂਰਵ ਜਨਮ ਕੇ ਮਿਲੈ ਸੰਜੋਗੀ, ਦਿਸ ਹੈ ਦੂਰ ਦਰ ਤੇ ਅੰਤ ਹੈ ਕੋ ਨਾ ਸਹਾਈ। ਗੁਰੂ ਅੰਗਦ ਸਾਹਿਬ ਜੀ ਸਾਨੂੰ ਮਾਤ ਲੋਕ ਦਿਸਦਾ, ਤੁਧ ਸੁੱਜੈ ਦੂਰ, ਤੁਹਾਨੂੰ ਦੂਰ ਦਿਸਦਾ ਪਿਆ ਕਿਉਂਕਿ ਇਸ ਲੋਕ ਤੋਂ ਕਿਤੇ ਅਸੀਂ ਹੋਰ ਥਾਂ ਤੇ ਵੀ ਜਾਣਾ ਹੈ। ਸਾਡਾ ਅਸਲ ਵਿੱਚ ਇਹ ਪੁਰਾਣ ਕੁਝ ਸਮੇਂ ਲਿਖਿਆ, ਸਦੀਵ ਕਾਲ ਲਈ ਟਿਕਣ ਲਈ ਨਹੀਂ। ਭਾਈ ਗੁਰਦਾਸ ਨੇ ਤਾਂ ਸ਼ਬਦ ਵਰਤੇ ਨੇ, ਭਾਈ ਸਾਹਿਬ ਜੀ ਨੇ ਕਹਿੰਦੇ ਨੇ ਦੀਵਾਲੀ ਦੇ ਰਾਤ ਦੇ ਦੀਵੇ ਜਿੰਨੇ ਮਰਜ਼ੀ ਬਾਲੀ ਜਾਏ ਰੋਜ਼ ਨਹੀਂ ਬਲਨੇ, ਪਿਆਰਿਆ ਤੀਰਥ ਤੇ ਜਿੰਨੇ ਮਰਜ਼ੀ ਥਾਂ ਮਲ ਕੇ ਕਈ ਜਾ ਫੜੀ ਮੈਂ ਇੱਥੇ ਲਾਣੀ ਏ, ਬਸ ਆ ਦੋ ਕੁ ਦਿਨ ਤੋਂ ਬਾਅਦ ਤੇਰੀ ਫੜੀ ਵਾਲੀ ਥਾਂ ਤੇ ਮਿੱਟੀ ਉੱਡੇਗੀ। ਪਿਆਰਿਆ ਜਿਹੜੇ ਬਗੀਚੀ ਦੇ ਫੁੱਲ ਖਿੜੇ ਨੇ, ਜਿੰਨੀਆਂ ਮਰਜ਼ੀ ਬੋਟਵਾਂ ਗਜਾਈ ਜਾਂ ਬੋਟਵਾਂ ਰਹਿ ਜਾਣੀਆਂ ਨੇ, ਫੁੱਲ ਮੁਰਝਾ ਜਾਣੇ ਨੇ, ਤੇ ਜਿਹੜੇ ਸੰਸਾਰ ਨੂੰ ਤੂੰ ਸਭ ਕੁਝ ਸਮਝੀ ਬੈਠਾ, ਨਹੀਂ ਇਸ ਤੋਂ ਅੱਗੇ ਵੀ ਕੁਝ ਹੈ। ਭਾਈ ਸਾਹਿਬ ਦੇ ਅਸੀਂ ਬਚਨ ਪੜ੍ਹਨੇ ਆ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁੰ ਚੁੰ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਹਾਲੀਅਨ। ਪਰ ਗੁਰਮੁਖ ਪਤਾ ਤੂੰ ਸਿੱਜੈ ਦੂਰ, ਗੁਰਮੁਖ ਸੁਖ ਫਲ ਪਿਰਮ ਰਸ, ਉਹਦੇ ਕੋਲ ਗੁਰੂ ਨੇ ਅੰਦਰ ਦਾ ਇੱਕ ਰਸ ਦਿੱਤਾ, ਉਹਦੇ ਕੋਲ ਅੰਦਰ ਦਾ ਸਵਾਦ ਹੈ। ਪਿਆਰਿਓ ਸ਼ਬਦ ਸੰਭਾਲੀਅਨ, ਉਹ ਸ਼ਬਦ ਦੀ ਸੰਭਾਲ ਕਰਦੇ ਨੇ, ਜਿਨ੍ਹਾਂ ਨੂੰ ਦੂਰ ਦਿਸਦਾ ਸੀ ਨਾ ਉਹਨਾਂ ਦੀ ਬਚਨ ਕਹਿ ਨੇ ਕਿ ਜਿੰਨੀ ਕੰਮੀ ਨਾਹੀ ਗੁਣ, ਤੇ ਕਮੜੇ ਵਸੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈ ਦੈ ਦਰਬਾਰ। ਤੁਧ ਸੁੱਜੈ ਦੂਰ, ਜਿਨ੍ਹਾਂ ਨੂੰ ਦੂਰ ਸੁੱਜਦਾ ਉਹਨਾਂ ਕਹਿ ਕਿ ਆਪਾਂ ਪੜ੍ਹਨੇ, ਦੀਨ ਗਵਾਇਆ ਦੁਨੀ ਸੁਣ, ਮਾਤ ਲੋਕ ਦੀ ਖਾਤਰ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ, اپنے ہاتھ نندہ تیری جو کرے سو ونیا چور. کہنے لگے نیڑے دسے مات لوک پر ستگرو تد سجے دور تینوں دور دی نظر تیرے کول ہے. اخیر تے پھر کہنے لگے پھر وسایا پھر آن ستگر کھا دور. پھر بابا فیرو جی دے پتر آئے پھرن شی بابے فیرو دا شیر پتر آیا انہیں آ کے خلور صاحب دی ترتی وسائی. تے چیتے رکھو جڑی وسائی او وسائی ہی وسائی او اجاڑ نہیں. اج بھی گرو جپ تپ سنجم اوتھے ہے گرو میر کرے ساڈے اندر بھی او دات ٹک جائے جپ دی تپ دی تے پھر اندریاں دا سنجم اپنے آپ آوے گا. انیاں کو بنتیاں پروان کرنیاں. واہ گرو جی کا خالصہ واہ گرو جی کی فتح.